ਇੱਕ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਨੂੰ ਕਹਿ ਦਿੰਦਾ ਹੈ ਕਿ ਮੇਰਾ ਜਨਮ ਬਿਰਥਾ ਚਲ ਗਿਆ ਕਿਉਂਕਿ ਮੈਂ ਉਸ ਦਾ ਸੰਗ ਕਰ ਲਿਆ ਹੈ ਜਿਸ ਦਾ ਆਪਣਾ ਜਨਮ ਬਿਰਥਾ ਜਾ ਰਿਹਾ ਹੈ। ਬਾਬੇ ਅਮਰਦਾਸ ਨੇ ਪੁੱਛਿਆ, ਬ੍ਰਹਮਚਾਰੀ ਮੇਰਾ ਜਨਮ ਤੂੰ ਬਿਰਥਾ ਕਿਵੇਂ ਕਹਿ ਦਿੱਤਾ? ਮੈਂ ਚੰਗੀ ਕਿਰਤ ਕਰਦਾ ਹਾਂ, ਮੈਂ ਹਰ ਸਾਲ ਤੀਰਥ ਯਾਤਰਾ ਤੇ ਜਾਂਦਾ ਹਾਂ। ਬ੍ਰਹਮਚਾਰੀ ਨੇ ਕਹਿ ਦਿੱਤਾ ਕਿ ਇਹ ਤੀਰਥ ਯਾਤਰਾ ਕਿਸੇ ਕੰਮ ਨਹੀਂ। ਬਾਬਾ ਜੀ ਨੇ ਪੁੱਛਿਆ ਕਿ ਕਿਉਂ? ਬ੍ਰਹਮਚਾਰੀ ਨੇ ਕਿਹਾ, ਮੇਰਾ ਜਾਤੀ ਤਜਰਬਾ ਹੈ, ਇਸ ਨੇ ਅੱਜ ਤੱਕ ਮੈਲ ਵਧਾਈ ਜ਼ਰੂਰ ਹੈ, ਕਿਸੇ ਦੀ ਮੈਲ ਉਤਾਰੀ ਨਹੀਂ। ਤੀਰਥ ਯਾਤਰੀ ਹੰਕਾਰੀ ਹੋ ਜਾਂਦਾ ਹੈ, ਨਿਰਮਾਣ ਨਹੀਂ ਹੁੰਦਾ, ਯਾਤਰਾ ਹੀ ਗਿਣਦਾ ਰਹਿੰਦਾ ਹੈ ਕਿੰਨੀਆਂ ਹੋ ਗਈਆਂ। ਐਸੇ ਬੰਦੇ ਨੂੰ ਆਤਮ ਰਸ ਨਹੀਂ ਆ ਸਕਦਾ, ਜਿੰਦ ਦਾ ਸਾਥ ਦੇਣ ਵਾਲੀ ਤੀਰਥ ਯਾਤਰਾ ਨਹੀਂ ਹੈ। ਜਿੰਦ ਦਾ ਸਾਥੀ ਤਾਂ ਸਤਿਗੁਰੂ ਦਾ ਸ਼ਬਦ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ। ਦਿਲ ਵਾਲੀ ਗੱਲ, ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਆਪ ਸਭ ਦਾ ਬੜਾ ਤਹਿ ਦਿਲੋਂ ਸਵਾਗਤ ਹੈ ਜੀ। ਔਰ ਅੱਜ ਦੇ ਇਸ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸ਼ਨਿਚਰਵਾਰ ਹੈ ਤੇ 21 ਮਈ 2016 ਤਰੀਕ ਹੋ ਚੁੱਕੀ ਹੈ। ਆਸਟ੍ਰੇਲੀਆ ਦੇ ਈਸਟ ਕੋਸਟ ਦੇ ਮੁਤਾਬਕ 9:03 ਘੜੀ ਦੇ ਉੱਤੇ ਹੋ ਗਏ ਨੇ। ਮੱਧਵਰਤੀ ਆਸਟ੍ਰੇਲੀਆ ਦੇ ਵਿੱਚ 8:33 ਤੇ 7:03 ਪਰਥ ਦੇ ਵਿੱਚ ਨੇ। ਮੱਧਵਰਤੀ ਦੁਨੀਆਂ ਦੇ ਵਿੱਚ ਮਿਡਲ ਈਸਟ ਤੇ ਭਾਰਤ ਦੇ ਵਿਚ ਅਜੇ ਵੱਡਾ ਤੜਕਾ ਹੈ ਸ਼ਨਿਚਰਵਾਰ ਦਾ, ਔਰ ਅਜੇ ਸ਼ੁੱਕਰਵਾਰ ਦੀ ਦੁਪਹਿਰ ਤੇ ਸ਼ਾਮਾਂ ਚੱਲ ਰਹੀਆਂ ਨੇ ਕੈਨੇਡਾ ਅਮਰੀਕਾ ਦੇ ਵਿਚ। ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਸਵਾਗਤ ਕਰਦੇ ਹਾਂ ਤੁਹਾਡਾ ਆਪ ਸਭ ਨੂੰ ਬਹੁਤ ਪਿਆਰ ਭਰੀ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਰਲੀਏ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਨਗੇ ਤੇ ਅਮਰੀਕ ਸਿੰਘ ਫਲੋਰਾ ਵੱਲੋਂ ਅੱਜ ਛੁੱਟੀ ਲਈ ਗਈ ਹੈ ਤੇ ਅਪੋਲੋਜੀ ਆਈ ਹੈ ਉਨ੍ਹਾਂ ਵੱਲੋਂ ਕਿ ਅੱਜ ਮੇਰੇ ਨਹੀਂ ਆ ਹੋਣਾ। ਸੋ ਬੜੇ ਜ਼ਰੂਰੀ ਕੰਮ ਜਾ ਰਹੇ ਨੇ, ਕੋਈ ਗੱਲ ਨਹੀਂ। ਤੇ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਅਵੇਲੇਬਲ ਨੇ, ਕਾਫੀ ਦੇਰ ਤੋਂ ਉਨ੍ਹਾਂ ਨਾਲ ਗੱਲਬਾਤ ਹੋ ਰਹੀ ਸੀ ਤੇ ਕਹਿੰਦੇ ਕਿ ਆਪਾਂ ਅੱਜ ਗੱਲ ਕਰਨੀ ਆ। ਸੋ ਬਹੁਤ ਵਿਚਾਰਾਂ ਡੂੰਘੀਆਂ ਹੋਣਗੀਆਂ ਜੀ ਅੱਜ ਗਿਆਨ ਦੀਆਂ, ਤੇ ਗਿਆਨ ਦੇ ਸਬੰਧ ਵਿਚ ਹੀ ਅੱਜ ਦਲਜੀਤ ਸਿੰਘ ਮਹਿਤਾ ਚੌਂਕ ਨੇ ਇਕ ਵਿਚਾਰ ਭੇਜ ਦਿੱਤਾ ਤੇ ਉਹਤੇ ਵੀ ਅਸੀਂ ਗੱਲ ਕਰਾਂਗੇ। ਪਰ ਦੋਸਤੋ, ਪਹਿਲਾਂ ਸੰਪਰਕ ਕਰਨ ਦਾ ਪਤਾ ਤੁਹਾਨੂੰ ਦੱਸ ਦਈਏ, ਟੈਲੀਗ੍ਰਾਮ ਸਾਡਾ ਚੱਲ ਰਿਹਾ ਜੀ। ਟੈਲੀਗ੍ਰਾਮ ਐਪ ਡਾਊਨਲੋਡ ਕਰਕੇ ਸਾਡੇ ਨਾਲ ਜੁੜ ਸਕਦੇ ਹੋ, ਹਰਮਨ ਰੇਡੀਓ ਸਰਚ ਕਰਕੇ। ਤੇ ਇਹ ਸਾਰੇ ਡਿਟੇਲ ਸਾਡੇ ਵੈਬਸਾਈਟ ਤੇ ਪਏ ਨੇ, ਫੇਸਬੁੱਕ ਤੇ ਪਏ ਨੇ, ਤੇ request@harmanradio.com ਈਮੇਲ ਹਮੇਸ਼ਾ ਹੀ ਚੱਲਦਾ ਜਿੱਥੋਂ ਵੀ ਪ੍ਰੋਗਰਾਮ ਦੁਨੀਆਂ ਚੋਂ ਚੱਲਦਾ ਸਾਡਾ, ਉਸ ਸਟੂਡੀਓ ਚੋਂ ਇਹ ਦੋਨੋਂ ਜਿਹੜੇ ਆ ਸੁਨੇਹੇ ਲੈਣ ਦੇ ਤੇ ਦੇਣ ਦੇ ਜਿਹੜੇ ਤਰੀਕੇ ਨੇ ਉਹ ਉਪਲਬਧ ਨੇ। ਸੋ ਆਓ ਪਹਿਲਾਂ ਗੀਤ ਸੁਣਦੇ ਹਾਂ ਜੀ ਰਵਿੰਦਰ ਗਰੇਵਾਲ ਦਾ।
ਤੂੰ ਸੁੱਚਾ ਸੁੱਚਾ ਇਨਸਾਨ ਜਿਹਨੇ ਬਣਨਾ ਮਹਾਨ ਸੱਚਾ ਸੁੱਚਾ ਇਨਸਾਨ ਜਿਹਨੇ ਬਣਨਾ ਮਹਾਨ ਸੱਚਾ ਇਨਸਾਨ ਜਿਹਨੇ ਬਣਨਾ ਮਹਾਨ ਜਿਹੜਾ ਚਾਹੁੰਦਾ ਏ ਜਹਾਨ ਵਿੱਚੋਂ ਤਰਨਾ ਜਿਹੜਾ ਚਾਹੁੰਦਾ ਏ ਜਹਾਨ ਵਿੱਚੋਂ ਤਰਨਾ ਆਜੋ ਜਿਹਨੇ ਸਿੱਖੀ ਦੇ ਸਕੂਲ ਵਿੱਚ ਪੜ੍ਹਨਾ 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 ਆਜੋ ਜਿਹਨੇ ਸਿੱਖੀ ਦੇ ਸਕੂਲ ਵਿੱਚ ਪੜ੍ਹਨਾ
ਦਿਲ ਮਿਲੇ ਤਾਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਤੇ ਪ੍ਰੋਗਰਾਮ ਦੇ ਵਿਚ ਫੇਰ ਸਵਾਗਤ ਕਰ ਰਹੇ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਜੁੜ ਰਹੇ ਨੇ ਹਰਮਨ ਰੇਡੀਓ ਦੇ ਨਾਲ ਔਰ ਦੇਸ਼ ਵਿਦੇਸ਼ ਦੇ ਵਿਚੋਂ ਟਿਊਨ ਇਨ ਕਰ ਰਹੇ ਨੇ ਸੋ ਦੋਸਤੋ ਪ੍ਰੋਗਰਾਮ ਦੇ ਵਿਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਤੇ ਅਸੀਂ ਬਹੁਤ ਸਾਰੀਆਂ ਅੱਜ ਗੱਲਾਂ ਕਰਾਂਗੇ ਅਮਰੀਕ ਸਿੰਘ ਫਲੋਰਾ ਅੱਜ ਛੁੱਟੀ ਤੇ ਨੇ ਸੋ ਉਨ੍ਹਾਂ ਵੱਲੋਂ ਮਾਫੀ ਆਈ ਆ ਸੋ ਇਸ ਵੇਲੇ 9:10 ਹੋਏ ਨੇ ਸ਼ਨਿਚਰਵਾਰ ਚੜ ਚੁੱਕਾ ਤੇ ਪ੍ਰੋਗਰਾਮ ਦੇ ਵਿਚ ਸੱਜਣ ਮਿੱਤਰ ਜੁੜੇ ਨੇ ਪਹਿਲਾਂ ਦਲਜੀਤ ਸਿੰਘ ਮਹਿਤਾ ਚੌਂਕ ਉਨ੍ਹਾਂ ਨੇ ਵੀ ਸੁਨੇਹਾ ਭੇਜ ਦਿੱਤਾ ਸਵੇਰ ਦਾ ਜਿਹੜਾ ਗਿਆਨ ਵਿਗਿਆਨ ਹੈ ਉਹਦੇ ਨਾਲ ਸੰਬੰਧਿਤ ਇਕ ਉਨ੍ਹਾਂ ਨੇ ਵਿਚਾਰ ਪਾਇਆ ਜੀ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਨਿਤਿਆਨੰਦ ਜੀ ਦਾ ਤੇ ਇਹ ਇੱਦਾਂ ਆ ਕਿ ਗਿਆਨ ਦੀ ਭਾਲ ਦੇ ਵਿਚ ਮੈਂ ਸਾਰੀ ਉਮਰ ਮਿੱਟੀ ਹੀ ਛਾਣਦਾ ਰਿਹਾ ਸੱਚ ਤਾਂ ਬਾਬੇ ਨਾਨਕ ਦੇ ਘਰ ਵਿਚ ਹੀ ਸੀ ਹੁਣ ਕਲਿਆਣ ਦੀ ਪ੍ਰਾਪਤੀ ਲਈ ਮੈਨੂੰ ਇਕ ਹੋਰ ਜਨਮ ਕਿਸੇ ਸਿੱਖ ਦੇ ਘਰ ਲੈਣਾ ਪਏਗਾ ਜੀ ਐਡਾ ਵੱਡਾ ਸਿੱਖੀ ਦਾ ਸਕੂਲ ਹੈ ਜੀ ਸਾਡਾ ਤੇ ਇਸ ਸਕੂਲ ਦੇ ਵਿਚ ਬੜੇ ਬੜੇ ਭਗਤ ਬੜੇ ਗੁਰੂ ਤੇ ਯੋਧੇ ਪ੍ਰਗਟ ਹੋਏ ਨੇ ਪੈਦਾ ਹੋਏ ਨੇ ਔਰ ਸਿੱਖ ਕੇ ਉਨ੍ਹਾਂ ਨੇ ਦੇਸ਼ ਕੌਮ ਦੀ ਸੇਵਾ ਕੀਤੀ ਆ ਰੱਖਿਆ ਕੀਤੀ ਆ ਤੇ ਇਹਨੂੰ ਚੜ੍ਹਦੀ ਕਲਾ ਦੇ ਵਿਚ ਰੱਖੇ ਜੀ ਗੁਰੂ ਕੁਲ ਨੂੰ ਸਾਡੀ ਨੂੰ ਤੇ ਇਸ ਦੇ ਵਿਚੋਂ ਅਸੀਂ ਗਿਆਨ ਪ੍ਰਾਪਤ ਕਰਦੇ ਰਹੀਏ ਤੇ ਗਿਆਨ ਦੀ ਜਿਹੜੀ ਗੱਲ ਹੈ ਗਿਆਨ ਬੜਾ ਹੀ ਅਹਿਮ ਅੰਗ ਹੈ ਜੀ ਸਿੱਖੀ ਦਾ ਕਿਉਂਕਿ ਜਦੋਂ ਤੱਕ ਗਿਆਨ ਨਹੀਂ ਹੁੰਦਾ ਉਦੋਂ ਤੱਕ ਫਿਰ ਅੰਧੇਰਾ ਹੀ ਅੰਧੇਰਾ ਗਿਆਨ ਨੂੰ ਚਾਨਣ ਵੀ ਕਿਹਾ ਗਿਆ ਗੁਰੂ ਤੋਂ ਗਿਆਨ ਬਣਿਆ ਜੀ ਤੇ ਗੁਰੂ ਦਾ ਅਸਲ ਦੇ ਵਿਚ ਮਤਲਬ ਇਹ ਹੈ ਕਿ ਗੱਗੇ ਤੋਂ ਮਤਲਬ ਹਨੇਰਾ ਹੁੰਦਾ ਹੈ ਤੇ ਰੂਹ ਤੋਂ ਮਤਲਬ ਚਾਨਣ ਹੁੰਦਾ ਸੋ ਗੁਰੂ ਦਾ ਦੋਨੋਂ ਹੀ ਪਾਸੇ ਉਹਦੇ ਸਾਰੇ ਪਾਸੇ ਭਰਪੂਰ ਹੁੰਦੇ ਨੇ ਮਤਲਬ ਉਸ ਦਾ ਹਨੇਰੇ ਵੱਲ ਵੀ ਦਾ ਵੀ ਉਨਾ ਹੀ ਉਹਨੂੰ ਗਿਆਨ ਹੁੰਦਾ ਤੇ ਚਾਨਣ ਦਾ ਵੀ ਉਨਾ ਹੀ ਹੁੰਦਾ ਹੈ ਸੋ ਉਥੋਂ ਹੀ ਦੋਨਾਂ ਪਾਸਿਆਂ ਦਾ ਜਿਹੜਾ ਦੋਨੋਂ ਹੀ ਐਸਪੈਕਟ ਹੈ ਡਾਰਕ ਐਂਡ ਬ੍ਰਾਈਟ ਉਹਦੀ ਐਸਪੈਕਟ ਜਿਹਨੂੰ ਪਤਾ ਲੱਗ ਜਾਵੇ ਉਹ ਗਿਆਨ ਉਹਨੂੰ ਗਿਆਨ ਕਹਿੰਦੇ ਨੇ ਤੇ ਜਿਹਨੂੰ ਇਹ ਪਤਾ ਹੋਵੇ ਉਹ ਗੁਰੂ ਹੈ ਤੇ ਗੁਰੂ ਦੀ ਇਸ ਵੇਲੇ ਅਕਾਲ ਪੁਰਖ ਨੂੰ ਮੰਨ ਲਓ ਕਿ ਆਪਾਂ ਸ਼ੁਨਿਆ ਜਾਂ ਨਿਰਗੁਣ ਕਹਿ ਦਿੰਦੇ ਹਾਂ ਤੇ ਜਿਹੜਾ ਸ੍ਰਿਸ਼ਟੀ ਆ ਮਾਇਆ ਇਸ ਨੂੰ ਲਾਈਟ ਕਹਿ ਦਿੰਦੇ ਹਾਂ ਸੋ ਜਿਸ ਨੂੰ ਇਹਨਾਂ ਦੋਨਾਂ ਦਾ ਪਤਾ ਹੋਵੇ ਉਹ ਬ੍ਰਹਮ ਗਿਆਨੀ ਆ ਤੇ ਉਹ ਬ੍ਰਹਮ ਗਿਆਨੀ ਦਾ ਕਿੰਨਾ ਮਹੱਤਵ ਹੈ ਜਾਂ ਗਿਆਨ ਦਾ ਕਿੰਨਾ ਮਹੱਤਵ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਆ ਬਾਕੀ ਗਿਆਨੀ ਹੋਰ ਵੀ ਬਹੁਤ ਹੋਏ ਨੇ ਆਪਣੇ ਆਪ ਨੂੰ ਗਿਆਨੀ ਵੀ ਕਹਾਉਂਦੇ ਨੇ ਉਨ੍ਹਾਂ ਨੂੰ ਵੀ ਭੰਡਣ ਦੇ ਰੂਪ ਦੇ ਵਿਚ ਵੀ ਪੇਸ਼ ਕੀਤਾ ਗਿਆ ਕਿ ਕਹਿੰਦੇ ਗਿਆਨੀ ਹੈ ਪਰ ਗਿਆਨ ਕਿਸੇ ਚੀਜ਼ ਦਾ ਹੈ ਨਹੀਂ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਆਪਾਂ ਕਰਾਂਗੇ ਜਦੋਂ ਗਿਆਨੀ ਸਾਡੇ ਗਿਆਨੀ ਜੀ ਆਣਗੇ ਗਿਆਨੀ ਸੰਤੋਖ ਸਿੰਘ ਜੀ ਤੇ ਕਈ ਐਸਪੈਕਟ ਤੋਂ ਦੇਖਾਂਗੇ ਕਿ ਸਾਡੀ ਕੌਮ ਸਾਡਾ ਜਿਹੜੀ ਸੋਸਾਇਟੀ ਆ ਕਿੱਧਰ ਨੂੰ ਜਾ ਰਹੀ ਆ ਸੋ ਇਹ ਫ੍ਰੀ ਸਟਾਈਲ ਪ੍ਰੋਗਰਾਮ ਹੋਏਗਾ ਜੀ ਇਸ ਦੇ ਵਿਚ ਤੁਸੀਂ ਸ਼ਾਮਲ ਹੋਣਾ ਟੈਲੀਗ੍ਰਾਮ ਰਾਹੀਂ ਈਮੇਲ ਰਾਹੀਂ ਜੁੜ ਸਕਦੇ ਹੋ ਆਪਣੇ ਵਿਚਾਰ ਦੇ ਸਕਦੇ ਹੋ ਤੇ ਮੌਸਮ ਤੇ ਵੀ ਝਾਤੀ ਮਾਰਨੀ ਆ ਖ਼ਬਰਾਂ ਵੀ ਆਪਾਂ ਸਾਂਝੀਆਂ ਕਰਨੀਆਂ ਸੁਰਖੀਆਂ ਕੀ ਕਹਿ ਰਹੀਆਂ ਤੇ ਬਾਕੀ ਇਹ ਵਿਚਾਰਾਂ ਦੀ ਜਿਹੜੀ ਹੈ ਲੜੀ ਹੈ ਇਹ ਜਾਰੀ ਰਹਿਣੀ ਚਾਹੀਦੀ ਹੈ ਆਪਾਂ ਵਿਚਾਰ ਕਰਾਂਗੇ ਤੇ ਦੂਜੀ ਗੱਲ ਇਹ ਹੈ ਕਿ ਹਰਮਿੰਦਰ ਕੰਗ ਹੁਣੀ ਇੱਕ ਇੰਟਰਵਿਊ ਕਰ ਰਹੇ ਨੇ 11 ਵਜੇ ਤੋਂ ਬਾਅਦ ਸੋ ਉਹ ਵੀ ਆਪਾਂ ਤੁਹਾਨੂੰ ਸੁਣਵਾਉਣੀ ਹੈ ਇਹ ਮਾਨਸੇ ਵਾਲੇ ਮੁੰਡਿਆਂ ਨਾਲ ਹੈ ਜੀ ਇੰਟਰਵਿਊ ਕੀਤੀ ਹੋਈ ਤੇ ਉਹ ਵੀ ਆਮ ਆਦਮੀ ਪਾਰਟੀ ਦੇ ਲਈ ਕਾਫੀ ਕੰਮ ਕਰ ਰਹੇ ਨੇ ਸੋ ਉਨ੍ਹਾਂ ਤੋਂ ਜਾਣਨਗੇ ਹਰਮਿੰਦਰ ਕੰਗ ਹੁਣੀ ਕਿ ਉਨ੍ਹਾਂ ਦੀ ਆਈਡੀਓਲੋਜੀ ਕੀ ਹੈ ਸੋ 11 ਵਜੇ ਤੋਂ ਬਾਅਦ ਇੱਕ ਬੜੀ ਅਹਿਮ ਮੀਟਿੰਗ ਦੀ ਇੰਟਰਵਿਊ ਆ ਰਹੀ ਹੈ ਅੱਜ ਕੱਲ੍ਹ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੋ ਮੂੰਹ ਦੇ ਵਿਚੋਂ ਮੀਟਿੰਗ ਹੀ ਨਿਕਲ ਰਿਹਾ ਸੋ ਦੋਸਤੋ ਪ੍ਰੋਗਰਾਮ ਦੇ ਵਿਚ ਗੀਤ ਜਿਹੜਾ ਅਗਲਾ ਮੈਂ ਚੁਣਿਆ ਪ੍ਰੋਗਰਾਮ ਦਾ ਉਹ ਹੈ ਜੀ ਲਤਾ ਮੰਗੇਸ਼ਕਰ ਦਾ ਜੀ ਲਤਾ ਮੰਗੇਸ਼ਕਰ ਤੇ ਸ਼ੈਲਿੰਦਰ ਫਿਲਮ ਆਈ ਸੀ ਜੀ ਬੌਬੀ 1973 ਮੇਰਾ ਜਨਮ ਹੋਇਆ ਸੀ ਜੀ ਉਸ ਸਾਲ ਦੇ ਵਿਚ ਤੇ ਉਸ ਸਾਲ ਦੀ ਇਹ ਫਿਲਮ ਹੈ ਬੜੀ ਹਿੱਟ ਹੋਈ ਸੀ ਰਿਸ਼ੀ ਕਪੂਰ ਦੀ ਪਹਿਲੀ ਫਿਲਮ ਇਹ ਗੀਤ ਮੈਂ ਤਾਂ ਚੁਣਿਆ ਕਿਉਂਕਿ ਰਿਸ਼ੀ ਕਪੂਰ ਨੇ ਪਿਛਲੇ 3-4 ਦਿਨ ਤੋਂ ਹਨੇਰੀ ਲਿਆਂਦੀ ਪਈ ਹੈ ਜੀ ਟਵੀਟ ਦੇ ਉੱਤੇ ਟਵਿੱਟਰ ਦੇ ਉੱਤੇ ਤੇ ਬਹੁਤ ਵਧੀਆ ਟਵਿੱਟਰਾਂ ਆ ਉਨ੍ਹਾਂ ਦੀਆਂ ਤੇ ਮੇਰੇ ਵੀ ਦਿਲ ਦੇ ਵਿਚ ਅਕਸਰ ਇਹ ਗੱਲਾਂ ਆਉਂਦੀਆਂ ਸੀ ਜਿਹੜੀਆਂ ਉਨ੍ਹਾਂ ਨੇ ਟਵਿੱਟਰ ਰਾਹੀਂ ਜ਼ਾਹਰ ਕੀਤੀਆਂ ਕਿ ਬੰਦਾ ਉਤਰਦਾ ਆ ਪੰਜਾਬ ਦੇ ਵਿਚ ਜਾਂ ਇੰਡੀਆ ਦੇ ਵਿਚ ਤਾਂ ਦਿੱਲੀ ਏਅਰਪੋਰਟ ਤੇ ਉਤਰਦਾ ਤੇ ਉਥੇ ਇੰਦਰਾ ਗਾਂਧੀ ਏਅਰਪੋਰਟ ਦੇ ਉੱਤੇ ਉਤਰਦਾ ਤੇ ਵੈਸੇ ਉਹਦੀ ਕੋਈ ਐਡੀ ਉਪਲਬਧੀ ਨਹੀਂ ਹੈਗੀ ਇੰਦਰਾ ਗਾਂਧੀ ਦੀ ਕਿ ਉਸ ਨੂੰ ਅਸੈਸੀਨੇਟ ਕੀਤਾ ਗਿਆ ਸੀ ਉਸਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤੇ ਸਾਨੂੰ ਉਥੇ ਉਤਰ ਉਹਦੇ ਨਾਂ ਦੇ ਏਅਰਪੋਰਟ ਤੇ ਉਤਰਨਾ ਪੈਂਦਾ ਸੋ ਜਿਹੜਾ ਵਿਅਕਤੀ ਵਿਸ਼ੇਸ਼ ਦੇ ਨਾਂ ਤੇ ਜਿਹੜਾ ਇਹ ਏਅਰਪੋਰਟਾਂ ਦੇ ਨਾਮ ਰੱਖਣੇ ਇਹ ਵੈਸੇ ਜਿਹੜੀ ਪਿਰਤ ਹੈ ਅਮਰੀਕਾ ਤੋਂ ਚੱਲੀ ਸੀ ਤੇ ਉਥੇ ਜੌਨ ਐਫ ਕੈਨੇਡੀ ਜਿਹੜਾ ਏਅਰਪੋਰਟ ਹੈ ਉਹਦੇ ਨਾਂ ਤੇ ਫਿਰ ਮਹਾਨ ਬੰਦਿਆਂ ਦੇ ਵੀ ਇਹ ਜੀ ਪਰ ਮਹਾਨ ਬੰਦੇ ਜਿਹੜੇ ਨੇ ਮਹਾਨਤਾ ਦੀ ਜਿੱਦਾਂ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾ ਸਕਦਾ, ਚਲੋ ਮਹਾਤਮਾ ਗਾਂਧੀ ਦੇ ਨਾਂ ਤੇ ਵੀ ਮੰਨਿਆ ਏਅਰਪੋਰਟ ਰੱਖਿਆ ਜਾ ਸਕਦਾ ਸੀ, ਜਾਂ ਹੋਰ ਬੜੇ ਸੂਰਵੀਰ ਯੋਧੇ ਪੈਦਾ ਹੋਏ ਨੇ ਭਾਰਤ ਦੇ ਵਿਚ ਸਾਰੇ ਖਿੱਤਿਆਂ ਦੇ ਵਿਚ, ਸੋ ਉਨ੍ਹਾਂ ਦੇ ਨਾਂ ਤੇ ਵੀ ਰੱਖਿਆ ਜਾ ਸਕਦਾ ਸੀ। ਤੇ ਹੁਣ ਹਰ ਸਕੀਮ ਜਿਹੜੀ ਹੈ ਜੀ, ਰਾਜੀਵ ਗਾਂਧੀ ਸਕੀਮ, ਫਲਾਨੀ ਸਕੀਮ ਤੇ ਇੰਦਰਾ ਗਾਂਧੀ ਸਕੀਮ, ਗਾਂਧੀ ਪਰਿਵਾਰ ਦੇ, ਸੋ ਰਿਸ਼ੀ ਕਪੂਰ ਨੇ ਬੜਾ ਹੀ ਕਟਾਕਸ਼ ਕੱਸਿਆ ਤੇ ਕਹਿੰਦੇ ਵੀ ਹੋਰਨਾਂ ਦਾ ਨਾਮ ਕਿਉਂ ਨਹੀਂ। ਸੋ ਇਹ ਵੀ ਇੱਕ ਡਿਬੇਟ ਦਾ ਇਸ਼ੂ ਬਣਦਾ ਜਾ ਰਿਹਾ। ਸੋ ਮੈਨੂੰ ਰਿਸ਼ੀ ਕਪੂਰ ਦੀ ਯਾਦ ਆ ਰਹੀ ਸੀ ਤੇ ਮੈਂ ਸੋਚਿਆ ਚਲੋ ਉਹਦੀ ਪਹਿਲੀ ਫਿਲਮ ਦਾ ਹੀ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਜੀ, ਲਤਾ ਮੰਗੇਸ਼ਕਰ ਤੇ ਸ਼ੈਲਿੰਦਰ ਦੀ ਆਵਾਜ਼ ਦੇ ਵਿੱਚ।
ਬਾਹਰ ਸੇ ਕੋਈ ਅੰਦਰ ਨਾ ਆ ਸਕੇ, ਅੰਦਰ ਸੇ ਕੋਈ ਬਾਹਰ ਨਾ ਜਾ ਸਕੇ, ਸੋਚੋ ਕਭੀ ਐਸਾ ਹੋ ਤੋ ਕਿਆ ਹੋ, ਸੋਚੋ ਕਭੀ ਐਸਾ ਹੋ ਤੋ ਕਿਆ ਹੋ, ਹਮ ਤੁਮ ਇੱਕ ਕਮਰੇ ਮੇ ਬੰਦ ਹੋ, ਚਾਬੀ ਖੋ ਜਾਂ ਹਮ ਤੁਮ ਇੱਕ ਕਮਰੇ ਮੇ ਬੰਦ ਹੋ ਔਰ ਚਾਬੀ ਖੋ ਜਾਂ
बाबा मुझे डर लगता है,
पीछे कोई डाकू लुटेरा,
क्यों डर रहे हो,
आगे हो घनघोर अंधेरा, पीछे कोई डाकू लुटेरा, ऊपर भी जाना हो मुश्किल, नीचे भी आना हो मुश्किल, सोचो कभी ऐसा हो तो क्या हो, सोचो कभी ऐसा हो तो क्या हो, हम तुम कहीं को जा रहे हो और रास्ता भूल जाए, हम तुम कहीं को जा रहे हो और रास्ता भूल जाए, जंगल से गुजरे और शेर आ जाए, हम तुम एक जंगल से गुजरे और शेर आ जाए,
शेर से मैं कहूँ तुमको छोड़ दे मुझे खा जाए,
कल किसको खबर है, थोड़ा सा मेरे दिल में ये डर है। सोचो कभी ऐसा हो तो क्या हो, सोचो कभी ऐसा हो तो क्या हो। हम तुम यूं ही हंस खेल रहे हो और आंख भर आए, हम तुम यूं ही हंस खेल रहे हो और आंख भर आए।
ਲਓ ਜੀ ਚਾਬੀ ਖੋ ਜਾਏ ਫਿਲਮ ਬੌਬੀ ਦੇ ਵਿੱਚ ਗੀਤ ਸੁਣ ਰਹੇ ਸੀ ਸ਼ੈਲਿੰਦਰ ਸਿੰਘ ਔਰ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਗਏ ਨੇ ਜੀ ਦੇਸ਼ ਵਿਦੇਸ਼ ਤੋਂ, ਤੇ ਸਾਰਿਆਂ ਦਾ ਸਵਾਗਤ ਹੈ। ਹਰਮੀਤ ਚੰਨਾ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਿਡਨੀ ਦੇ ਵਿੱਚ ਆ ਜੀ ਪਿਛਲੇ 3-4 ਦਿਨ ਤੋਂ, ਤੇ ਬਾਕੀ ਸਾਰੇ ਜਿਹੜੇ ਨੇ ਉਹ ਕੋਬਰਮ ਦੇ ਵਿੱਚ ਨੇ, ਅਮਰੀਕ ਸਿੰਘ ਫੌਜੀ ਨਿੱਕਾ ਤੇ ਧੀਰਾ। ਔਰ ਕਹਿੰਦੇ ਕਿ ਅੱਜ ਗੀਤ ਇੱਕ ਸੁਣਨਾ ਚਾਹੁੰਦੇ ਜੱਸੀ ਸੋਲ ਦਾ, ਤੇ ਲਾਵਾਂਗੇ ਜੀ, ਜ਼ਰੂਰ ਲਾਵਾਂਗੇ। ਬਸ ਤੁਸੀਂ ਆਨੰਦ ਮਾਣੋ ਜੀ ਪ੍ਰੋਗਰਾਮ ਦੇ। ਕਈ ਵਾਰੀ ਨਾ ਗੀਤ ਜਿਹੜੇ ਨੇ ਉਹ ਸੈੱਟ ਸਾਡੇ ਆਉਂਦੇ ਨਹੀਂ ਹੈਗੇ, ਸੋ ਕੋਸ਼ਿਸ਼ ਕਰੀ ਦੀ ਆ ਗੀਤ ਵਿੱਚ ਚਲਾਈਏ, ਪਰ ਗੱਲਾਂ ਬਾਤਾਂ ਕਈ ਵਾਰੀ ਇੰਨੀਆਂ ਹੋ ਜਾਂਦੀਆਂ ਕਿ ਗੀਤ ਰਹਿ ਜਾਂਦਾ। ਅੱਜ ਤਾਂ ਬਿਲਕੁਲ ਆਤੇ ਹੋਣੀ ਆ, ਕਿਉਂਕਿ ਗਿਆਨੀ ਸੰਤੋਖ ਸਿੰਘ ਜੀ ਬਸ ਰੈਡੀ ਬੈਠੇ ਨੇ, ਗਰਾਰੇ ਕਰ ਰਹੇ ਨੇ, ਬੜੀ ਛੇਤੀ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨਗੇ। ਤੇ ਕੁਲਦੀਪ ਸਿੰਘ ਬੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ ਸਵਾਗਤ ਹੈ ਜੀ। ਤੇ ਉਧਰ ਕੈਨਬਰਾ ਵਾਲੇ ਰਾਜਨਦੀਪ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ, ਕਹਿੰਦੇ ਨੇ ਕਿ ਅੱਜ ਬੱਚਿਆਂ ਦੀ ਜਿਹੜੀ ਕਰਾਟੇ ਜਿਹੜੀ ਬੈਲਟ ਹੈ ਗ੍ਰੇਡਿੰਗ ਕਲਾਸ, ਉਹਦੇ ਵਿੱਚ ਮੈਂ ਜਾ ਰਿਹਾ। ਕਿਆ ਬਾਤ ਹੈ! ਸੋ ਬੱਚਿਆਂ ਨੂੰ ਤੁਸੀਂ ਕਰਾਟੇ ਸਿਖਾ ਰਹੇ ਹੋ, ਬਹੁਤ ਵਧੀਆ ਗੱਲ ਹੈ ਜੀ। ਫਿਟਨੈਸ ਤੇ ਸੈਲਫ ਡਿਫੈਂਸ ਆਉਣੀ ਚਾਹੀਦੀ ਹੈ। ਤੇ ਸੈਟਰਡੇ ਅਕਸਰ ਸਪੋਰਟਸ ਡੇ ਹੁੰਦਾ ਹੈ ਆਸਟ੍ਰੇਲੀਆ ਦੇ ਵਿੱਚ, ਤੇ ਤੁਸੀਂ ਦੇਖ ਹੀ ਲਿਆ ਹੋਣਾ ਰਾਜਨਦੀਪ ਹੁਣੀ ਬੱਚਿਆਂ ਨੂੰ ਸਪੋਰਟਸ ਤੇ ਲੈ ਕੇ ਜਾ ਰਹੇ ਨੇ। ਹੋਰ ਵੀ ਪੇਰੈਂਟਸ ਜਿਹੜੇ ਨੇ ਬੱਚਿਆਂ ਨੂੰ, ਕੋਈ ਫੁੱਟਬਾਲ ਖਿਲਾਉਂਦਾ ਆ, ਕੋਈ ਕ੍ਰਿਕਟ ਖਿਲਾਉਂਦਾ ਆ। ਅੱਜ ਕੱਲ ਵੈਸੇ ਫੁੱਟਬਾਲ ਦਾ ਸੀਜ਼ਨ ਚੱਲ ਰਿਹਾ, ਯਾਨੀ ਕਿ ਰਗਬੀ ਦਾ ਜਾਂ ਸੋਕਰ ਦਾ ਸੀਜ਼ਨ ਚੱਲ ਰਿਹਾ ਹੋਣਾ, ਪਰ ਗਰਮੀਆਂ ਨੂੰ ਕ੍ਰਿਕਟ ਦਾ ਸੀਜ਼ਨ ਹੁੰਦਾ ਆ। ਸੋ ਕੈਰੀ ਆਨ ਜੀ। ਤੇ ਯੋਗੇਸ਼ ਠਾਕਰ ਜਪਾਨ ਵਾਲੇ ਵੀ ਆ ਗਏ ਨੇ, ਉਨ੍ਹਾਂ ਨੇ ਬਹੁਤ ਸੋਹਣਾ ਵਿਚਾਰ ਭੇਜਿਆ ਜੀ, ਤੇ ਕਹਿੰਦੇ ਨੇ ਕਿ ਰੇਸ ਮੇਂ ਜੀਤਨੇ ਵਾਲੇ ਘੋੜੇ ਕੋ ਤੋ ਪਤਾ ਵੀ ਨਹੀਂ ਹੋਤਾ ਕਿ ਜੀਤ ਵਾਸਤਵ ਮੇਂ ਕਿਆ ਹੈ, ਵੋ ਤੋ ਆਪਣੇ ਮਾਲਕ ਦੁਆਰਾ ਦੀ ਗਈ ਤਕਲੀਫ ਕੀ ਵਜ੍ਹਾ ਸੇ ਹੀ ਦੌੜਤਾ ਹੈ, ਇਸੀ ਲਈ ਯਦੀ ਆਪਕੇ ਜੀਵਨ ਮੇਂ ਕਭੀ ਕੋਈ ਤਕਲੀਫ ਆਏ ਤੋ ਸਮਝ ਲੈਣਾ ਕਿ ਆਪਕਾ ਮਾਲਕ ਆਪਕੋ ਜਿਤਾਨਾ ਚਾਹਤਾ ਹੈ। ਬਹੁਤ ਸੋਹਣਾ ਵਿਚਾਰ ਹੈ ਜੀ, ਤੇ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਇਹ ਵਿਚਾਰ ਜੀ ਸਾਧਵੀ ਰਿਧਿਮਾ ਦਾ ਹੈ, ਤੇ ਫੋਟੋ ਵੀ ਨਾਲ ਉਹਨਾਂ ਨੇ ਭੇਜੀ ਆ, ਤੇ ਸ਼ਾਇਦ ਇਹ ਰਿਧਿਮਾ ਜੀ ਜੈਨ ਮਤ ਨੂੰ ਬਿਲੋਂਗ ਕਰਦੇ ਨੇ, ਕਿਉਂਕਿ ਮੂੰਹ ਦੇ ਉੱਤੇ ਜੋ ਪੱਟੀ ਉਹਨਾਂ ਨੇ ਬੰਨੀ ਆ, ਚਿੱਟੇ ਕੱਪੜੇ ਵਸਤਰ ਪਹਿਨੇ ਹੋਏ ਨੇ। ਸੋ ਬਹੁਤ ਸੋਹਣਾ ਵਿਚਾਰ ਹੈ ਜੀ, ਬਹੁਤ ਬਹੁਤ ਧੰਨਵਾਦ, ਤੇ ਕੈਰੀ ਆਨ ਜੀ, ਸਾਡੇ ਨਾਲ ਜੁੜੇ ਰਹੋ। ਤੇ ਜਗਵੀਰ ਸਿੰਘ ਈਮੇਲ ਜ਼ਰੀਏ ਜੁੜੇ ਨੇ ਜੀ, ਤੇ ਜਗਵੀਰ ਸੇਖੋਂ ਕੇਨਜ਼ ਵਾਲੇ, ਸਤਿ ਸ੍ਰੀ ਅਕਾਲ ਜੀ। ਤੇ ਕਹਿੰਦੇ ਗਿਆਨੀ ਜੀ ਦਾ ਪਹਿਲਾਂ ਹੀ ਧੰਨਵਾਦ ਕਰ ਦਿਓ ਜੀ ਟਾਈਮ ਕੱਢਣ ਦੇ ਲਈ। ਮੈਂ ਤੁਹਾਨੂੰ ਦੱਸਾਂ ਜੀ, ਰਾਤੀ ਮੈਂ ਉਹਨਾਂ ਨੂੰ ਫੋਨ ਕੀਤਾ ਗੱਲਬਾਤ, ਮੈਂ ਕਿਹਾ ਅੰਕਲ ਜੀ ਕਿੱਦਾਂ ਟਾਈਮ ਹੈ ਤੁਹਾਡੇ ਕੋਲ ਕੱਲ ਨੂੰ? ਕਹਿੰਦੇ ਆਪਣੇ ਕੋਲ ਹੁਣ ਟਾਈਮ ਹੀ ਆ, ਹੋਰ ਹੈ ਵੀ ਕੀ ਆ। ਸੋ ਗਿਆਨੀ ਜੀ ਆਲਵੇਜ਼ ਰੈਡੀ ਰਹਿੰਦੇ ਨੇ, ਤਿਆਰ ਪਰ ਤਿਆਰ ਰਹਿੰਦੇ ਨੇ ਸਾਡੇ ਲਈ, ਕਦੇ ਵੀ ਉਹਨਾਂ ਨੇ ਨਾਂ ਨਹੀਂ ਕੀਤੀ ਹਰਮਨ ਰੇਡੀਓ ਲਈ। ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਹਰਮਨ ਰੇਡੀਓ ਦੀ ਸ਼ੁਰੂਆਤ ਹੋਈ ਸੀ ਜੀ 24 ਆਵਰ ਸਰਵਿਸ ਦੀ 2005 ਦੇ ਵਿਚ ਸਿਡਨੀ ਤੇ ਮੈਲਬਰਨ ਚ, ਤਾਂ ਅਰਦਾਸ ਗਿਆਨੀ ਜੀ ਹੁਣਾਂ ਨੇ ਹੀ ਕੀਤੀ ਸੀ, ਤੇ ਉਨ੍ਹਾਂ ਨੇ ਹੀ ਪ੍ਰੋਗਰਾਮ ਸ਼ੁਰੂਆਤ ਕੀਤੀ ਸੀ, ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਸੀ ਤੜਕੇ 4 ਵਜੇ। ਸੋ ਮਨਿੰਦਰ ਪਾਲ ਵੀ ਸਾਡੇ ਨਾਲ ਜੁੜ ਗਏ ਨੇ ਸਿਡਨੀ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਜੀ, ਸਤਿ ਸ੍ਰੀ ਅਕਾਲ। ਤੇ ਰਵਿੰਦਰ ਸਿੰਘ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕੀ ਗੱਲ ਹੈ ਜੀ, ਸਵੇਰੇ ਸਵੇਰੇ ਚਾਬੀ ਖੋ ਦਿੱਤੀ ਆ। ਉਹ ਚਾਬੀ ਮੈਨੂੰ ਰਿਸ਼ੀ ਕਪੂਰ ਦੇ ਜੀ ਉਹ ਚੇਤੇ ਆ ਗਏ ਸੀ ਟਵੀਟ, ਤੇ ਮੈਂ ਉਹਨਾਂ ਨੂੰ ਚੇਤੇ ਕਰਦਾ ਸੀ, ਮੈਂ ਕਿਹਾ ਮੈਂ ਗੱਲ ਕਰਨੀ ਆ ਰਿਸ਼ੀ ਕਪੂਰ ਬਾਰੇ। ਫਿਰ ਮੈਨੂੰ ਉਹਨਾਂ ਦੀ ਪਹਿਲੀ ਫਿਲਮ ਦਾ ਯਾਦ ਆ ਗਿਆ, ਮੈਂ ਕਿਹਾ ਚਲੋ ਨਾਲੇ ਇੱਦਾਂ ਕਰਦੇ ਆ ਰਿਸ਼ੀ ਕਪੂਰ ਦੀ ਗੱਲ ਕਰ ਲੈਂਦੇ ਆ, ਤੇ ਨਾਲੇ ਉਹਦੀ ਪਹਿਲੀ ਫਿਲਮ ਦੇ ਵਿੱਚੋਂ ਹੀ ਗੀਤ ਸੁਣਾ ਦਿੰਦੇ, ਉਹ ਵੀ ਪੰਜਾਬੀ ਹੈ ਨਾ। ਫਿਰ ਅਖੀਰ ਨੂੰ ਫਿਰ ਉਹਨਾਂ ਨੇ ਵੀ ਐਨ ਬਹੁਤ ਹੁਣ ਪਿਛਲੇ ਹਫ਼ਤੇ ਅੱਤ ਕਰਾਈ ਆ। ਤੇ ਰਜਿੰਦਰ ਭੰਗੂ ਜੀ ਸਿੰਗਾਪੁਰ ਵਾਲੇ ਵੀ ਆ ਗਏ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਕਹਿੰਦੇ ਹੋਲੀਡੇ ਦਾ ਆਨੰਦ ਮਾਣ ਰਹੇ ਆ, ਤੇ ਬਾਕੀ ਸਤਿਕਾਰ ਤੇ ਆਦਿ ਵਿਗਿਆਨੀ ਸੰਤੋਖ ਸਿੰਘ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਿਲਕੁਲ ਜੀ, ਬਸ ਮਾੜਾ ਜਿਹਾ ਜੁਆਇਨ ਕਰ ਲਈਏ, ਤੁਹਾਨੂੰ ਇੱਕ ਗੀਤ ਹੋਰ ਸੁਣਾਉਣਾ ਉਸ ਤੋਂ ਪਹਿਲਾਂ, ਤੇ ਫਿਰ ਥੋੜੀਆਂ ਖਬਰਾਂ ਵੀ ਆਪਾਂ ਕਰਨੀਆਂ। ਲਓ ਜੀ ਗੀਤ ਸੁਣਦੇ ਆ ਜੀ, ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਇਹ ਗੀਤ ਗੁਰਦਾਸ ਮਾਨ ਨੇ ਗਾਇਆ ਜੀ, ਦਿਲਜੀਤ ਦਸਾਂਝ ਜਤਿੰਦਰ ਸ਼ਾਹ ਨੇ ਇਸ ਦੇ ਵਿੱਚ ਮਿਊਜ਼ਿਕ ਦਿੱਤਾ। ਆਓ ਸੁਣਦੇ ਆ ਕੀ ਬਣੂ ਦੁਨੀਆਂ ਦਾ, ਕੋਕ ਸਟੂਡੀਓ।
ਅਜੁਰਾਂ ਦੇ ਕਿਰਾਏ ਤੇ ਲੈ ਲੈ ਕੇ ਹੀਰਾਂ, ਇਸ਼ਕੇ ਦੀ ਚਾਦਰ ਕਰੀ ਜਾਣ ਲਈ, ਹੋਟਲ ਦੇ ਬੇਲੇ ਚ ਚੂਰੀ ਖਵਾ ਕੇ, ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ, ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ, ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ। ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਗੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ, ਚੱਲ ਪਵਲੇ ਕੀ ਪਾਣੇ ਕੀ ਬਣੂ ਹੋ ਕੀ ਬਣੂ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਦੁਨੀਆਂ ਦਾ। ਕਹਿੰਦੇ ਦੂਰ ਕਿਸ਼ੋਰਾਂ ਦੇ ਹੋਏ ਪੈਂਦੇ ਦੂਰ
ਪੈਂਦੇ ਦੂਰ ਪਿਸ਼ੌਰਾਂ ਦੇ ਓਏ ਪੈਂਦੇ ਦੂਰ ਪਿਸ਼ੌਰਾਂ ਦੇ ਸ਼ਰਮ ਨੀ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਹਰ ਬੋਲੀ ਸਿੱਖੋ ਸਿੱਖਣੀ ਨੀ ਚਾਹੀਦੀ ਹਰ ਪੱਖੀ ਦੇਖ ਕੱਚੀ ਨਹੀਂ ਢਾਈਦੀ ਹਰ ਪੱਖੀ ਦੇਖ ਕੱਚੀ ਨਹੀਂ ਢਾਈਦੀ ਉਹ ਨਸ਼ਿਆਂ ਨੇ ਪੱਟਦੇ ਪੰਜਾਬੀ ਗੱਭਰੂ ਕੜਕਣ ਹੱਡੀਆਂ ਬਚਾਉਣ ਡਮਰੂ ਸ਼ਾਸਤਾ ਨੇ ਮਾਰਨੀ ਜਵਾਨੀ ਚੜ੍ਹਦੀ ਦਿਲ ਮਿਲ ਕਿੱਥੇ ਅੱਖ ਕਿੱਥੇ ਲੜਦੀ ਮਰ ਜਾਣੇ ਮਾਨਾ ਕੀ ਭਰੋਸਾ ਗੱਲ ਦਾ ਪੂਰਾ ਨੀ ਮਨਾਈ ਦਾ ਕਿਸੇ ਦੀ ਗੱਲ ਦਾ ਕਹਿ ਕੇ ਲੋਕ ਸਿਆਣੇ ਕੀ ਬਣੂ ਕੀ ਬਣੂ ਕੀ ਬਣੂ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆਂ ਦਾ ਅੱਲਾ ਸੱਲਾ ਤੇਰੀ ਚੁਗਨੀ ਹਾਏ ਤਾਰਿਆਂ ਦੇ ਤੇਰੀ ਚੁਗਨੀ ਸਾਈ ਮੋੜਾ ਵਾਲਿਆਂ ਦੇ ਚੁਗਨੀ ਅੱਲਾ ਸੱਲਾ ਤੇਰੀ ਚੁਗਨੀ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਆ ਬਹੁਤ ਸੋਹਣਾ ਦਿਨ ਚੜਿਆ ਅੱਜ ਸਿਡਨੀ ਦੇ ਵਿਚ ਇੱਥੇ ਵੀ ਕੌਫ ਸਰਵਰ ਦੇ ਵਿਚ ਸਿਡਨੀ ਤੋਂ ਪੁੱਛਾਂਗੇ ਗਿਆਨੀ ਸੰਤੋਖ ਸਿੰਘ ਹੋਣਾ ਤੋਂ ਪਰ ਕੌਫ ਸਰਵਰ ਦੇ ਵਿਚ 23 ਡਿਗਰੀ ਅੱਜ ਪਰ ਸ਼ਾਵਰ ਦੱਸੇ ਨੇ ਦੁਪਹਿਰ ਤੋਂ ਬਾਅਦ ਬ੍ਰਿਸਬਨ ਦੇ ਵਿਚ 27 ਡਿਗਰੀ ਸਿਡਨੀ ਚ 22 ਡਿਗਰੀ ਕੈਨਬਰਾ ਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ 18 ਡਿਗਰੀ ਮੈਲਬਨ ਦੇ ਵਿਚ 20 ਡਿਗਰੀ ਤੇ 23 ਡਿਗਰੀ ਐਡਲੇਡ ਤੇ ਪਰਥ ਅੱਜ ਥੰਡਰਸਟੋਰਮ ਦੱਸਿਆ ਗਿਆ 19 ਡਿਗਰੀ ਦੇ ਨਾਲ ਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿਚ 29 ਡਿਗਰੀ ਇਸ ਵੇਲੇ ਆ ਹਲਕੇ ਬੱਦਲ ਨੇ ਦਿਨਾਂ ਨੂੰ ਕਿਆ ਬਾਤ ਹੈ ਜੀ 44 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਸੋ ਇਹ ਸੀ ਮੌਸਮ ਦੀ ਜਾਣਕਾਰੀ ਇਸ ਤੋਂ ਬਾਅਦ ਅਸੀਂ ਮੈਸੇਜ ਵੀ ਲੈਣੇ ਆ ਥੋੜੀਆਂ ਖਬਰਾਂ ਤੇ ਝਾਤੀ ਵੀ ਮਾਰਨੀ ਆ ਪਰ ਪਹਿਲਾਂ ਅਸੀਂ ਜੀ ਆਇਆਂ ਕਹਿੰਦੇ ਆ ਸਾਡੇ ਤਾਇਆ ਜੀ ਨੂੰ ਗਿਆਨੀ ਜੀ ਸਤਿ ਸ੍ਰੀ ਅਕਾਲ ਗਿਆਨੀ ਸੰਤੋਖ ਸਿੰਘ ਜੀ
ਹਾਂਜੀ ਸਤਿ ਸ੍ਰੀ ਅਕਾਲ ਭਤੀਜ ਜੀ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਵੀ ਤੁਹਾਡੇ ਰਾਹੀਂ
ਹਾਂਜੀ ਹਾਂਜੀ ਹੁਣ ਇੱਦਾਂ ਕਿ ਸਾਡੇ ਰਾਹੀਂ ਨੀ ਜੀ ਹੁਣ ਸਾਰੇ ਹੁਣ ਮੈਂ ਤੇ ਤੁਸੀਂ ਸਾਡੀ ਆਵਾਜ਼ ਇੱਕੋ ਹੀ ਹੈ ਸੋ ਡਾਇਰੈਕਟ ਰਾਬਤਾ ਆ ਤੇ ਗੱਲ ਇੱਦਾਂ ਹੈ ਕਿ ਬਹੁਤ ਸਾਰੇ ਸੱਜਣ ਮਿੱਤਰ ਤੁਹਾਨੂੰ ਪਹਿਲਾਂ ਹੀ ਐਡਵਾਂਸ ਦੇ ਵਿਚ ਸਤਿ ਸ੍ਰੀ ਅਕਾਲ ਬੁਲਾ ਚੁੱਕੇ ਨੇ ਤੇ ਉਨ੍ਹਾਂ ਦੇ ਵਿਚੋਂ ਰਵਿੰਦਰ ਸਿੰਘ ਸਿੰਨੀ ਵਾਲੇ ਰਾਜੀ ਪੰਗੂ ਸਿੰਘਾਪੁਰ ਵਾਲੇ ਜਸ ਘੁੰਮਣ ਹੋਣੀ ਦਰਸ਼ਨ ਸਿੰਘ ਰਿਵਰਲੈਂਡ ਵਾਲੇ ਨਰਵੈਰ ਸਿੰਘ ਵਿਨੀਪੈਗ ਤੋਂ ਤੇ ਇਧਰ ਈਮੇਲ ਦੇ ਜ਼ਰੀਏ ਗੋਲਡ ਕੋਸਟ ਤੋਂ ਕੁਲਵਿੰਦਰ ਸਿੰਘ ਹੁਣੀ ਤੇ ਕੁਲਵੀਰ ਸਿੰਘ ਹੁਣੀ ਸਾਰੇ ਹੀ ਤੁਹਾਨੂੰ ਸਤਿ ਸ੍ਰੀ ਅਕਾਲ ਐਡਵਾਂਸ ਚ ਬੁਲਾ ਚੁੱਕੇ ਨੇ ਬਾਕੀ ਸੱਜਣ ਮਿੱਤਰ ਨੇ ਜਿਹੜੇ ਉਨ੍ਹਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਗਰ ਤੁਸੀਂ ਵਿਹਲੇ ਹੋ ਕਿਤੇ ਡਰਾਈਵਿੰਗ ਨਹੀਂ ਕਰਦੇ ਜਾਂ ਕੰਮ ਨਹੀਂ ਕਰਦੇ ਤਾਂ ਜ਼ਰੂਰ 2-4 ਅੱਖਰ ਲਿਖ ਭੇਜੋ ਤੇ ਸਾਨੂੰ ਬੜਾ ਹੌਸਲਾ ਹੋ ਜਾਂਦਾ ਹੈ ਸੋ ਗਿਆਨੀ ਜੀ ਇਸ ਤੋਂ ਪਹਿਲਾਂ ਕਿ ਅਸੀਂ ਮਸਲਿਆਂ ਵੱਲ ਜਾਈਏ ਨਾ 2-3 ਜਿਹੜੀਆਂ ਖਬਰਾਂ ਨੇ ਉਹ ਸ਼ੇਅਰ ਕਰਨੀਆਂ ਬਣਦੀਆਂ ਨੇ ਜਿਹੜੀਆਂ ਕਿ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ ਉਨ੍ਹਾਂ ਦੇ ਵਿਚੋਂ ਇਕ ਤਾਂ ਇਹ ਹੈ ਕਿ ਆਸਟ੍ਰੇਲੀਆ ਦੇ ਅੱਜ ਮੱਧਵਰਤੀ ਇਲਾਕੇ ਜਾਣੀ ਕਿ ਸੈਂਟਰਲ ਆਸਟ੍ਰੇਲੀਆ ਦੇ ਵਿਚ ਸਵੇਰੇ ਤੜਕੇ 3:44 ਤੇ 6.1 ਰਿਕਟਰ ਸਕੇਲ ਦੇ ਉਤੇ ਭੂਚਾਲ ਆਇਆ ਤੇ ਇਹ 125 ਕਿਲੋਮੀਟਰ ਜਿਹੜਾ ਸੈਂਟਰ ਆਸਟ੍ਰੇਲੀਆ ਦਾ ਵੱਡਾ ਪੱਥਰ ਹੈ ਲਾਲ ਅੰਕਲ ਜੀ ਤੁਸੀਂ ਗਏ ਆ ਉੱਥੇ
ਹਾਂਜੀ
ਐਲਿਸ ਸਪ੍ਰਿੰਗ ਕੋਲ ਉਥੋਂ ਉਹਦਾ ਐਪੀ ਸੈਂਟਰ ਰਿਹਾ ਜੀ ਉੱਥੇ ਮਤਲਬ ਉਹਦਾ
ਐਲਿਸ ਸਪ੍ਰਿੰਗ ਟਾਊਨ ਤੋਂ 500 ਕਿਲੋਮੀਟਰ
ਹਾਂਜੀ ਸੋ 125 ਕਿਲੋਮੀਟਰ ਉਸ ਰੌਕ ਤੋਂ ਲੈਫਟ ਤੇ ਹੈ ਸੋ ਪਰ ਇਸ ਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਉਂਕਿ ਇਹ ਇਲਾਕੇ ਖਾਲੀ ਪਏ ਨੇ ਆਸਟ੍ਰੇਲੀਆ ਦੇ ਤੇ ਇਧਰ ਇਲੈਕਸ਼ਨ ਜਿਹੜੀ 2 ਜੁਲਾਈ ਦੀ ਆ ਪੂਰੇ ਜ਼ੋਰਾਂ ਤੇ ਆਸਟ੍ਰੇਲੀਆ ਦੇ ਵਿਚ ਉਸਦੀ ਕੈਂਪੇਨਿੰਗ ਤੇ ਲੇਟੈਸਟ ਪੋਲ ਦੇ ਵਿਚ ਦੋਨੇ ਪਾਰਟੀਆਂ ਦੇ ਸਿੰਘ ਜਿਹੜੇ ਨੇ 50-50 ਦੇ ਫਸੇ ਹੋਏ ਨੇ ਤੇ ਪਰ ਮੈਲਕਮ ਟਰਨਵਲ ਦੀ ਜਿਹੜੀ ਪਾਪੂਲਰਿਟੀ ਆ ਉਹ ਥੋੜੀ ਜਿਹੀ ਘਟੀ ਆ ਅੱਗੇ ਨਾਲੋਂ ਪਰ ਜਿਹੜੇ ਵੋਟਰ ਆ ਉਹਨਾਂ ਦਾ ਮੰਨਣਾ ਹੈ ਕਿ ਜਿਹੜੀ ਇਲੈਕਸ਼ਨ ਹੈ ਬਹੁਤ ਜ਼ਿਆਦਾ ਟਾਈਟ ਹੋਏਗੀ ਤੇ ਉਧਰ ਅੰਤਰਰਾਸ਼ਟਰੀ ਖ਼ਬਰਾਂ ਦੇ ਵਿਚ ਇਜਿਪਟ ਏਅਰ ਦੀ ਫਲਾਈਟ MS-804 ਕਰੈਸ਼ ਹੋਈ ਆ ਜੀ ਤੇ ਉਸ ਦਾ ਜਿਹੜਾ ਮਲਬਾ ਆ ਉਹ ਮੈਡੀਟਰੇਨੀਅਨ ਸਮੁੰਦਰ ਦੇ ਵਿਚੋਂ ਲੱਭ ਲਿਆ ਗਿਆ ਹੈ ਇਹ ਇਕ ਬੜੀ ਮੰਦਭਾਗੀ ਮਾੜੀ ਖ਼ਬਰ ਹੈ ਤੇ ਮੇਰਾ ਖਿਆਲ ਇਹਦੇ ਵਿਚ 70-80 ਵਿਅਕਤੀ ਜਿਹੜੇ ਨੇ ਉਹ ਮਾਰੇ ਗਏ ਸਨ ਤੇ ਉਧਰ ਭਾਰਤ ਦੀਆਂ ਖ਼ਬਰਾਂ ਦੇ ਵਿਚ ਅਹਿਮ ਖ਼ਬਰਾਂ ਇਹ ਨੇ ਕਿ ਮਜੀਠੀਆ ਵੱਲੋਂ ਕੇਜਰੀਵਾਲ ਸਣੇ 3 ਖਿਲਾਫ਼ ਮਾਨਹਾਨੀ ਦੇ ਕੇਸ ਦਰਜ ਕੀਤਾ ਗਿਆ ਤੇ ਖ਼ਬਰ ਜਿਹੜੀ ਆ ਉਹ ਟੈਂਪਰੇਚਰ ਦੀ ਵੀ ਬਣਦੀ ਆ ਕੱਲ ਦੁਪਹਿਰੇ ਕਹਿੰਦੇ ਪਾਰਾ ਜਿਹੜਾ ਆ ਜਾਣੀ ਕਿ ਟੈਂਪਰੇਚਰ 46 ਡਿਗਰੀ ਤੱਕ ਪਹੁੰਚ ਗਿਆ ਸੀ ਪਰ ਸ਼ਾਮ ਨੂੰ ਅਹਿਣ ਪਈ ਆ ਜੀ ਗੜੇ ਪਏ ਨੇ ਉਥੇ ਸੋ ਇਹ ਇਕ ਥੋੜੀ ਜਿਹੀ ਰਾਹਤ ਮਿਲੇਗੀ ਸ਼ਾਇਦ 2-3 ਦਿਨ ਅਹਿਣ ਤੋਂ ਬਾਅਦ ਤੁਹਾਨੂੰ ਪਤਾ ਹੀ ਅੰਕਲ ਜੀ ਕਿ 2-3 ਦਿਨ ਠੰਡ ਹੋ ਜਾਂਦੀ ਆ ਸੋ ਮੈਨੂੰ ਲੱਗਦਾ 3-4 ਦਿਨ ਦੀ ਰਾਹਤ ਮਿਲੇਗੀ ਪਰ ਇਸ ਦੇ ਨਾਲ ਗੜੇ ਪੈਣ ਦੇ ਨਾਲ ਨੁਕਸਾਨ ਵੀ ਹੋ ਜਾਂਦਾ ਸੋ ਇਹ ਸੀ ਜੀ ਖਬਰਾਂ ਅੰਕਲ ਜੀ ਤੇ ਹੁਣ ਆਪਾਂ ਥੋੜੇ ਜਿਹੇ ਲੈਣੇ ਆ ਮੈਸੇਜ ਮੈਸੇਜ ਤੋਂ ਬਾਅਦ ਫਿਰ ਆਪਾਂ ਆਪਣੀ ਜਿਹੜੀ ਗੱਲਾਂ ਬਾਤਾਂ ਨੇ ਉਹ ਸ਼ੁਰੂ ਕਰਨੀਆਂ ਬੜੇ ਮੈਂ ਤਿੱਖੇ ਤਿੱਖੇ ਸਵਾਲ ਕਰਨੇ ਨੇ ਤੁਹਾਨੂੰ ਜਰਾ ਥੋੜਾ ਜਿਹਾ ਸੁਰੱਖਿਆ ਕਵਚ ਪਾ ਲਓ ਆਪਣਾ
ਉਹ ਗੱਲ ਇਹ ਹੈ ਵੀ ਤੁਸੀਂ ਤਿੱਖੇ ਸਵਾਲ ਕਰੋਗੇ ਸੁਰੱਖਿਆ ਕਵਚ ਤਾਂ ਕੀ ਆ ਮੈਂ ਆਪ ਹੀ ਖੁੰਡਾ ਹੋਇਆ ਪਿਆ ਹੁਣ ਬ੍ਰਿਸਬੇਨ ਤੋਂ ਕਿਸੇ ਸੱਜਣ ਦਾ ਟੈਲੀਫੋਨ ਕਹਿੰਦਾ ਗਿਆਨੀ ਜੀ ਤੁਹਾਡੇ ਜੇ ਜਜ਼ਬਾਤ ਨਹੀਂ ਰਹੇ ਤੁਸੀਂ ਜਜ਼ਬੇ ਨਹੀਂ ਰਹੇ ਸਿਆਣੇ ਹੋ ਗਏ ਹੋ ਮੈਂ ਕਿਹਾ ਸਿਆਣਾ ਨਹੀਂ ਹੋ ਗਿਆ ਮੈਂ ਵੀਕ ਹੋ ਗਿਆ ਕੀ ਉਹਨੂੰ ਕਹਿੰਦੇ ਨੇ ਡਰਪੋਕ ਹੋ ਗਿਆ ਬੁੱਧਦਿਲ ਹੋ ਗਿਆ ਕਹਿੰਦਾ ਉਹ 84 ਵਾਲਾ ਗਿਆਨੀ ਸੰਤੋਖ ਸਿੰਘ ਨੀ ਸਾਨੂੰ ਦੀਦਾ ਮੈਂ ਕਿਹਾ ਵੀ ਸਮੇਂ ਦੇ ਨਾਲ ਤੂੰ ਵੀ ਬਦਲ ਫਲਕ ਕੇ ਜ਼ਮਾਨਾ ਬਦਲ ਗਿਆ ਦੁਨੀਆਂ ਸਾਡੇ ਨਾਲੋਂ ਅੱਗੇ ਰਹਿ ਗਈ ਚੰਨ ਲੰਘ ਗਈ 21ਵੀਂ ਸਦੀ ਚ ਪਹੁੰਚ ਗਈ ਅਸੀਂ 20ਵੀਂ ਸਦੀ ਚ ਬੈਠੇ ਹੋਏ ਆ
ਠੀਕ ਹੈ ਜੀ ਤੇ ਇਧਰ ਜਸ ਘੁੰਮਣ ਲਈ ਸਾਡੇ ਨਾਲ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗਿਆਨੀ ਜੀ ਨੂੰ ਵੀ ਸਾਰਿਆਂ ਨੂੰ ਜੀ ਤੇ ਬਾਕੀ ਕਹਿੰਦੇ ਨੇ ਕਿ ਗਿਆਨੀ ਜੀ ਹਾਂਜੀ ਹਾਂਜੀ ਨੂੰ ਵੀ ਕਹਿੰਦੇ ਬਹੁਤ ਬਹੁਤ ਵਧਾਈਆਂ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੇ ਬਣਨ ਦੀਆਂ ਇਹ ਜੀ ਝੂਠੀ ਅਫਵਾਹ ਆ ਜਸ ਘੁੰਮਣ ਜੀ
ਇਹਨਾਂ ਨੂੰ ਕਿਹੜਾ ਮਸ਼ਕਰਾ ਇਹ ਗਲਤ ਖਬਰ ਦੇ ਗਿਆ
ਇਹ ਗਲਤ ਖਬਰ ਦੇ ਇਹ ਕੋਈ ਮਤਲਬ ਬਕਾਊ ਮੀਡੀਆ ਚੋਂ ਖਬਰ ਤੁਸੀਂ ਪੜ ਲਈ ਆ ਇਹ ਤੇ ਆਪਾਂ ਪੂਰਾ ਇੱਕ ਸੈਕਸ਼ਨ ਅਲਾਟ ਕਰ ਰਹੇ ਗਿਆਨੀ ਜੀ ਨੂੰ ਇਹ ਅਕਾਲੀ ਦਲ ਦੇ ਬਾਰੇ। ਸੋ ਥੋੜਾ ਜਿਹਾ ਵੇਟ ਕਰੋ ਜਸਕੁਮਨ ਜੀ, ਪਰ ਤੁਹਾਡੀ ਸਤਿ ਸ੍ਰੀ ਅਕਾਲ ਕਬੂਲ ਹੈ ਜੀ। ਦਰਸ਼ਨ ਸਿੰਘ ਰਿਵਰਲੈਂਡ ਵਾਲੇ ਵੀ ਸਤਿ ਸ੍ਰੀ ਅਕਾਲ,
ਸੰਤੋਖ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਕਬੂਲ ਆ, ਤੇ ਆਪਣਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ,
ਉਹ ਹਜੇ ਪੈਂਡਿੰਗ ਰੱਖ ਲੈਂਦੇ
ਹਾਂਜੀ। ਤੇ ਉਹਨਾਂ ਦੇ ਮੂੰਹ ਚ ਘਿਓ ਸ਼ੱਕਰ ਜੀ, ਕੀ ਪਤਾ ਬਣੀ
ਜਾਵੇ, ਬਣਿਆ ਦੇਖ ਲਓ,
ਜਦ ਤੱਕ ਸਾਸ ਤਦ ਤੱਕ ਆਸ। ਵੈਸੇ ਤੇ ਉਹ ਬੁੜੀ ਦੇ ਮੁੰਡੇ ਵਾਲੀ ਗੱਲ ਆ ਵੀ ਸਾਰਾ ਪਿੰਡ ਭਾਵੇਂ ਮਰ ਜੇ, ਨੰਬਰਦਾਰੀ ਮਿਲਣ ਦੀ ਮੁਸ਼ਕਲ ਹੀ ਗੱਲ ਲੱਗਦੀ ਆ।
ਸਤਿ ਸ੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਦਰਸ਼ਨ ਸਿੰਘ ਰਿਵਰਲੈਂਡ ਵਾਲੇ ਜੀ, ਤੇ ਅੱਜ ਘਰ ਹੀ ਆ ਜੀ, ਤੁਹਾਡਾ ਪ੍ਰੋਗਰਾਮ ਸੁਣ ਰਹੇ ਆ। ਸ਼ੁਭ ਸਵੇਰ, ਸ਼ੁਭ ਸਵੇਰ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਛੁੱਟੀ ਦੀਆਂ। ਤੇ ਸਨੀ ਸਿੰਘ ਫੋਟੋ ਭੇਜ ਰਹੇ ਨੇ ਤੇ ਉਹ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ ਜੀ। ਕਹਿੰਦੇ ਨੇ ਕਿ ਤੁਹਾਡੀ ਨਜਾਇਜ਼ ਕਮਾਈ ਦਾ ਲਾਭ ਕੋਈ ਵੀ ਉਠਾ ਸਕਦਾ, ਪਰ ਤੁਹਾਡੇ ਨਜਾਇਜ਼ ਕੰਮਾਂ ਦਾ ਫਲ ਤੁਹਾਨੂੰ ਆਪ ਹੀ ਭੋਗਣਾ ਪੈਣਾ।
ਬਿਲਕੁਲ ਬਿਲਕੁਲ ਸਹੀ ਗੱਲ ਹੈ,
ਕਿਆ ਬਾਤ ਹੈ, ਬਹੁਤ ਵਧੀਆ ਵਿਚਾਰ ਹੈ ਜੀ।
ਬਿਲਕੁਲ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਵਰਜਨਾ, ਇਹ ਤੇ ਗੁਰਬਾਣੀ ਦਾ
ਬਿਲਕੁਲ ਹਾਂਜੀ। ਤੇ ਨਰਵੈਰ ਸਿੰਘ ਨਵੀਂ ਜੀ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਫੋਟੋ ਬਣਾ ਕੇ ਭੇਜੀ ਸੀ, ਬਹੁਤ ਵਧੀਆ। ਤੇ ਬਾਕੀ ਜਿਹੜੇ ਮਸਲੇ ਤੁਸੀਂ ਭੇਜੇ ਨੇ ਮੈਂ ਉਹ ਸੇਵ ਕਰ ਲਏ ਨੇ, ਤੇ ਉਹ ਆਪਾਂ ਬਸ ਥੋੜੀ ਦੇਰ ਬਾਅਦ ਉਹਨਾਂ ਮਸਲਿਆਂ ਤੇ ਆ ਰਹੇ ਹਾਂ। ਨਿਸ਼ਾਨ ਅਮਰਕੋਟ ਸਾਡੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਲ ਚਾਲ ਪੁੱਛ ਰਹੇ ਨੇ, ਬਿਲਕੁਲ ਠੀਕ ਹੈ ਜੀ। ਗਿਆਨੀ ਜੀ ਕਹਿੰਦੇ ਆਪ ਜੀ ਨੂੰ ਵੀ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੋ ਇਹ ਮੈਲਬਨ ਤੋਂ ਜੀ ਨਿਸ਼ਾਨ ਅਮਰਕੋਟ ਨੇ। ਤੇ ਅਮਰਵੀਰ ਸਿੰਘ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਕਰਮਜੀਤ ਕੌਰ ਮਾਨ ਇਹ ਸ਼ਾਇਦ ਕੈਨੇਡਾ ਤੋਂ ਨੇ, ਤੇ ਇਹ ਵੀ ਸਤਿ ਸ੍ਰੀ ਅਕਾਲ ਕਹਿੰਦੇ। ਰੌਕ ਸਟਾਰ ਤਾਇਆ ਜੀ,
ਓਕੇ ਬਈ, ਸਤਿਕਾਰਯੋਗ ਪਿਆਰੀ ਭਤੀਜੀ ਨੂੰ ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਰੌਕ ਸਟਾਰ ਦਾ ਕੀ ਮਤਲਬ ਹੋਇਆ ਵੀ ਰੌਕ ਤੇ ਕਹਿੰਦੇ ਨੇ ਪੱਥਰ ਨੂੰ,
ਪੱਥਰ ਕੁੱਟ ਕਹਿ ਸਕਦੇ ਰੋੜੀ ਕੁੱਟ,
ਰੋੜੀ ਕੁੱਟ, ਠੀਕ ਰੋੜੀ ਕੁੱਟ।
ਵਰਿੰਦਰ ਚੀਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ।
ਇੱਥੇ ਮੈਨੂੰ ਕਹਿੰਦੇ ਝੋਲਾ ਚੁੱਕ ਪ੍ਰਚਾਰਕ, ਮੈਂ ਕਿਹਾ ਵੀ ਸ਼ੁਕਰ ਹੈ ਉਹ ਲੱਲੇ ਨੂੰ ਕੀ ਉਹਨਾਂ ਕੰਨਾ ਹੀ ਲਾਇਆ ਕਿਤੇ ਬਿਹਾਰੀ ਨੀ ਲਾਤੀ, ਝੋਲੀ ਚੁੱਕ ਪ੍ਰਚਾਰਕ ਨੀ ਬਣਾ।
ਹਾਂਜੀ, ਵਰਿੰਦਰ ਚੀਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਬਰਿੰਦਰ ਨਿੱਜਰ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਦਲਜੀਤ ਸਿੰਘ ਮਹਿਤਾ ਚੌਂਕ ਵੀ ਤੁਹਾਡਾ ਜੀ ਵੱਡਾ ਭਤੀਜਾ, ਲੰਬਾ ਭਤੀਜਾ ਤੁਹਾਨੂੰ, ਸਤਿ ਸ੍ਰੀ ਅਕਾਲ।
ਸਭ ਤੋਂ ਲੰਮਾ ਭਤੀਜਾ, ਲੰਮੀ ਦਾੜੀ ਵਾਲਾ।
ਹਾਂਜੀ, ਤੇ ਰਜਿੰਦਰ ਪੰਗੂ ਜੀ ਤੁਹਾਡਾ ਮੈਸੇਜ ਥੋੜੀ ਦੇਰ ਬਾਅਦ ਪੜਾਂਗੇ ਜਿਹੜਾ ਭੇਜਿਆ ਜੀ। ਤੇ ਬਾਕੀ ਅਮਨਵੀਰ ਸਿਡਨੀ ਵਾਲੇ ਕਹਿੰਦੇ ਨੇ ਕਿ ਮੈਂ ਪਹਿਲੇ ਦਿਨ ਪ੍ਰੋਗਰਾਮ ਸੁਣ ਰਿਹਾ ਤੁਹਾਡਾ, ਮੈਨੂੰ ਬਹੁਤ ਪਸੰਦ ਹੈ ਜੀ, ਤੁਹਾਡਾ ਸਵਾਗਤ ਹੈ ਜੀ। ਤੇ ਸ਼ੁਕਰ ਕਰੋ ਕਿ ਪਹਿਲੇ ਦਿਨ ਤਾਇਆ ਜੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਤੇ ਪ੍ਰੋਗਰਾਮ ਵਧੀਆ ਹੀ ਹੋਏਗਾ। ਸੁਖਪ੍ਰੀਤ ਸੈਣੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਣੇ ਐਡਲੇਡ ਤੋਂ, ਤਾਇਆ ਜੀ ਕਬੂਲ ਕਰਿਓ ਜੀ।
ਹਾਂਜੀ ਕਬੂਲ ਜੀ।
ਤੇ ਸਤਵੀਰ ਮਨਿਹਾਸ ਡਰੋਲੀ ਵਾਲਾ ਸ਼ੈਪਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸ਼ੁਰੂਆਤ ਬਹੁਤ ਵਧੀਆ ਜੀ, ਕਹਿੰਦੇ ਕਿ ਸਵੇਰੇ ਸਵੇਰੇ ਚਾਬੀ ਖੋ ਗਿਆ ਗੀਤ ਜਿਹੜਾ ਸਵਾਦ ਲਿਆ ਤਾ, ਬਹੁਤ ਵਧੀਆ ਸੌਂਗ ਸੀ, ਚੱਕੀ ਚੱਲੋ ਫੱਟੇ। ਬਾਕੀ ਕਹਿੰਦੇ ਖਬਰਾਂ ਦਾ ਪਾ ਦਿਓ ਖਲਾਰਾ, ਖਬਰਾਂ ਦਾ ਜੀ ਅਸੀਂ ਮੁੱਦਿਆਂ ਦਾ ਖਲਾਰਾ ਪਾਵਾਂਗੇ ਜੀ। ਹਾਂਜੀ, ਤੇ ਇੰਦਰ ਦੁਬਲੀ ਵੀ ਕੇਂਜ ਤੋਂ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ।
ਉਹ ਭਾਈ ਉਹ ਕਿਤੇ ਵਿੱਚ ਮੁੱਦਿਆਂ ਦੇ ਵਿੱਚ ਕਿਤੇ ਰਾਰਾ ਨਾ ਉਡਾ ਲਿਓ
ਮੁਰਦਿਆਂ ਦੇ, ਠੀਕ ਹੈ ਜੀ। ਗਿਆਨੀ ਜੀ ਇਧਰ ਸਾਡੇ ਇੰਦਰ ਦੁਬਲੀ ਕੇਂਜ ਤੋਂ ਧੰਨਵਾਦ ਕਰ ਰਹੇ ਨੇ ਤੁਹਾਡਾ ਜੀ। ਸੰਤੋਖ ਸਿੰਘ ਜੀ ਕਹਿੰਦੇ ਗਿਆਨੀ ਜੀ ਭਾਈ ਤੁਹਾਡਾ ਧੰਨਵਾਦ, ਤੁਸੀਂ ਆਪਣਾ ਟਾਈਮ ਕੱਢਿਆ ਤੇ ਬਾਕੀ ਤੁਹਾਡੀਆਂ ਗੱਲਾਂ ਤੇ ਗੱਲਾਂ ਕਰਨ ਦਾ ਅੰਦਾਜ਼ ਕਿਆ ਬਾਤ ਹੀ ਹੈ, ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਤੁਹਾਡੇ ਤੋਂ, ਧੰਨਵਾਦ ਜੀ।
ਉਹਨਾਂ ਨੂੰ ਦੱਸ ਦਿਓ ਵੀ ਮੇਰੇ ਕੋਲ ਟਾਈਮ ਤੋਂ ਬਿਨਾਂ ਹੋਰ ਹੈ ਹੀ ਕੀ।
ਹਾਂਜੀ, ਕਰਮਜੀਤ ਕੌਰ ਮਾਨ ਮਾਫੀ ਚਾਹੁੰਦੇ ਹਾਂ ਭੈਣ ਜੀ, ਇਹ ਆਸਟ੍ਰੇਲੀਆ ਤੋਂ ਹੀ ਹੈ ਜੀ। ਸੋ ਮੈਂ ਇਹਨਾਂ ਦਾ ਤੁਸੀਂ ਸਿਟੀ ਵੀ ਮਾੜਾ ਲਿਖ ਕੇ ਭੇਜ ਦਿਓ ਤਾਂ ਕਿ ਸਾਨੂੰ, ਕਿਉਂਕਿ ਕਰਮਜੀਤ ਆਪਣੇ ਸਾਨੂੰ ਐਡਮਿੰਟਨ ਤੋਂ ਵੀ ਸੁਣਦੇ ਨੇ, ਸੋ ਕਈ ਵਾਰੀ ਭੁਲੇਖਾ ਲੱਗ ਜਾਂਦਾ। ਤੇ ਲਓ ਜੀ, ਬਰੈਂਪਟਨ ਦੀ ਗੱਲ ਕੀਤੀ ਆ ਕੈਨੇਡਾ ਦੀ, ਤਾਂ ਮਹਿੰਦਰ ਸਿੰਘ ਹੰਸ ਬਰੈਂਪਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦੇ ਕਿ ਕਿਆ ਬਾਤ ਹੈ ਜੀ, ਗੁੱਡ ਹੈ। ਤੇ ਇਧਰ ਕੁਲਵੀਰ ਸਿੰਘ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਉਨ੍ਹਾਂ ਦਾ ਵਿਚਾਰ ਮੈਂ ਸੇਵ ਕਰ ਲਿਆ, ਉਹ ਵੀ ਪੜਾਂਗੇ ਜੀ। ਸ਼ਮਸ਼ੇਰ ਸਿੰਘ ਕਹਿੰਦੇ ਕਿ ਉਡੀਕ ਕਰ ਰਹੇ ਸੀ ਜੀ ਪ੍ਰੋਗਰਾਮ ਦੀ, ਸੋ ਆ ਗਏ ਤੁਸੀਂ, ਧੰਨਵਾਦ। ਸ਼ਮਸ਼ੇਰ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਸ਼ੁਕਰੀਆ ਜੀ। ਕੁਲਵੀਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਰਦੀਪ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਇਕ ਟਾਪਿਕ ਡਿਸਕਸ ਕਰਨਾ ਹੈ, ਤੇ ਉਹ ਮੈਂ ਹਰਦੀਪ ਜੀ ਬੁੱਕ ਮਾਰਕ ਕਰ ਲਿਆ, ਤੇ ਜਿੱਦਾਂ ਹੀ ਬਾਰੀ ਆਈ ਉਹ ਜ਼ਰੂਰ ਟੌਪਿਕ ਆਪਾਂ ਅੱਜ ਸਾਰੇ ਕਰਾਂਗੇ। ਤੇ ਮਨਿੰਦਰਪਾਲ ਜੀ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਗਿਆਨੀ ਜੀ, ਐਵਰੀ ਡੇ ਲਿਸਨਿੰਗ ਇਨ ਗੁਰੂ ਘਰ ਈਵਨਿੰਗ, ਤੇ ਗਿਆਨੀ ਜੀ ਟੋਟਲੀ ਡਿਫਰੈਂਟ ਔਨ ਰੇਡੀਓ, ਕੀਪ ਇਟ ਅਪ। ਕਹਿੰਦੇ ਤੁਹਾਨੂੰ ਰੋਜ਼ ਅਸੀਂ ਗੁਰੂ ਘਰ ਚ ਸ਼ਾਮ ਨੂੰ ਤੁਸੀਂ ਸ਼ਾਇਦ ਕਥਾ ਕਰਦੇ ਹੋ।
ਆਹੋ, ਸੂਰਜ ਪ੍ਰਕਾਸ਼ ਦੀ ਗੁਰੂ ਨਾਨਕ ਸਾਹਿਬ ਦਾ ਪ੍ਰਸੰਗ।
ਹਾਂਜੀ, ਤੇ ਕਹਿੰਦੇ
ਅੱਜ ਹੀ ਆ ਮੈਂ ਜਿਹੜਾ ਵਚਨ ਕੀਤਾ ਕਮੇਟੀ ਵਾਲਿਆਂ ਨਾਲ, ਉਹ ਅੱਜ ਤੱਕ ਹੀ ਆ।
ਅੱਛਾ, ਅੱਜ ਤੱਕ ਹੀ ਆ, ਅੱਜ ਮੈਂ ਲਾਸਟ ਡੇਟ ਹੈ ਨਾ
ਤੇ ਖਿਆਲ ਨਾਲ।
ਹਾਂਜੀ, ਕਹਿੰਦੇ ਕਿ ਗਿਆਨੀ ਜੀ ਤੁਸੀਂ ਟੋਟਲੀ ਡਿਫਰੈਂਟ ਹੋ ਰੇਡੀਓ ਤੇ ਜਦੋਂ ਗੱਲ ਕਰਦੇ ਹੋ। ਗੁਰਦੀਪ ਸਿੰਘ ਸਾਡੇ ਨਾਲ ਦੀਪ ਪਲਾਹੀ ਜੁੜ ਗਏ ਨੇ ਤੇ ਕਹਿੰਦੇ ਨੇ ਕਿ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਗਿਆਨੀ ਜੀ, ਹੁਣਾਂ ਨੂੰ ਵੀ, ਤੇ ਗਿਆਨੀ ਜੀ ਤਾਂ ਕਮੇਡੀਅਨ ਬਾ ਕਮਾਲ ਨੇ ਜੀ, ਤੇ ਅੱਜ ਤਾਂ ਕਹਿੰਦੇ ਅੱਜ ਦਾ ਪ੍ਰੋਗਰਾਮ ਤਾਂ ਕਪਿਲ ਸ਼ਰਮਾ ਦੀ ਕਾਮੇਡੀ ਨੂੰ ਵੀ ਮਾਤ ਪਾਈ ਜਾਂਦਾ। ਹਾਂਜੀ, ਲਓ ਜੀ ਮੈਸੇਜ ਹੁਣ ਇਧਰ ਸਾਡੇ ਨਾਲ ਜੁੜ ਗਏ ਨੇ ਅਮਾਨ USA ਵਾਲੇ, ਉਹ ਵੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਸੋ ਗਿਆਨੀ ਜੀ, ਸਭ ਤੋਂ ਪਹਿਲਾਂ ਮਸਲਾ ਜਿਹੜਾ ਬਹੁਤ ਟਾਈਮ, ਮਤਲਬ ਸਾਡੀ ਤਾਂ ਪਹਿਲੀ ਵਾਰੀ ਗੱਲ ਹੋਈ ਆ ਕਿ ਤੁਸੀਂ ਜਿਹੜਾ ਇੱਕ ਖਬਰ ਛਪੀ ਸੀ, ਸ਼ਾਇਦ ਖਬਰ ਗਲਤ ਛਪੀ ਸੀ, ਲੋਕਾਂ ਨੇ ਗਲਤ ਪੜ੍ਹ ਲਈ, ਛਪੀ ਤਾਂ ਗਲਤ ਨਹੀਂ ਸੀਗੀ, ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਆਸਟ੍ਰੇਲੀਆ ਦੀ ਇਕਾਈ ਦੇ ਵਿਚ ਤੁਸੀਂ ਸ਼ਾਮਲ ਹੋਏ ਹੋ, ਇਹ ਖਬਰ ਛਪੀ ਆ, ਠੀਕ ਹੈ ਜੀ। ਤੇ ਉਸ ਦੇ ਵਿਚ ਮਤਲਬ ਉਸ ਤੋਂ ਬਾਅਦ ਬਹੁਤ ਰਿਐਕਸ਼ਨ ਵੀ ਹੋਇਆ, ਫੋਨ ਵੀ ਆਏ, ਮੈਸੇਜ ਵੀ ਆਏ, ਆਹ ਕੀ ਹੋ ਗਿਆ, ਆਹ ਕੀ ਹੋ ਗਿਆ, ਆਹ ਕੀ ਹੋ ਗਿਆ। ਤੇ ਉਸ ਤੋਂ ਬਾਅਦ ਤੁਹਾਨੂੰ ਫੇਸਬੁੱਕ ਤੇ ਵੀ ਬਹੁਤ ਘੇਰਿਆ ਹਨਾ, ਤੇ ਬੜੇ ਤਿੱਖੇ ਸਵਾਲ ਵੀ ਕੀਤੇ ਔਰ ਤੁਸੀਂ ਬੜੇ ਸੰਜਮ ਦੇ ਨਾਲ ਉਹਨਾਂ ਦੇ ਜਵਾਬ ਦਿੱਤੇ, ਜਿਹੜੇ ਕਿ ਮਤਲਬ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਕਿ ਮਤਲਬ ਅਗਰ ਤਿੱਖੇ ਸਵਾਲ ਹੋਣ ਵੀ ਤਾਂ ਉਹਨਾਂ ਨੂੰ ਨਾਲ ਕਿੱਦਾਂ ਰਿਐਕਟ ਕਰਨਾ। ਸੋ ਮੈਂ ਮਤਲਬ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੈਨੂੰ ਇਹ ਚੀਜ਼ ਸਿਖਾਲੀ ਆ ਤੇ ਮੈਂ ਅਬਜ਼ਰਵ ਕੀਤੀ ਤੁਹਾਡੀ ਇਹ ਚੀਜ਼, ਬਹੁਤ ਤਹਿ ਦਿਲੋਂ ਧੰਨਵਾਦ। ਤੇ ਜਿਹੜੀ ਗੱਲ ਮਤਲਬ ਸ਼੍ਰੋਮਣੀ ਕਮੇਟੀ ਦੇ ਨਾਲ ਮਤਲਬ ਜੱਗ ਜਾਹਰ ਹੈ ਕਿ ਸ਼੍ਰੋਮਣੀ ਕਮੇਟੀ ਨਹੀਂ ਸੋਰੀ ਅਕਾਲੀ ਦਲ ਦੇ ਨਾਲ, ਕਿ ਮੈਂ ਤੁਹਾਨੂੰ ਇਹ ਤਿੱਖਾ ਸਵਾਲ ਇਹ ਕਰਦਾ ਹਾਂ ਕਿ ਤੁਸੀਂ ਮਤਲਬ ਉਦਾਂ ਜੁਆਇਨ ਕਦੋਂ ਕੀਤਾ ਸੀ ਪਹਿਲਾਂ ਜਦੋਂ?
ਉਹ ਵੈਸੇ ਮੈਂ ਲੇਖ ਲਿਖ ਕੇ ਤੁਹਾਨੂੰ ਭੇਜਿਆ, ਉਹ ਪੜ੍ਹਿਓ। ਤੇ ਗੱਲ ਇਹ ਹੈ ਵੀ ਫੇਸਬੁੱਕ ਦੇ ਤੇ ਮੀਡੀਆ ਦੀ ਤੇ ਗੱਲ ਛੱਡੋ, ਗੁਰਦੁਆਰੇ ਵਿਚ ਵੀ ਅਗਲੀ ਪੀੜੀ ਵਾਲੇ ਨੌਜਵਾਨ ਇਉਂ ਘੇਰਦੇ, ਇਕ ਨੇ ਤਾਂ ਇਉਂ ਮੇਰੇ ਮਤਲਬ ਵੀ ਮੇਰੇ ਵਿਚਾਰ ਤੇ ਹਮਲਾ ਕੀਤਾ ਵੀ ਇਹ ਬਾਦਲ ਨੇ ਮਰ ਜਾਣਾ ਆ, ਹਟ ਜਾਣਾ ਆ, ਤੇ ਛੇਤੀ ਛੇਤੀ ਪੰਜ ਛੇ ਮਕਾਨ ਲੈ ਲਾ ਉਹਦੇ ਕੋਲੋਂ।
ਅੱਛਾ ਜੀ,
ਯਾਨੀ ਇਉਂ ਉਹਨੇ ਦੇਣ ਪਬਲਿਕ ਦੇ ਵਿਚ ਕਹਿ ਕੇ ਮੇਰੀ ਹੱਤਕ ਕਰਨ ਦਾ ਯਤਨ ਕੀਤਾ ਕਿ ਭਾਈ ਬਈ ਮੈਂ ਕਿਸੇ ਪੈਸੇ ਦੇ ਲਾਲਚ ਵਿਚ, ਤੇ ਉਹਨਾਂ ਨੂੰ ਪਤਾ ਨੀ, ਕਿਉਂਕਿ ਇਹ ਤਾਂ ਕੱਲ ਦੇ ਜੰਮੇ ਨੇ 21ਵੀਂ ਸਦੀ ਦੇ ਨੇ ਨੌਜਵਾਨ, ਕਿ ਮੀਡੀਆ ਦੇ ਵਿਚ ਸੱਚਾ ਝੂਠਾ ਜਾਂ ਜੋ ਵੀ ਆ ਪ੍ਰਾਪੇਗੰਡਾ ਅਰਧ ਸੱਚਾ ਅਰਧ ਝੂਠਾ ਸੁਣ ਕੇ ਪ੍ਰਭਾਵਿਤ ਹੋਏ ਹੋਏ ਨੇ ਪੰਜਾਬ ਤੋਂ, ਦੇਸ਼ ਤੋਂ ਬਾਹਰ ਰਹਿਣ ਵਾਲੇ ਲੋਕ, ਤੇ ਐਂਟੀ ਬਾਦਲ, ਐਂਟੀ ਅਕਾਲੀ ਦਲ, ਐਂਟੀ ਸ਼੍ਰੋਮਣੀ ਕਮੇਟੀ, ਐਂਟੀ ਅਕਾਲ ਤਖ਼ਤ, ਇਨ੍ਹਾਂ ਦੀ ਸੋਚ ਮੀਡੀਆ ਨੇ ਬਣਾਈ ਹੋਈ ਆ। ਤੇ ਜਿਵੇਂ ਗੁਣ ਅਵਗੁਣ ਸਭ ਮਾਏ ਸਰੀਰ ਹੈ, ਚੰਗੇ ਤੇ ਮਾੜੀਆਂ ਗੱਲਾਂ ਜਿਹੜੀਆਂ ਜਿਵੇਂ ਇੱਕ ਮਨੁੱਖ ਚ ਉਤਰਾਂ ਸਮਾਜ ਵਿਚ, ਪਾਰਟੀਆਂ ਵਿਚ ਵੀ, ਦੇਸ਼ਾਂ ਵਿਚ ਵੀ ਹੈਗੀਆਂ ਨੇ, ਤੇ ਉਹਦੇ ਚ ਕੋਈ ਇਨਕਾਰ ਨਹੀਂ ਵੀ ਜੋ ਕਾਂਗਰਸ ਤੇ ਯਾਨੀ ਕੇਜਰੀਵਾਲ ਤੇ ਬੀਜੇਪੀ ਚ ਜੋ ਪਾਰਟੀਆਂ ਚ ਕਮਜ਼ੋਰੀਆਂ ਨੇ, ਅਕਾਲੀ ਦਲ ਵਿਚ ਉਹ ਨਹੀਂ ਹੋਣਗੀਆਂ, ਜੇ ਉਹ ਕਮਜ਼ੋਰੀਆਂ ਤੇ ਜਾਂ ਖੂਬੀਆਂ ਨਾ ਹੋਣ ਤੇ ਪੰਜਵੀਂ ਵਾਰੀ ਉਹਨਾਂ ਦਾ ਲੀਡਰ ਚੀਫ ਮਿਨਿਸਟਰ ਕਿਵੇਂ ਬਣ ਜਾਵੇ, ਰਹੋ ਵਿਚਾਰ। ਬਾਕੀ ਰਹੇ ਸ਼ਮੂਲੀਅਤ ਜਾਂ ਜੁਆਇਨ, ਮੈਂ ਤੇ ਬੋਰਨ ਅਕਾਲੀ ਆ, ਮੈਂ ਤੇ ਜੰਮਿਆ ਪਹਿਲਾਂ ਸਮਝ ਲੋ ਵੀ ਸਾਡੀ ਫੈਮਿਲੀ ਚਾਰ ਪੀੜੀਆਂ ਤੋਂ ਭਿੰਡਰਾਂ ਵਾਲੇ ਜਥਾ ਟਕਸਾਲ ਦੇ ਸ਼ਰਧਾਲੂ ਰਹੇ ਨੇ, ਫਿਰ ਸ਼੍ਰੋਮਣੀ ਕਮੇਟੀ ਦੇ ਵਿਚ ਆਣ ਕੇ ਸ਼੍ਰੋਮਣੀ ਕਮੇਟੀ ਨੇ ਆਪਣਾ ਵਜ਼ੀਫਾ ਦੇ ਕੇ ਮੈਨੂੰ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਚੋਂ ਮੈਨੂੰ ਵਿਦਿਆ ਦਵਾਈ ਸੰਗੀਤ ਦੀ, ਫਿਰ ਆਪਣੇ ਅਦਾਰਿਆਂ ਦੇ ਵਿਚ ਮੈਨੂੰ ਨੌਕਰੀ ਦਿੱਤੀ, ਮੇਰਾ ਮਾਣ ਸਤਿਕਾਰ ਕੀਤਾ, ਅੱਜ ਵੀ ਉਹ ਕਰਦੇ ਨੇ। ਤੇ ਬਾਕੀ ਰਹੀ ਅੱਜ ਬਾਦਲ ਅਕਾਲੀ ਦਲ ਜਿਹਨੂੰ ਕਹਿੰਦੇ ਨੇ, ਵੀ ਬਾਦਲ ਸਾਹਿਬ ਨੂੰ ਮੈਂ 1967 ਤੋਂ ਜਾਣਨ ਲੱਗਿਆ ਜਦੋਂ ਇਹ ਸੰਤ ਅਕਾਲੀ ਗਰੁੱਪ ਦੀ ਟਿਕਟ ਤੇ ਪੰਜਾਬ ਅਸੈਂਬਲੀ ਦੀ ਇਹਨਾਂ ਨੇ ਇਲੈਕਸ਼ਨ ਲੜੀ, ਤੇ 25 ਮਾਰਚ ਤੋਂ ਲੈ ਕੇ 27 ਮਾਰਚ 3 ਦਿਨ ਅਸੀਂ 1970 ਨੂੰ ਗਵਰਨਰ ਦੇ ਰਾਜ ਭਵਨ ਦੇ ਵਿਚ ਧਰਨਾ ਮਾਰ ਕੇ ਅਸੀਂ ਭੀੜ ਬੈਠੀ ਰਹੇ ਆ ਪਹਿਲੀ ਸਾਹਿਬ ਨੂੰ ਚੀਫ ਮਿਨਿਸਟਰ ਬਣਾਉਣ ਲਈ। ਸੋ ਜੇ ਮੈਂ ਸਮਝਦਾ ਕਿ ਮੇਰੇ ਅਕਾਲੀ ਦਲ ਚ ਬਾਦਲ ਜੀ ਸ਼ਾਮਲ ਨੇ, ਨਾ ਕਿ ਮੈਂ ਬਾਦਲ ਦੇ ਅਕਾਲੀ ਦਲ ਵਿਚ ਸ਼ਾਮਲ ਆ।
ਪਰ ਗਿਆਨੀ ਜੀ ਉਦੋਂ ਇਹ ਗੱਲ ਇਹ ਹੁੰਦੀ ਸੀ ਵੀ ਅਕਾਲੀ ਦਲ ਇੱਕ ਹੁੰਦਾ ਸੀ, ਪਰ ਇੱਕ ਦੌਰ ਇਹ ਆਇਆ ਕਾੜਕੂਵਾਦ ਦੌਰਾਨ ਕਿ ਹਰ ਬੰਦਾ ਆਪਣਾ ਅਕਾਲੀ ਦਲ ਬਣਾ ਕੇ ਬੈਠ ਗਿਆ ਸੀ।
ਬਿਲਕੁਲ ਬਿਲਕੁਲ।
ਤੇ ਇੱਕ ਨਾ ਕਾਰਟੂਨ ਵੀ ਆਇਆ ਸੀ ਟ੍ਰਿਬਿਊਨ ਦੇ ਵਿਚ, ਮੈਂ ਉਦੋਂ ਸ਼ਾਇਦ 11ਵੀਂ 12ਵੀਂ ਚ ਪੜ੍ਹਦਾ ਸੀ, ਤੇ ਦੋ ਸਿੰਘ ਜਿੱਦਾਂ ਪੱਗ ਬੰਨੀ ਅਕਾਲੀ ਵਰਕਰ ਉਹਨਾਂ ਖੜੇ ਨੇ ਪਾਰਟੀ ਜਿਹੜੀ ਪੋਲੀਟੀਕਲ ਪਾਰਟੀਆਂ ਜਿੱਥੇ ਰਜਿਸਟਰ ਹੁੰਦੀਆਂ ਨਾ, ਜਿੱਦਾਂ ਸਿਨੇਮੇ ਦੀਆਂ ਟਿਕਟਾਂ ਨੀ ਲਈਆਂ, ਏਦਾਂ ਬਾਰੀ ਚ ਖੜੇ ਨੇ, ਠੀਕ ਹੈ। ਤੇ ਉਹ ਕਹਿੰਦੇ ਨੇ ਉਹਨਾਂ ਦੇ ਮੂੰਹ ਦੇ ਉੱਤੇ ਉਹ ਬਣਾਇਆ ਹੋਇਆ ਜੀ, ਅਸੀਂ ਕਹਿੰਦੇ ਅਕਾਲੀ ਦਲ ਰਜਿਸਟਰ ਕਰਾਉਣ ਆਏ ਆ,
ਹੈਨਾ।
ਤੇ ਉਹ ਮੂਹਰਿਓ ਜਿਹੜਾ ਬਾਬੂ ਦੂਜੇ ਪਾਸੇ ਪੋਲੀਟੀਕਲ ਪਾਰਟੀਆਂ ਰਜਿਸਟਰ ਕਰ ਰਿਹਾ ਨਾ, ਤੇ ਉਹ ਕਹਿੰਦਾ ਜੀ ਦੇਖੋ ਅਕਾਲੀ ਦਲ ਏ ਤੋਂ ਲੈ ਕੇ ਜੈਡ ਤੱਕ ਤਾਂ ਸਾਰੇ ਬੁੱਕ ਹੋ ਗਏ ਨੇ, ਹੁਣ ਤੁਸੀਂ ਨੰਬਰਿੰਗ ਸ਼ੁਰੂ ਕਰ।
ਪਰ ਇਹਦੇ ਤੋਂ ਦੇਖੋ ਇਹ ਜਿਹੜਾ ਕਾਰਟੂਨ ਤੇ ਚੁਟਕਲਾ ਹੁੰਦਾ ਆ ਉਹਦੇ ਵਿਚ ਕੁਝ ਨਾ ਕੁਝ ਬੇਸਿਕ ਸਚਾਈ ਹੁੰਦੀ ਹੈ, ਪਰ ਉਹ ਹਾਸਾ ਤਾਂ ਬਣਦਾ, ਦਿਲਚਸਪੀ ਵਾਲੀ ਗੱਲ ਤਾਂ ਬਣਦੀ, ਉਹਨੂੰ ਐਗਜੈਗਰੇਟ ਕੀਤਾ ਜਾਂਦਾ, ਵਧਾ ਕੇ ਕਿਹਾ ਜਾਂਦਾ। ਤੇ ਉਹ ਬਾਬੂ ਨੇ ਜਿਹੜੀ ਗੱਲ ਠੀਕ ਕੀਤੀ, ਪਰ ਇਹਦੇ ਤੁਹਾਨੂੰ ਅੰਦਾਜ਼ਾ ਲੈਣਾ ਵੀ ਸਿੱਖ ਸਾਇਕੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਅਜਿਹਾ ਬੈਠਾ ਹੋਇਆ ਵਾ, ਦਸੰਬਰ 14 ਦਸੰਬਰ 1920 ਤੋਂ ਲੈ ਕੇ ਜਦੋਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਾਜ਼ਰੀ ਵਿਚ ਵਜੂਦ ਵਿਚ ਆਇਆ ਹੈ ਕਿ 84 ਦੇ ਵਿਚ ਉਸ ਵੇਲੇ ਟਰੈਡੀਸ਼ਨ ਅਕਾਲੀ ਦਲ ਦੇ ਸਰਕਾਰ ਦੀਆਂ ਨੀਤੀਆਂ ਦੇ ਨਾਲ ਇੰਨਾ ਉਹ ਪੋਲੀਟੀਕਲੀ ਉਹਨਾਂ ਦਾ ਅਸੈਸੀਨੇਸ਼ਨ ਵੀ ਹੋ ਗਿਆ, ਫਿਰ ਵੀ ਜਿਹੜਾ ਉੱਠਦਾ ਜੇ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਦੇ ਪਿਤਾ ਜੀ ਨੇ ਅਕਾਲੀ ਦਲ ਦੀ ਅਗਵਾਈ ਲਈ ਤੇ ਉਹ ਵੀ ਅਕਾਲੀ ਦਲ ਦੀ, ਭਾਈ ਅਮਰੀਕ ਸਿੰਘ ਦੇ ਭਰਾ ਮਨਜੀਤ ਸਿੰਘ ਨੇ ਬਣਾਇਆ ਉਹ ਵੀ ਅਕਾਲੀ ਦਲ, ਜੇ ਬੱਬਰ ਖਾਲਸਾ ਵਾਲੇ ਨੇ ਜਥੇਬੰਦੀ ਬਣਾਈ ਉਹ ਵੀ ਅਕਾਲੀ ਦਲ। ਮੇਰਾ ਮਤਲਬ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਸਿੱਖ ਕੌਮ ਦੀ ਸਰਵਪੱਖੀ ਅਗਵਾਈ 1920 ਤੋਂ ਕਰਦਾ ਆ ਰਿਹਾ, ਉਹਦੇ ਵਿਚ ਕਿਸੇ ਸਮੇਂ ਸਰਮਕ ਸਿੰਘ ਵੀ ਉਹਦਾ ਜਥੇ ਦਾ ਪ੍ਰਧਾਨ ਰਿਹਾ, ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸਰਦਾਰ ਹੁਕਮ ਸਿੰਘ, ਗਿਆਨੀ ਕਰਤਾਰ ਸਿੰਘ, ਜਹੇਦਾਰ ਊਧਮ ਸਿੰਘ, ਨਾਗੋਕੇ ਪ੍ਰੀਤਮ ਸਿੰਘ ਖੁੜਾਂਜ, ਆਪਣਾ ਗੁਜਰਾਂ ਵਾਲੀ ਆਪਣਾ ਕੀ ਸੀ ਗੁਜਰਾਂ ਵਾਲਾ ਪ੍ਰੀਤਮ ਸਿੰਘ ਗੁਜਰਾਂ ਵਾਲਾ, ਸੰਤ ਫਤਿਹ ਸਿੰਘ, ਸਰਮੋਹਣ ਸਿੰਘ ਤੋੜ, ਸੰਤ ਜਰਨ ਲੌਂਗੋਵਾਲੀਏ, ਆਪਣਾ ਹਰਚੰਦ ਸਿੰਘ ਹੋਰੀ, ਬਰਨਾਲਾ ਸੁਰਜੀਤ ਸਿੰਘ, ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਹੈ, ਕੋਈ ਵੀ ਕਿਸੇ ਸਮੇਂ ਵੀ ਸਾਰੇ ਹੀ ਬੰਦੇ ਆ, ਕੋਈ ਮਾੜਾ ਬੰਦਾ ਕੋਈ ਗਲਤ ਬੰਦਾ ਵੀ ਕਿਸੇ ਪਾਰਟੀ ਦਾ ਆਗੂ ਕੋਈ ਸਮੇਂ ਲਈ ਬਣ ਸਕਦਾ। ਜੇ ਹੁਣ ਸਾਡੇ ਘਰ ਨੂੰ ਕੋਈ ਇੱਥੇ ਗਲਤ ਬੰਦਾ ਆਵੜਿਆ ਤੇ ਅਸੀਂ ਘਰ ਨੂੰ ਅੱਗ ਲਾ ਕੇ ਥੋੜਾ ਭੱਜਣਾ, ਅਸੀਂ ਤੇ ਯਤਨ ਕਰਨਾ ਕਿ ਸਾਡਾ ਘਰ ਆ, ਜੇ ਕੋਈ ਇੱਥੇ ਗਲਤ ਗੱਲ ਹੋ ਗਈ ਹੈ ਉਹਨੂੰ ਹਟਾਇਆ ਜਾਵੇ ਹੁਣ ਤੋਂ ਤੇ ਗਾਂਹ ਤੋਂ ਰੋਕੀ ਜਾਵੇ ਵੀ ਨਾ ਹੋਵੇ।
ਗਿਆਨੀ ਜੀ ਇਹੀ ਆਪਾਂ ਬ੍ਰੇਕ ਤੋਂ ਬਾਅਦ ਇਹੀ ਮਸਲੇ ਤੇ ਗੱਲ ਕਰਨੀ ਹੈ ਕਿ ਇਕੱਲੀ ਅਕਾਲੀ ਦਲ ਦੇ ਵਿਚ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ ਕਿ ਚਲੋ ਲੀਡਰ ਜਿਹੜਾ ਆ ਉਹ ਟਵਰਡਸ ਐਂਡ ਹੁਣ ਉਹਦੀਆਂ ਜਿਹੜੀਆਂ ਉਪਲਬਧੀਆਂ ਉਹ ਨਹੀਂ ਚੰਗੀਆਂ ਲੱਗਦੀਆਂ। ਅਕਸਰ ਜਦੋਂ ਲੀਡਰਸ਼ਿਪ ਓਲਡ ਹੋ ਜਾਂਦੀ ਆ, ਰਸਟਿੰਗ ਇਹਨੂੰ ਰਸਟਿਡ ਲੀਡਰਸ਼ਿਪ ਕਹਿ ਦਿੰਦੇ ਨੇ, ਤਾਂ ਜਿਹੜਾ ਉਹਦੇ ਵਿਚ ਇਹ ਆ ਜਾਂਦੀ, ਹਰੇਕ ਪਾਰਟੀ ਚ ਆ ਜਾਂਦੀ ਤੇ ਉਹ ਸਰਕਾਰ ਬਦਲ ਜਾਂਦੀ ਆ, ਨਵੀਂ ਫਰੈਸ਼ ਸਿਰਿਓਂ ਸ਼ੁਰੂ ਹੋ ਜਾਂਦੀ।
ਇੱਕ ਮਿੰਟ, ਮੈਂ ਅਮਨਦੀਪ ਜੀ ਤੁਹਾਡੇ ਨਾਲ ਸਹਿਮਤ ਆ, ਪਰ ਅਸੀਂ ਫੇਸਬੁੱਕ ਦੇ ਪ੍ਰਾਪੇਗੰਡੇ ਤੋਂ ਪ੍ਰਭਾਵਿਤ ਹੋ ਕੇ ਸਿਡਨੀ ਚ ਬੈਠਾ ਸੰਤੋਖ ਸਿੰਘ ਪੰਜਾਬ ਦੀ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਵੇਂ ਬਦਲ ਸਕਦਾ, ਇਹ ਤੇ ਪੰਜਾਬ ਦੇ ਲੋਕਾਂ ਨੇ ਵੇਖਣਾ ਵੀ ਅਸੀਂ ਕਿਹੜੀ ਸਰਕਾਰ ਬਣਾਉਣੀ। ਜਿਹੋ ਜਿਹੇ ਲੋਕ ਆ ਉਹਨਾਂ ਨੇ ਉਹੋ ਜਿਹੀ ਹੀ ਸਰਕਾਰ ਬਣਾਉਣੀ ਆ। ਪੰਜਾਬ ਦੇ ਸਿੱਖਾਂ ਨੇ ਫੈਸਲਾ ਕਰਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਗੂ ਕਿਹਨੂੰ ਬਣਾਇਆ ਜਾਵੇ। ਹੁਣ ਦੇਖੋ ਕਿੰਨਾ ਮੀਡੀਆ ਦੇ ਵਿਚ ਰੌਲਾ ਪੈ ਰਿਹਾ ਅਕਾਲੀ ਦਲ ਦੇ ਖਿਲਾਫ਼, ਪੰਜਾਬ ਸਰਕਾਰ ਦੇ ਖਿਲਾਫ਼, ਬਾਦਲ ਦੇ ਖਿਲਾਫ਼, ਪਰ ਖਡੂਰ ਸਾਹਿਬ ਜਿਮਨੀ ਚੋਣ ਹੋਈ ਹੈ ਔਰ ਉਥੇ 65,000 ਦੀ ਲੀਡ ਲੈ ਕੇ ਬਾਦਲ ਦਾ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦਾ ਜਿੱਤਿਆ, ਕੇਜਰੀਵਾਲ ਨੂੰ ਕਾਂਗਰਸ ਵਾਲਿਆਂ ਨੂੰ ਆਪਣਾ ਕੈਂਡੀਡੇਟ ਉੱਥੇ ਖੜਾ ਕਰਨ ਦੀ ਜ਼ਰੂਰਤ ਨਹੀਂ ਪਈ। ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ, ਇੱਥੇ ਬੈਠਾ ਸੰਤੋਖ ਸਿੰਘ, ਅਨੋਖ ਸਿੰਘ, ਤਰਲੋਕ ਸਿੰਘ, ਟਿੱਕੀ ਠੋਕ ਸਿੰਘ ਰੌਲਾ ਪਾ ਸਕਦਾ,
ਟਿੱਕੀ ਠੋਕ
ਕੁਝ ਰੌਲਾ ਪਾ ਸਕਦਾ, ਦੁਸ਼ਮਣਾਂ ਵੱਲੋਂ ਵਰਗਲਾਇਆ ਹੋਇਆ ਗਲਤ ਪ੍ਰਾਪੇਗੰਡੇ ਦਾ ਸ਼ਿਕਾਰ ਹੋ ਕੇ ਗਲਤ ਪ੍ਰਾਪੇਗੰਡਾ ਕਰ ਸਕਦਾ, ਪਰ ਉਹਦੀ ਕੰਟਰੀਬਿਊਸ਼ਨ ਕੀ ਹੈ? ਪੰਜਾਬ ਦੇ ਵਿਚ ਵੇਖੋ
65,000
ਦੇ ਲੀਡ ਨਾਲ ਅਕਾਲੀ ਦਲ ਦਾ ਕੈਂਡੀਡੇਟ ਜਿੱਤਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੀ ਅਗਵਾਈ ਹੇਠਾਂ ਚੱਲ ਰਹੀ ਆ, ਅਕਾਲ ਤਖ਼ਤ ਦਾ ਜਹੇਦਾਰ, ਸਰਮੰਦਰ ਸਾਹਿਬ, ਸਾਰਾ ਪੰਥ ਜਿਹੜਾ ਸ਼੍ਰੋਮਣੀ ਅਕਾਲੀ ਦਲ, ਇਹ ਹਰਾਵਲ ਪੋਲੀਟੀਕਲ ਦਸਤਾ ਆ ਸ਼੍ਰੋਮਣੀ ਸਿੱਖ ਕੌਮ ਦਾ। ਹਾਂਜੀ,
ਤੁਸੀਂ ਜਿਸ ਹਿਸਾਬ ਨਾਲ ਮੈਨੂੰ ਜਵਾਬ ਦੇ ਰਹੇ ਹੋ, ਜਿੱਦਾਂ ਟਿੱਕੀ ਠੋਕ ਸਿੰਘ ਆ, ਤੁਸੀਂ ਤਾਂ ਮੰਜੀ ਠੋਕ ਸਿੰਘ ਵੀ ਕਰ ਦਿੱਤਾ। ਮਤਲਬ ਤਿੱਖੇ ਸਵਾਲ ਮੈਂ ਕਰਨੇ, ਤੁਸੀਂ ਮੇਰੇ ਤੋਂ ਵੀ ਤਿੱਖੇ ਤਿੱਖੇ ਆਂਸਰ ਦੇਈ ਜਾ ਰਹੇ ਹਾਂ। ਕੀ ਗੱਲ ਹੈ, ਮਤਲਬ ਤੁਸੀਂ ਮੇਰੇ ਤੇ ਥੋੜਾ ਤਰਸ ਕਰੋ,
ਤੁਸੀਂ ਮੇਰੇ ਦੁੱਖ ਦੀ ਨਾੜ ਫੜ ਲਈ।
ਦੇਖੋ ਜੀ,
ਉਹ ਇੱਥੇ ਨਾ ਮੇਰਾ ਹਸਪਤਾਲ ਦੇਖ ਤੇ ਮੈਨੂੰ ਡਾਕਟਰ ਨੇ ਲਾ ਤਾ ਡਰੱਗ ਤੇ।
ਅੱਛਾ ਜੀ।
ਉਹਨਾਂ ਨਿਕਾ ਜਾ ਮੇਰਾ ਆਪਰੇਸ਼ਨ ਵੀ ਕੀਤਾ ਸੀ ਤੇ ਮੈਂ ਮਾਰਾਂ ਛਾਲਾਂ ਤੇ ਮੈਨੂੰ ਲੱਗੇ ਪਹਾੜ ਨੂੰ ਮਾਰਾਂ ਟੱਕਰ ਤੋੜ ਕੇ ਰੱਖਦੇ ਆ ਤੇ ਮੈਨੂੰ ਦਿਲ ਚ ਵਿਚਾਰ ਆਵੇ ਵੀ ਕੋਈ ਆਪਰੇਸ਼ਨ ਕਰਨ ਵੇਲੇ ਨਾ ਮੇਰੀ ਕੋਈ ਨਾੜ ਜਿਹੜੀ ਆ ਉਹ ਕਿਤੇ ਸਹੀ ਥਾਂ ਜੋੜਤੀ ਆ ਡਾਕਟਰਾਂ ਨੇ ਤੇ ਮੇਰੇ ਅੰਦਰ ਕੋਈ ਕਰਾਮਾਤ ਜਾਗ ਪਈ ਆ ਤੇ ਉਹਦੇ ਤਾਂ ਪਤਾ ਲੱਗਾ। ਇੱਥੇ ਜੋੜਾ ਆ ਸਰਦਾਰ ਬੀਬੀ ਚਾਂਦ ਡਾਕਟਰ ਚਾਂਦ ਨੇ ਤੇ ਉਹਨਾਂ ਦੇ ਪਤੀ ਨੇ ਐਨਪੀ ਡਾਕਟਰ ਐਨਪੀ ਸਿੰਘ, ਉਹ ਉਹਨਾਂ ਨੇ ਪਾਇਆ ਵੀ ਕਹਿੰਦੇ ਗਿਆਨੀ ਜੀ ਤੇ ਤੁਸੀਂ ਤੇ ਆ ਉੱਡ ਰਹੇ ਹੋ, ਆ ਦਵਾਈ ਖਾ ਰਹੇ ਹੋ, ਡਰੱਗ ਆ ਇਹਦੇ ਤੋਂ
ਕੋਈ ਕਰਾਮਾਤ ਨਹੀਂ,
ਕੋਈ ਕਰਾਮਾਤ ਨਹੀਂ,
ਕਰਾਮਾਤ ਨਹੀਂ ਕਰ ਰਹੇ ਹੋ ਰਹੀ।
ਮੈਨੂੰ ਸਮਝ ਆਈ ਤੇ ਉਹ ਗੁਰੂ ਦੀ ਕਿਰਪਾ ਹੋਈ, ਉਹਨੇ ਦ੍ਰਿੜਤਾ ਬਖਸ਼ੀ, ਡਰੱਗ ਤੋਂ ਛੁਟਕਾਰਾ ਕੀਤਾ।
ਉਹ ਹੁਣ ਏਦਾਂ ਆ ਵੀ ਜਿਹੜੀ ਤੁਸੀਂ ਆਪਾਂ ਗੱਲ ਕਰ ਰਹੇ ਸੀਗੇ,
ਮੈਨੂੰ ਲੱਗਦਾ ਹੈ ਵੀ ਤੁਸੀਂ ਜਿਹੜਾ ਨਾ ਅਮਨਦੀਪ ਜਿਹੜਾ ਮੈਂ ਕੱਲ ਕਿਸੇ ਨੂੰ ਕਹਿ ਰਿਹਾ ਵੀ ਤੁਹਾਡਾ ਵੀ ਜਿਹੜਾ ਸਕੈਨਿੰਗ ਹੋ ਰਹੀ ਹੈ ਨਾ ਖੋਪਰੀ ਦੀ, ਤੁਹਾਡੀ ਵੀ ਕੋਈ ਨਾੜ ਸਹੀ ਥਾਂ ਜੁੜ ਗਈ ਆ, ਵੀ ਮੀਡੀਆ ਵੀ ਤੁਹਾਡਾ, ਫਾਰਮ ਹੋ ਗਈ ਵੀ ਤੁਹਾਡੀ, ਐਕਸਪੋਰਟ ਵੀ ਫੁੱਲਾਂ ਨੂੰ ਤੁਸੀਂ ਕਰ ਰਹੇ ਹੋ, ਬਲੂ ਬੇਰੀ ਵੀ ਤੁਸੀਂ ਲਾ ਰਹੀ ਆ, ਰੇਡੀਓ ਵੀ 24 ਘੰਟੇ 7 ਦਿਨ ਤੁਸੀਂ ਚਲਾ ਰਹੇ ਹੋ, ਇਹ ਦੇਖਿਓ ਡਾਕਟਰਾਂ ਨੂੰ ਪੁੱਛਿਓ ਵੀ ਕੋਈ ਗੜਬੜ ਤੇ ਨਹੀਂ।
ਗੜਬੜ ਉਹ ਤਾਂ ਲੋਕੀ ਮੈਨੂੰ ਪਹਿਲਾਂ ਹੀ ਕਹਿੰਦੇ ਤੂੰ ਇੰਨੇ, ਤੁਸੀਂ ਇੰਨੇ ਬੇਵਕੂਫ ਹੈ, ਟਾਈਮ ਕੱਢੀ ਜਾਂਦੇ ਆ
ਹਨਾ।
ਮੈਂ ਕਿਹਾ ਚਲੋ ਅਸੀਂ ਤਾਂ ਤਾਇਆ ਜੀ ਹੁਣਾਂ ਕੋਲੋਂ ਹੀ ਸਿੱਖਦੇ ਆ, ਆਪਣਿਆਂ ਕੋਲੋਂ, ਉਹਨਾਂ ਦੇ ਚਰਨਾਂ ਕਮਲਾਂ ਤੇ ਤਰਨ ਦੀ ਕੋਸ਼ਿਸ਼ ਕਰਦੇ ਆ, ਹਰਮਨ ਰੇਡੀਓ ਦੀ ਟੀਮ, ਤੇ ਉਹ ਵੀ ਤਾਂ ਘਰ ਪੂ ਕੇ ਤਮਾਸ਼ਾ ਦੇਖੀ ਗਏ ਸਾਰੀ ਉਮਰ, ਅਸੀਂ ਵੀ ਉਹਨਾਂ ਮਗਰ ਲੱਗ ਕੇ ਹੈ। ਮੈਂ ਕਿਹਾ ਸਾਨੂੰ ਤਾਂ ਜਿੱਦਾਂ ਉਹਨਾਂ ਨੂੰ ਕਹਿੰਦੇ, ਮੈਨੂੰ ਵੀ ਇਦਾਂ ਕਹਿੰਦੇ ਹੁੰਦੇ ਸੀਗੇ, ਉਹ ਇਹਨਾਂ ਦਾ ਦਿਮਾਗ ਖਰਾਬ ਹੈ, ਇਹਨਾਂ ਦਾ ਦਿਮਾਗ ਜਿਹਨਾਂ ਮਤਲਬ ਕੂੜਾ ਭਰਿਆ ਆ। ਮੈਂ ਕਿਹਾ ਹੁਣ ਤਾਂ ਮੇਰੇ ਕੋਲ ਸਰਟੀਫਿਕੇਟ ਵੀ ਹੋ ਗਿਆ, ਹੁਣ ਤਾਂ ਉਹਨੇ ਕੱਢ ਦਿੱਤਾ ਸੀਗਾ।
ਗੱਲ ਅਮਨਦੀਪ ਜੀ ਇਉਂ ਆ ਵੀ ਆਪ ਤੋਂ ਡੁੱਬੋ ਬਾਹਮਣਾ, ਜਜਮਾਨ ਵੀ ਗਾਲੇ, ਜਿਹੜੀ ਵਿਚਾਰੀ ਵਿਧਵਾ ਆ ਉਹ ਦੂਜੇ ਨੂੰ ਕੀ ਆਸ਼ੀਰਵਾਦ ਦੋਗੇ, ਹੋਗੀ ਤੂੰ ਵੀ ਮੇਰੇ ਵਰਗੀ ਹੋ।
ਦੇਖੋ ਗਿਆਨੀ ਜੀ, ਗੱਲ ਇਹ ਹੈ ਕਿ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ, ਬਹੁਤ ਸਾਰੇ ਕੰਮ ਹੈ ਜਿਹੜੇ ਮੈਂ ਨਹੀਂ ਕਰ ਸਕਦਾ, ਰਾਈਟ, ਆਈ ਸਿੰਪਲੀ ਐਡਮਿਟਿਡ ਹੈ ਨਾ, ਤੇ ਇਸ ਕਰਕੇ ਜਿਹੜੀ ਪਰਮਾਤਮਾ ਨੇ ਸਾਨੂੰ ਬਖਸ਼ ਬਖਸ਼ੀ ਅਸੀਂ ਉਸ ਹਿਸਾਬ ਨਾਲ ਚੱਲੀ ਜਾ ਰਹੇ ਹਾਂ। ਹੁਣ ਪ੍ਰੋਗਰਾਮ ਸੁਣ ਰਹੇ, ਦੇਖੋ ਦੇਸ਼ਾਂ ਵਿਦੇਸ਼ਾਂ ਤੋਂ ਕਿੰਨੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਇੱਕ ਪਰਿਵਾਰ ਦੇ ਵਾਂਗਰ ਜੁੜ ਰਹੇ ਨੇ, ਕਿਸੇ ਨੂੰ ਇਨਫਰਮੇਸ਼ਨ ਮਿਲ ਰਹੀ ਆ, ਕੋਈ ਚੰਦ ਘੜੀਆਂ ਹੱਸ ਲੈਂਦਾ ਆ, ਹਨਾ, ਇਹੀ ਸਾਡੀ ਉਪਲਬਧੀ ਆ, ਹੋਰ ਕੁਛ ਨੀ ਹੈਗਾ, ਸ਼ਾਇਦ ਸਾਡੀ ਪਰਮਾਤਮਾ ਨੇ ਡਿਊਟੀ ਏਦਾਂ ਲਾਈ ਹੋਵੇ, ਹਨਾ।
ਬਿਲਕੁਲ ਬਿਲਕੁਲ।
ਸੋ ਅਸੀਂ
ਮੈਂ ਤੇ ਸਮਝਦਾ ਕਿ ਮੈਨੂੰ ਰੱਬ ਨੇ ਨਾ ਇਹ ਬੋਨਸ ਦੇ ਦਿਨ ਦਿੱਤੇ ਆ, ਬਈ ਇਹਦਾ ਮਤਲਬ ਵੀ ਮੈਂ ਕੋਈ ਬਹੁਤਾ ਗਲਤ ਕੰਮ ਨਹੀਂ ਕਰ ਰਿਹਾ, ਬਹੁਤੀਆਂ ਗਲਤ ਗੱਲਾਂ ਨਹੀਂ ਕਰ ਰਿਹਾ, ਤੇ ਤਾਂ ਹੀ ਉਹਨੇ ਮੈਨੂੰ ਇਹ ਖੁੱਲ ਦਿੱਤੀ ਹੋਈ ਆ ਕਿ ਭਾਈ
ਦੇਖੋ
ਤੂੰ ਬੋਲੀ ਜਾ।
ਗਿਆਨੀ ਜੀ, ਇੱਕ ਲੈਣੀ ਹੈ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਤਕਰੀਬਨ 10 ਕੁ ਮੈਸੇਜ ਆਏ ਨੇ, ਬਹੁਤ ਸਾਰੇ ਮਸਲੇ ਵੀ ਆ ਜਿਹੜੇ ਆਪਾਂ 1 ਘੰਟੇ ਦੇ ਵਕਫੇ ਦੇ ਦੌਰਾਨ ਕਰਨੇ ਆ, ਤੇ ਕੌਮ ਦੇ ਉੱਤੇ ਭੀੜ ਵੀ ਬਣੀ ਹੋਈ ਆ, ਤੇ ਆਪਾਂ ਉਹਨੂੰ ਮਤਲਬ ਵੰਡਣਾ ਵੀ ਆ, ਤੇ ਇੱਕ ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਫਿਰ ਜੀ ਸਰੋਤੇ ਐਨ ਫਿਰ ਲਗਾਤਾਰ ਪ੍ਰੋਗਰਾਮ ਚੱਲੇਗਾ 45 ਤੋਂ 50 ਮਿੰਟ ਤੱਕ, ਤੇ ਉਸ ਦੇ ਵਿੱਚ ਅਸੀਂ ਮਸਲਿਆਂ ਦੇ ਐਨ ਤਸੱਲੀ ਕਰਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ। ਘੜੀ ਇਸ ਵੇਲੇ 10:49 ਦਿਖਾ ਰਹੀ ਆ, ਦਿਨ ਸ਼ਨਿਚਰਵਾਰ 21 ਮਈ।
Saga Music and Unisys Info Solutions presents Sunday CM Saab.
ਲੋਕਾਂ ਦਾ ਕੀ ਹੈ, ਲੋਕਾਂ ਦਾ ਆਦਤ ਬਣ ਗਈ ਵੋਟਾਂ ਪਾ ਕੇ ਸਰਕਾਰੀ ਡੰਡੇ ਖਾਉਣ ਦੀ।
Starring Harbhajan Mann as Janta Da Khair Khwa Ja Koi Bhairupiya.
Jis tarah da mahol us tarah di shakal.
ਰਾਜਨੀਤੀ ਦੇ ਚੱਕਰਵਿਊ ਤੇ ਕਾਮੇਡੀ ਦਾ ਜ਼ਬਰਦਸਤ ਕੰਬੀਨੇਸ਼ਨ ਸਾਡੇ ਸੀਐਮ ਸਾਹਿਬ, ਸਟਾਰਿੰਗ ਹਰਭਜਨ ਮਾਨ, ਗੁਰਪ੍ਰੀਤ ਕੁੱਗੀ, ਪ੍ਰੋਡਿਊਸਡ ਬਾਏ ਸੁਮਿਤ ਸਿੰਘ, ਰਿਲੀਜ਼ਿੰਗ ਵਰਲਡ ਵਾਈਡ ਔਨ 27th May 2016.
ਮੈਂ ਉਹ ਨਹੀਂ ਜੋ ਤੁਸੀਂ ਸੋਚ ਰਹੇ ਹੋ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੀ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122922030।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਤੇ ਗਿਆਨ ਦੇ ਵਿੱਚੋਂ ਗਿਆਨ ਨਿਕਲ ਰਿਹਾ, ਗੱਲਾਂ ਦੇ ਵਿੱਚੋਂ ਗਿਆਨ ਨਿਕਲ ਰਿਹਾ। 10:07 ਘੜੀ ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਕ, ਔਰ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜ ਰਹੇ ਨੇ। ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਜੁਆਇਨ ਕਰ ਚੁੱਕੇ ਨੇ ਤੇ ਬਹੁਤ ਸਾਰੀਆਂ ਗੱਲਾਂ ਅਸੀਂ ਆਲਰੇਡੀ ਕਰਾਂਗੇ, ਕਰ ਚੁੱਕੇ ਹਾਂ, ਕਰਾਂਗੇ ਵੀ, ਤੇ ਬਹੁਤ ਸਾਰੇ ਮਸਲੇ ਨੇ। ਤੇ ਇੱਦਾਂ ਹੈ ਕਿ ਕੁਛ ਸਵਾਲ ਆਏ ਜੀ, ਮਾਨ USA ਵਾਲੇ ਕਹਿ ਰਹੇ ਨੇ ਕਿ ਹੂ ਇਜ਼ ਦਾ ਫਸਟ ਪ੍ਰੈਜ਼ੀਡੈਂਟ ਆਫ ਅਕਾਲੀ ਦਲ, ਇਨ੍ਹਾਂ ਨੇ ਸਵਾਲ ਪੁੱਛਿਆ ਗਿਆ ਨੇ ਜੀ।
ਹਾਂਜੀ, ਇਹ ਸਰਦਾਰ ਸਰਮਖ ਸਿੰਘ ਝਬਾਲ, ਇਹ ਨਾ ਅਕਾਲੀ ਮੂਵਮੈਂਟ ਵੇਲੇ ਤਿੰਨ ਭਰਾ ਹੁੰਦੇ ਸੀਗੇ, ਝਬਾਲੀਏ ਭਰਾ, ਝਬਾਲੀਏ ਬ੍ਰਦਰਸ ਵੀ ਇਹਨਾਂ ਨੂੰ ਅੰਗਰੇਜ਼ੀ ਵਿਚ ਲਿਖਦੇ ਹੁੰਦੇ ਸੀ, ਸਰਮਖ ਸਿੰਘ ਤੇ ਜਸਵੰਤ ਸਿੰਘ ਤੇ ਅਮਰ ਸਿੰਘ, ਉਹਨਾਂ ਵਿਚੋਂ ਇਹ ਜਿਹੜਾ ਸਰਮਖ ਸਿੰਘ ਸੀ ਇਹ ਪਹਿਲਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਬਣਿਆ ਸੀ। 14 December 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਚ
ਜੀ। ਸੋ ਬਹੁਤ ਵਧੀਆ ਜਾਣਕਾਰੀ। ਦੇਖੋ ਜੀ, ਮੂੰਹ ਜਵਾਨੀ ਯਾਦ ਹੈ ਸੀ ਗਿਆਨੀ ਜੀ ਨੂੰ, ਸਾਡਾ ਵਾਕਿੰਗ ਇਨਸਾਈਕਲੋਪੀਡੀਆ ਕਹਿੰਦੇ ਆ ਜੀ। ਸੋ ਇਧਰ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਮੈਂ ਪੰਜਾਬ ਦੇ ਵਿਚ ਜਾ ਕੇ ਆਇਆ, ਹੁਣੇ ਦੇਖਿਆ ਤੇ ਵੈਸੇ ਜੇ ਪੰਛੀ ਝਾਤ ਦੇਖੀਏ, ਓਵਰਵਿਊ ਦੇਖੀਏ ਪੰਜਾਬ ਦਾ ਪੋਲੀਟਿਕਸ ਤੋਂ ਰਹਿਤ ਹੋ ਕੇ, ਤਾਂ ਪੰਜਾਬ ਦੇ ਵਿਚ ਕਾਫ਼ੀ ਤਰੱਕੀ ਹੋਈ ਆ, ਡਿਵੈਲਪਮੈਂਟ ਹੋਈ ਆ, ਜਿਹੜੀ ਕਿ ਮਤਲਬ ਜਿਸ ਤਰ੍ਹਾਂ ਹੁਣ ਏਅਰਪੋਰਟ ਕਾਫੀ ਆਲਾ ਦਰਜੇ ਦਾ ਆ ਉਹਨਾਂ ਨੇ, ਮਤਲਬ ਜਿਹੜੇ ਹੋਰ ਸੜਕਾਂ ਵਗੈਰਾ ਕਾਫੀ ਕਈ ਥਾਂ ਡਿਵੈਲਪਮੈਂਟ ਚੱਲ ਰਹੀ ਆ, ਤੇ ਕਹਿੰਦੇ ਨੇ ਕਿ ਜੇ ਪੰਛੀ ਝਾਤ ਦੇ ਮਾਰੀਏ ਪੋਲੀਟਿਕਸ ਤੇ ਭਾਰਤ ਦੀ ਦੇ, ਤਾਂ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਉਹਨਾਂ ਨੂੰ ਡਾਇਮੰਡ ਕਿਹਾ ਜਾ ਸਕਦਾ ਪੋਲੀਟਿਕਸ ਦੇ ਵਿਚ, ਕਿਉਂਕਿ 25 ਸਾਲ ਚੀਫ਼ ਮਿਨਿਸਟਰ ਰਹਿਣਾ ਮਤਲਬ ਇਟਸ ਕੋਈ ਖਾਲਾ ਜੀ ਦਾ ਬਾੜਾ ਨੀ। ਤੇ ਉਹ ਅਮਰੀਕ ਸਿੰਘ ਫਲੋਰਾ ਕਹਿੰਦੇ ਨੇ ਕਿ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਮੇਰਾ ਖਿਆਲ,
ਹਾਂਜੀ,
ਦੇਖੋ ਜੀ, ਪੰਜਾਬ ਦੇ ਲੋਕਾਂ ਨੇ ਉਹਨੂੰ 5 ਵਾਰੀ ਚੀਫ ਮਿਨਿਸਟਰ ਬਣਾਇਆ
ਜੀ।
ਪਹਿਲੀ ਵਾਰੀ ਉਹ ਡਿਵੈਲਪਮੈਂਟ ਮਿਨਿਸਟਰ ਸੀ ਗੁਰਨਾਮ ਸਿੰਘ ਵਜ਼ਾਰਤ ਵਿਚ, ਜਦੋਂ 5 ਮਾਰਚ ਨੂੰ 1970 ਨੂੰ ਗਦਾਰੀ ਕਾਰਨ ਕਰਕੇ ਗੁਰਨਾਮ ਸਿੰਘ ਨੂੰ ਲਾਇਆ ਤੇ 3 ਧਰਨੇ ਮਾਰ ਕੇ ਗਵਰਨਰ ਨੂੰ ਘੇਰ ਕੇ ਤੇ ਇਹਨਾਂ ਨੂੰ ਚੀਫ਼ ਮਿਨਿਸਟਰ ਬਣਾਇਆ ਗਿਆ। ਤੇ ਉਦੋਂ ਯੰਗੈਸਟ ਚੀਫ਼ ਮਿਨਿਸਟਰ ਇਨ ਇੰਡੀਆ ਸੀ, ਹੁਣ ਇਸ ਵੇਲੇ ਬਾਦਲ ਸਾਹਿਬ
ਓਲਡੈਸਟ
ਚੀਫ਼ ਮਿਨਿਸਟਰ ਨੇ ਇੰਡੀਆ ਚ, 5 ਵਾਰੀ ਮੇਰਾ ਖਿਆਲ ਰਿਕਾਰਡ ਆ। ਤੇ ਭਾਈ ਇਹਦਾ ਮਤਲਬ ਪੰਜਾਬ ਦੇ ਲੋਕਾਂ ਲਈ ਉਹ ਕੁਝ ਚੰਗਾ ਕੰਮ ਕਰਦੇ ਹੋਣਗੇ ਤੇ ਤਾਂ ਹੀ ਪੰਜਾਬ ਦੇ ਲੋਕੀ ਉਹਨਾਂ ਨੂੰ ਇੰਨੀ ਵਾਰੀ ਚੀਫ਼ ਮਿਨਿਸਟਰ ਬਣਾਉਂਦੇ ਆ
ਜੀ। ਬਿਲਕੁਲ, ਚਲੋ ਇਸ ਦੇ ਬਾਰੇ ਆਪਾਂ ਫੇਰ ਹੋਰ ਵੀ ਥੋੜੀ ਜਿਹੀ ਗੱਲਬਾਤ ਕਰਨੀ ਹੈ, ਪਰ ਕੁਲਦੀਪ ਸਿੰਘ ਔਲਖ ਸਾਡੇ ਨਾਲ ਇਧਰ ਜੁੜੇ ਨੇ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਾਫੀ ਸਮਾਂ ਪਹਿਲਾਂ ਗੁਰੂ ਘਰ ਕੀਸਵਰੋ ਦੇ ਵਿਚ ਗਿਆਨੀ ਜੀ ਹੁਣਾਂ ਤੋਂ ਕਿਤਾਬ ਸੱਚੇ ਦਾ ਸੱਚਾ ਢੋਆ ਪ੍ਰਾਪਤ ਕੀਤੀ ਸੀ ਤੇ ਕਹਿੰਦੇ ਮੈਂ ਪੜ੍ਹੀ ਸੀ ਤੇ ਉਹ ਮੈਂ ਬੰਦ ਕਰਕੇ ਆਪਣੇ ਰੈਕ ਦੇ ਵਿਚ ਰੱਖਤੀ ਸੀ। ਹੁਣ ਡੈਡੀ ਜੀ ਆਏ ਹੋਏ ਨੇ ਤੇ ਉਨ੍ਹਾਂ ਨੇ ਇਹ ਕਿਤਾਬ ਪੜ੍ਹੀ ਤੇ ਮੈਨੂੰ ਪੁੱਛ ਰਹੇ ਸੀ ਕਿ ਇਹ ਲਿਖਾਰੀ ਕੌਣ ਹੈ ਤੇ ਕਿੱਥੇ ਆ, ਇੰਨੀ ਜਾਣਕਾਰੀ ਭਰਪੂਰ ਕਿਤਾਬ ਹੈ। ਤੇ ਮੈਂ ਕਿਹਾ ਰੁਕੋ ਜੀ ਕੁਝ ਦਿਨ ਤੇ ਕਰਵਾ ਦਿੰਦੇ ਆ ਦਰਸ਼ਨ ਤੇ ਦੇਖ ਲੋ ਜੀ। ਹੁਣ ਕਹਿੰਦਾ ਰੇਡੀਓ ਤੇ ਸੁਣ ਰਹੇ ਆ ਤੇ ਮੈਂ ਕਿਹਾ ਆਹ ਸੁਣ ਲੋ ਜੀ ਉਹ ਗਿਆਨੀ ਜੀ ਹਨ।
ਪਰ ਉਹਨਾਂ ਦੇ ਕਿਤਾਬ ਪੜ੍ਹ ਕੇ ਤੇ ਮੇਰੀਆਂ ਗੱਲਾਂ ਸੁਣ ਕੇ ਕੋਈ ਨੰਬਰ ਘੱਟ ਨਾ ਜਾਣ
ਦੇ। ਨਹੀਂ ਨਹੀਂ ਘਟਣੇ ਨੀ ਜੀ, ਘਟਣੇ ਨੰਬਰ ਨਹੀਂ ਆ ਗਏ। ਦੇਖੋ ਇੱਕ ਹੁੰਦੀ ਆ ਕਿਤਾਬ ਕੇ 10 ਕਿਤਾਬਾਂ ਪੜ੍ਹ ਕੇ ਇੱਕ ਕਿਤਾਬ ਲਿਖਦੇ ਆ। ਬਹੁਤ ਪੰਜਾਬੀ ਕਿਤਾਬਾਂ ਲਿਖਾਰੀਆਂ ਦਾ ਇਹ ਰੁਝਾਨ ਹੈ ਕਿ 10 ਕਿਤਾਬਾਂ ਇਧਰੋਂ ਉਧਰੋਂ ਪੜ੍ਹ ਕੇ ਨਾ ਉਹਦੀ ਇੱਕ ਕਿਤਾਬ ਬਣਾ ਕੇ ਲਿਖ ਦਿੰਦੇ ਨੇ, 11ਵੀਂ ਹੋ ਜਾਂਦੀ ਹੈ ਤੇ ਅਗਲੇ ਨੂੰ ਫਿਰ ਜਿਹੜਾ ਅਗਲੇ ਨੇ ਲਿਖਣੀ ਹੁੰਦੀ ਉਹ 10 ਨਹੀਂ, ਉਹਨੂੰ 11 ਪੜ੍ਹਨੀਆਂ ਪੈਂਦੀਆਂ, ਸੋ 12ਵੀਂ ਕਿਤਾਬ ਤਾਂ ਲਿਖਦਾ ਹੈ। ਪਰ ਦੇਖੋ ਤੁਸੀਂ ਜਿਹੜੀ ਕਿਤਾਬ ਲਿਖੀ ਤੁਹਾਨੂੰ ਮੂੰਹ ਜਵਾਨੀ ਸਾਰਾ ਕੁਝ ਯਾਦ ਹੈ, ਠੀਕ ਹੈ ਨਾ, ਸੋ ਇਹਨੂੰ ਕਹਿੰਦੇ ਆ ਕਿ PhD ਕਰਨੀ ਜਾਂ ਸਾਰਾ ਹੱਡੀ ਹੰਡਾਣਾ ਤੇ ਉਹ ਚੀਜ਼ ਲਿਖਣੀ, ਇਹ ਲੋਕ ਸਾਹਿਤ ਬਣਦਾ। ਤੇ ਜਸਪਾਲ ਸਿੰਘ ਸਿਡਨੀ ਜੁੜੇ ਨੇ ਜੀ, ਜਸਪਾਲ ਰਾਮਾ ਸਿਡਨੀ ਤੋਂ, ਸਤਿ ਸ੍ਰੀ ਅਕਾਲ ਸਭ ਨੂੰ। ਤੇ ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ, ਬਾਕੀ ਕਹਿੰਦੇ ਆ ਕਿ ਡਰਾਈਵਿੰਗ ਚ ਬਿਜ਼ੀ ਆ, ਸੁਣਦੇ ਸੀ ਨਾਲ ਦੇ ਵੀ, ਤੇ ਜਸਵੀਰ ਹੈਰੀ ਹਰਿੰਦਰ ਤੇ ਟਿੱਕੀ ਠੋਕ ਸਿੰਘ।
ਉਹ ਗੱਲ ਆ ਵੀ ਬੜੀ ਖੁਸ਼ੀ ਵਾਲੀ ਗੱਲ ਆ ਵੀ ਪੰਜਾਬ ਵਿਚ ਵੀ ਸਿੱਖਾਂ ਦੇ ਤਿੰਨ ਹੀ ਮੇਨ ਮਹਿਕਮੇ ਬਿਜ਼ਨਸ ਨੇ ਤੇ ਬਾਹਰ ਆਣ ਕੇ ਵੀ ਉਹੀ ਕਰ ਰਹੇ ਨੇ ਵੀ ਪੰਜਾਬ ਦੇ ਵਿਚ ਸਿੱਖਾਂ ਦਾ ਵੀ ਆਪਣਾ ਖੇਤੀ ਤੇ ਫੌਜ ਤੇ ਟਰਾਂਸਪੋਰਟ, ਇਹ ਤਿੰਨ ਹੀ ਮਹਿਕਮੇ ਨੇ। ਉਹ ਕਲਕੱਤੇ ਵਿਚ ਆਪਣੇ ਬਹੁਤ ਟੈਕਸੀ ਤੇ ਟਰੱਕਾਂ ਵਾਲੇ ਆ ਨਾ, ਬੱਸਾਂ ਬੁੱਸਾਂ ਟਰਾਂਸਪੋਰਟ ਤੇ 1967 ਦੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਜਿਹੜਾ ਜ਼ਿਆਦਾ ਉਤਸ਼ਾਹ ਨਾਲ ਮਨਾਇਆ ਗਿਆ ਕਿਉਂਕਿ ਬੰਗਾਲ ਚ ਵੀ ਅਕਾਲੀਆਂ ਕਾਂਗਰਸ ਕਮਿਊਨਿਸਟਾਂ ਦੀ ਸਰਕਾਰ ਤੇ ਪੰਜਾਬ ਜੀ ਕਮਿਊਨਿਸਟਾਂ ਦੀ ਤੇ ਇਹਨਾਂ ਦੀ ਕੋਲੈਬੋਰੇਸ਼ਨ ਨਾਲ ਜਿਹੜਾ ਉਚੇਚਾ ਉਦਮ ਨਾਲ ਤੇ ਬੜਾ ਭਾਰੀ ਵੱਡਾ ਜਲੂਸ ਜਿਹਨੂੰ ਅੱਜ ਕੱਲ ਨਗਰ ਕੀਰਤਨ ਕਹਿਣ ਲੱਗ ਪਏ ਨੇ ਨੌਜਵਾਨ, ਅਸੀਂ ਜਲੂਸ ਹੀ ਕਹਿੰਦੇ ਹੁੰਦੇ ਸੀ। ਤੇ ਉਹ ਇੱਕ ਦਿਨ ਪਹਿਲਾਂ ਗੁਰਪੁਰਬ ਤੋਂ ਜਲੂਸ ਨਿਕਲਦਾ ਨੇ ਤੇ ਬੜੇ ਫਿਰ ਬਹੁਤ ਵੱਡੀ ਲਾਈਨ ਵੇਖੀ ਤੇ ਇੱਕ ਬੰਗਾਲੀ ਦੂਜੇ ਬੰਗਾਲੀ ਨੂੰ ਹੈਰਾਨੀ ਨਾਲ ਪੁੱਛਦਾ ਆ ਵੀ ਕਹਿੰਦਾ ਵੀ ਇਹ ਕੀ ਗੱਲ ਹੈ, ਪੰਜਾਬੀ ਇੰਨੇ ਇਕੱਠੇ ਕਿਉਂ ਹੋਏ ਆ? ਉਹ ਕਹਿੰਦਾ ਇਹਨਾਂ ਦੇ ਨਾ ਗੁਰੂ ਦਾ ਜਨਮ ਦਿਨ ਆ ਪਹਿਲਾਂ ਕਹਿੰਦਾ।
ਅੱਛਾ ਜੀ।
ਤੇ ਉਹ ਦੂਜਾ ਜਿਹੜਾ ਕਹਿੰਦਾ ਹਲਾ ਤਾਂ ਦਾ ਫਿਰ ਬੜਾ ਵੱਡਾ ਡਰਾਈਵਰ ਹੋਣਾ,
ਬੜਾ ਵੱਡਾ
ਡਰਾਈਵਰ ਇੰਨੇ ਇਕੱਠੇ ਹੋ, ਡਰਾਈਵਰਾਂ ਦਾ ਗੁਰੂ,
ਡਰਾਈਵਰਾਂ ਦਾ ਗੁਰੂ ਡਰਾਈਵਰ। ਹਾਂਜੀ, ਤੋ ਉਹ ਤਾਂ ਸਾਰੀ ਸ੍ਰਿਸ਼ਟੀ ਨੂੰ ਡਰਾਈਵ ਕਰ ਰਹੇ ਸੀ, ਉਹ ਤਾਂ ਮਿਡਲ ਈਸਟ ਤੱਕ ਵੀ ਡਰਾਈਵਿੰਗ ਕਰਦਾ ਕਰਦਾ ਚਲੇ ਗਿਆ ਸੀ, ਬਰਮਾ ਤੱਕ ਚਲੇ ਗਿਆ ਸੀਗਾ, ਸ੍ਰੀ ਲੰਕਾ ਤੱਕ।
ਡਰਾਈਵਿੰਗ ਜਿਹੜਾ ਪ੍ਰੋਫੈਸ਼ਨ ਸਿੱਖਾਂ ਦਾ ਜਦੋਂ ਇਹ ਬਣਿਆ ਨਾ 70ਵਿਆਂ ਚ ਇਲਸਟ੍ਰੇਟਡ ਵੀਕਲੀ ਦਾ ਐਡੀਟਰ
ਖੁਸ਼ਵੰਤ
ਸਿੰਘ ਤੇ ਇਹਨੇ ਸਪੈਸ਼ਲ ਨੰਬਰ ਕੱਢਣੇ ਸ਼ੁਰੂ ਕੀਤੇ ਸੀ।
ਅੱਛਾ ਜੀ।
ਭਾਈ ਉਹਦੇ ਚ ਕਬੀਰ ਪੰਥੀਆਂ ਦਾ, ਨਿਹੰਗ ਸਿੰਘਾਂ ਦਾ, ਆਪਣਾ ਕਾਦੀਆਨੀਆਂ ਦਾ, ਇਸ ਤਰ੍ਹਾਂ ਕਹਿੰਦੇ ਕਿ ਜੱਟਾਂ ਦਾ ਨੰਬਰ ਕੱਢਿਆ ਸੀ ਤੇ ਉਹਦੇ ਚ ਇੱਕ ਲੇਖ ਲਿਖਿਆ ਸੀ ਕਿਸੇ ਨੇ, ਕਹਿੰਦਾ ਭਾਈ ਇਹਨਾਂ ਦੇ ਕੋਈ ਜੱਟ ਕਹਿੰਦਾ ਬਣ ਜਾਵੇ, ਜੱਟ ਸਿੱਖ, ਜੱਟ ਸਿੱਖ ਕਹਿੰਦਾ ਭਾਵੇਂ ਕਮਾਂਡਰ ਇਨ ਚੀਫ ਬਣ ਜਾਵੇ, ਭਾਵੇਂ ਪ੍ਰਾਈਮ ਮਿਨਿਸਟਰ ਪ੍ਰੈਜੀਡੈਂਟ ਬਣ ਜਾਵੇ, ਉਹਦੀ ਖਾਹਿਸ਼ ਹੁੰਦੀ ਆ ਵੀ ਰਿਟਾਇਰ ਹੋ ਕੇ ਨਾ 10 ਏਕੜ ਦਾ ਫਾਰਮ ਹੋਵੇ, ਟਿਊਬਵੈਲ ਲੱਗਾ ਹੋਵੇ ਤੇ ਤੂਰ ਦੀ ਛਾਂ ਹੋਵੇ, ਤੇ ਇਹ ਉਹਦਾ ਅਸਲੀ ਨਿਸ਼ਾਨਾ ਹੁੰਦਾ ਰਿਟਾਇਰਮੈਂਟ। ਕਹਿੰਦਾ ਜੱਟ ਦਾ ਜੱਟ ਕਹਿੰਦਾ ਨਾ ਇਹਨਾਂ ਦਾ ਗੁਰੂ ਜਿਹੜਾ ਹਿਮਸੈਲਫ ਵਾਜ ਨਾਟ ਜੱਟ, ਉਹ ਆਪਣੇ ਆਪ ਜੱਟ ਨੀ, ਇਹ ਉਹਨੇ ਵੀ ਇਹ ਕੰਮ ਕੀਤਾ ਕਰਤਾਰਪੁਰ ਚ।
ਕਰਤਾਰਪੁਰ ਸਾਹਿਬ ਉਹਨਾਂ ਨੇ ਵੀ ਆ ਗਏ, ਹਾਲੇ ਵਾਹੇ ਆ ਗਏ ਨਾ। ਸੋ ਇਹ ਬਾਬੇ ਨਾਨਕ ਦਾ ਹੀ ਡਰੀਮ ਹੈ ਜੀ। ਤੇ
ਉਹ ਹੱਸਦੇ ਕੋਈ ਸਿੰਘ ਸੀਗਾ ਵੀ ਉਹ ਸਟੇਜ ਤੇ ਨੀ ਉਹਨੇ ਗੱਲ ਕੀਤੀ ਤੇ ਮੈਂ ਤੇ ਰੇਡੀਓ ਤੇ ਕਰ ਦਿੰਦਾ ਉਹਦੀ ਗੱਲ ਸੁਣਾ ਦਿੰਦਾ।
ਹਾਂਜੀ।
ਕਹਿੰਦਾ ਵੀ ਬਾਬਾ ਨਾਨਕ ਕਹਿੰਦਾ 70 ਸਾਲ ਘੁੰਮਿਆ ਦੁਨੀਆਂ ਨੂੰ, ਉਪਦੇਸ਼ ਦਿੰਦਾ ਰਿਹਾ, ਬੜਾ ਕੁਝ ਕੀਤਾ, ਪਰ ਅਖੀਰ ਤੇ ਆਣ ਕੇ ਕਹਿੰਦਾ ਇਹ ਦੁਨੀਆਂ ਨਾ ਕੁੱਤੇ ਦੀ ਪੂਛ ਹੈ, ਇਹਨੇ ਨੀ ਸਿੱਧਾ ਹੋਣਾ, ਆਣ ਕੇ ਹਲ ਦੀ ਜੰਗੀ ਫੜ ਲਈ, ਕਹਿੰਦਾ ਦੱਬ ਕੇ ਵਾਹ ਤੇ ਰੱਜ ਕੇ ਖਾ।
ਹਾਂਜੀ, ਚਲੋ ਇਧਰ ਮੈਸੇਜ ਆਪਾਂ ਅੱਗੇ ਤੋਰਦੇ ਆ ਤੇ ਅਮਨਵੀਰ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਭਾਜੀ ਤੇ ਤਾਇਆ ਜੀ। ਕਹਿੰਦੇ ਹਾਂਜੀ, ਇਨ੍ਹਾਂ ਨੇ ਲਾਸਟ ਵੀਕ ਇੱਕ ਨਾ ਮੈਸੇਜ ਆਇਆ ਸੀ ਤੇ ਉਹ ਤੋਂ ਬਾਅਦ ਮੇਰੀ ਫੋਨ ਤੇ ਵੀ ਗੱਲ ਹੋਈ ਸੀ ਇਨ੍ਹਾਂ ਨਾਲ, ਕੁਝ ਮਸਲੇ ਸੀਗੇ ਇਨ੍ਹਾਂ ਦੇ, ਤੇ ਕਹਿੰਦੇ ਕਿ ਤੁਹਾਡਾ ਜਿਹੜਾ ਸੁਝਾਅ ਸੀ ਐਨ ਪੂਰਾ ਕੰਮ ਕਰ ਗਿਆ, ਬਹੁਤ ਬਹੁਤ ਧੰਨਵਾਦ ਜੀ। ਸੋ ਇਨ੍ਹਾਂ ਨੂੰ ਇੱਦਾਂ ਕਿ ਗਿਆਨੀ ਜੀ ਹੁਣ ਤੁਹਾਡੇ ਚਰਨਾ ਕਮਲਾਂ ਦੇ ਚਲਦੇ ਚਲਦੇ ਅਸੀਂ ਵੀ ਹੁਣ ਸੁਝਾਅ ਦੇਣ ਲੱਗ ਪਏ ਆ, ਤੇ ਇੱਦਾਂ ਆ ਵੀ ਬੜੀ ਖੁਸ਼ੀ ਹੁੰਦੀ ਆ ਜਦੋਂ ਕੁਛ,
ਮਤਲਬ ਮੇਰੇ ਸ਼ਰੀਕ ਪੈਦਾ ਹੋ ਗਏ।
ਨਹੀਂ ਨਹੀਂ ਨਹੀਂ,
ਸ਼ਰੀਕ ਐਡਵਾਈਸ, ਕਿਉਂਕਿ ਐਡਵਾਈਸ ਕਰਨਾ ਤੇ ਮੇਰਾ ਕੰਮ ਹੈ ਨਾ, ਮੈਂ ਐਡਵਾਈਜ਼ਰ ਆ ਤੇ ਤੁਸੀਂ ਐਡਵਾਈਸ ਰਾਹ ਦੇ ਵਿੱਚ ਹੀ ਮੇਰੇ ਗਾਹਕ ਜਿਹੜੇ ਆ ਉਹ ਬਣਨੇ ਸ਼ੁਰੂ ਕਰ ਦਿੱਤੇ।
ਇੱਦਾਂ ਹੁੰਦੀ ਆ ਕਿ ਜਦੋਂ ਜਿੱਦਾਂ ਹੁਣ ਤੁਸੀਂ ਤਾਂ ਹੋ ਗਏ ਹੁਣ ਸਪੈਸ਼ਲਿਸਟ, ਜਿੱਦਾਂ ਮੋਹਰੇ ਜਿਹੜੇ ਕੰਪਾਊਂਡਰ ਹੁੰਦੇ ਕਈ ਵਾਰੀ ਉਹ ਵੀ ਟੀਕਾ ਲਾ ਕੇ ਠੀਕ ਕਰ ਦਿੰਦੇ ਹੁੰਦੇ।
ਕੋਈ ਅਫਸਰ ਸੀ ਤੇ ਉਹਨੇ ਆਪਣੇ ਕੁਰਸੀ ਦੇ ਨਾ ਪਿੱਛੇ ਕੰਧ ਨਾਲ ਮੋਟੇ ਅੱਖਰਾਂ ਚ ਲਿਖ ਕੇ ਲਾਇਆ ਹੋਇਆ ਸੀ, ਕਹਿੰਦਾ ਟੇਕ ਮਾਈ ਐਡਵਾਈਸ, ਤੇ ਥੱਲੇ ਬਰੀਕ ਅੱਖਰਾਂ ਚ ਲਿਖਿਆ ਸੀ ਆਈ ਡੋਂਟ ਯੂਜ਼ ਇਟ।
ਠੀਕ ਹੈ, ਲੈ ਜਾਓ। ਹਾਂਜੀ ਤੇ ਚਲੋ ਬੜੀ ਖੁਸ਼ੀ ਹੋਈ ਕਿ ਤੁਹਾਡਾ ਮਸਲਾ ਹੱਲ ਹੋ ਗਿਆ ਤੇ ਸਾਡੇ ਨਾਲ ਜਗਤਾਰ ਗਿੱਲ ਵੀ ਜੁੜੇ ਨੇ ਜੀ ਢੁੱਡੇ ਕੇ ਵਾਲੇ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਤੇ ਉਹਨਾਂ ਦਾ ਜਿਹੜਾ ਮੈਸੇਜ ਆ ਮੈਂ ਥੋੜੀ ਦੇਰ ਬਾਅਦ ਪੜਾਂਗਾ ਕਿਉਂਕਿ ਇਹ ਮਸਲਾ ਵੈਸੇ ਵੀ ਅਸੀਂ ਟੱਚ ਕਰਨਾ ਹੈ ਤੇ ਇਧਰ ਕੁਲਵੀਰ ਸਿੰਘ ਉਹਨਾਂ ਦਾ ਮੈਸੇਜ ਵੀ ਆਪਾਂ ਪੜ੍ਹ ਲੈਂਦੇ ਹਾਂ ਤੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਸਾਡੇ ਮਨ ਤੇ ਹਰ ਹਾਲਤ ਦੇ ਵਿਚ ਅਸਰ ਹੁੰਦਾ ਹੈ ਇਸ ਨਾਲ ਸਾਡੇ ਵਿਚ ਕੋਮਲਤਾ ਆਉਂਦੀ ਹੈ ਚੰਗੀ ਅਤੇ ਮੰਦੇ ਦੀ ਤਮੀਜ਼ ਹੋ ਜਾਂਦੀ ਹੈ ਤੇ ਮਨ ਬੁਰਾਈ ਤੋਂ ਪਰਹੇਜ਼ ਕਰਨ ਲੱਗ ਪੈਂਦਾ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਇਹ ਵਿਚਾਰ ਉਹਨਾਂ ਨੇ ਸਾਂਝੇ ਕੀਤੇ
ਬਹੁਤ ਸੋਹਣੀ ਗੱਲ
ਹਾਂਜੀ ਹਰਦੀਪ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਉਹਨਾਂ ਦਾ ਵੀ ਮੈਸੇਜ ਹਜੇ ਮੈਂ ਪੈਂਡਿੰਗ ਰੱਖਦਾ ਕਿਉਂਕਿ ਇਹ ਹਜੇ ਆਪਾਂ ਥੋੜੀ ਦੇਰ ਬਾਅਦ ਪੜ੍ਹਨਾ ਹੈ ਤੇ ਮੈਸੇਜ ਸਾਨੂੰ ਆਇਆ ਜੀ ਇੱਕ ਸੱਜਣ ਦਾ ਗੁਰਦਾਸ ਮਾਨ ਉਹਨਾਂ ਨੇ ਨਾਮ ਲਿਖਿਆ ਆਪਣਾ ਤੇ ਕਹਿੰਦੇ ਕੀ ਬਾਦਲ ਇਮਾਨਦਾਰ ਹੈ ਮਜੀਠੀਆ ਨਸ਼ੇ ਨਹੀਂ ਵੇਚਦਾ ਤੇ ਤੋਤਾ ਸਿੰਘ ਡਰੱਗ ਨਹੀਂ ਵੇਚਦਾ ਕੀ ਸੁਖਵੀਰ ਬਾਦਲ ਮਾਫੀਆ ਨਹੀਂ ਹੈ
ਵੈਰੀ ਨਾਈਸ ਬੜਾ ਗਿਆਨ ਹੈ ਬਈ ਅੰਦਰ ਦਾ
ਹਾਂਜੀ ਹਾਂਜੀ ਉਹ ਇੱਦਾਂ ਹੈ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਜਿਸ ਤਰ੍ਹਾਂ ਹੁਣ ਆਪਾਂ ਇਹ ਨਾ ਇਹ ਜੁੜਾਂਗੇ ਜਿਹੜਾ ਇਹ ਕੁਐਸਚਨ ਹੈ ਨਾ ਇਹ ਬੜਾ ਜਾਇਜ਼ ਕੁਐਸਚਨ ਹੈ ਇਹਨਾਂ ਦਾ ਇਹ ਆਪਾਂ ਜਿਹੜੀ ਹੁਣ ਬਾਅਦ ਚ ਡਿਸਕਸ਼ਨ ਕਰਨੀ ਆ
ਕਿਉਂਕਿ ਮੀਡੀਆ ਚ ਗੱਲਾਂ ਚੱਲ ਰਹੀਆਂ
ਹਾਂਜੀ ਇਹ ਬੜੀ ਚੱਲ ਰਹੀਆਂ ਇਹ ਤੇ ਆਪਾਂ ਪੂਰੀ ਤਸੱਲੀ ਬਖਸ਼ ਆਪਾਂ ਆਂਸਰ ਅੱਜ ਦੇਣਾ ਆ ਤੇ ਜਸਪ੍ਰੀਤ ਸਿੰਘ ਬੈਂਸ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਗਿਆਨੀ ਜੀ ਦੀ ਆਵਾਜ਼ ਸੁਣ ਕੇ ਰੂਹ ਖੁਸ਼ ਹੋ ਗਈ ਹੈ ਜੀ ਤੇ ਬਾਕੀ ਕਹਿੰਦੇ ਬਹੁਤ ਸੋਹਣਾ ਸਮਰਾਈਜ਼ ਕੀਤਾ ਉਹਨਾਂ ਨੇ ਤੇ ਜਿਹੜਾ ਸੋਸ਼ਲ ਮੀਡੀਆ ਦਾ ਪ੍ਰੋਪੋਗੈਂਡਾ ਆ ਇੰਡੀਆ ਦੀ ਨਿਊਜ਼ ਦੇ ਨਾਲ ਤਲਕ ਰੱਖਦਾ ਉਹ ਮਿਸਗਾਈਡਿਡ ਹੁੰਦਾ ਮੋਸਟਲੀ ਉਹਤੇ ਬਹੁਤਾ ਯਕੀਨ ਨਹੀਂ ਕਰਨਾ ਚਾਹੀਦਾ ਤੇ ਬਾਕੀ ਕਹਿੰਦੇ ਆਈ ਵਾਜ਼ ਸਰਪ੍ਰਾਈਜ਼ਡ ਕਿ ਮੈਨੂੰ ਪਤਾ ਲੱਗਾ ਪਿਛਲੇ 10 ਦਿਨਾਂ ਕਿ ਆਸਟ੍ਰੇਲੀਆ ਦੇ ਵਿਚ ਵੀ ਇਲੈਕਸ਼ਨ ਹੋ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਤੇ ਆਈ ਐਮ ਜਸਟ ਲੁਕਿੰਗ ਐਟ ਦਿਸ ਨਿਊਜ਼ ਇਟ ਮੀਨ ਇਲੈਕਸ਼ਨ ਆਰ ਗੇਮ ਆਫ ਰਿਚ ਤੇ ਬਾਕੀ ਇਧਰ ਇੰਡੀਆ ਦੇ ਵਿਚ ਵੀ ਇਲੈਕਸ਼ਨ ਹੋ ਰਹੀਆਂ ਅਮਰੀਕਾ ਦੇ ਵਿਚ ਵੀ ਇਲੈਕਸ਼ਨ ਹੋ ਰਹੀਆਂ ਤੇ ਭਾਰਤ ਦੇ ਵਿਚ 5 ਸੂਬਿਆਂ ਚ ਇਲੈਕਸ਼ਨ ਹੋਈਆਂ ਸੀਗੀਆਂ ਤੇ ਉਨ੍ਹਾਂ ਦੇ ਵਿਚ ਤਾਮਿਲਨਾਡੂ ਦੇ ਵਿਚ ਬੰਗਾਲ ਅਸਾਮ ਕੇਰਲਾ ਪੌਂਡੀਚੇਰੀ ਦੇ ਰਿਜ਼ਲਟ ਆਏ ਨੇ ਇਹ ਤੇ ਕੱਲ ਨੂੰ ਅਸੀਂ ਗੱਲ ਕਰ ਰਹੇ ਹਾਂ ਤੇ ਜਸਪ੍ਰੀਤ ਸਿੰਘ ਜੀ ਮਿੰਟੂ ਬਰਾੜ ਜੀ ਇੱਥੇ ਜਾਦੇ
ਇੱਕ ਨੇ ਬੜਾ ਪਾਇਆ ਸੀ ਸੋਹਣਾ ਫੇਸਬੁੱਕ ਤੇ ਕਹਿੰਦਾ ਵੀ ਉੱਤਰ ਵਿਚ ਕਸ਼ਮੀਰ ਵਿਚ ਵੀ ਬੀਬੀ ਮੁੱਖ ਮੰਤਰੀ
ਹਾਂਜੀ
ਤੇ ਉਧਰ ਪੂਰਬ ਵਿਚ ਵੀ ਬੀਬੀ ਮੁੱਖ ਮੰਤਰੀ ਤੇ ਦੱਖਣ ਵਿਚ ਵੀ ਬੀਬੀ ਮੁੱਖ ਮੰਤਰੀ ਇਕ ਦੋਖਣੀ ਹੋਰ ਵੀ ਉਧਰ ਪੱਛਮ ਵਿਚ ਗੁਜਰਾਤ ਵਿਚ ਵੀ ਬੀਬੀ ਮੁੱਖ ਮੰਤਰੀ ਤੇ ਕਿਸੇ ਦਾ ਵੀ ਪਤੀ ਨੀ ਹੈਗਾ
ਜਿਹੜਾ
ਸਾਡਾ ਪ੍ਰਧਾਨ ਮੰਤਰੀ ਆ ਉਹਦੀ ਪਤਨੀ
ਹੈ ਨੀ ਇਹ ਤਾਂ ਗਿਆਨੀ ਜੀ ਅਸੀਂ ਤਾਂ ਫਿਰ ਕੁਆਲੀਫਾਈ ਨੀ ਹੁੰਦੇ ਇਸ ਹਿਸਾਬ ਨਾਲ ਤੇ ਚਲੋ ਇਹਦੇ ਨਾਲ ਇੱਕ ਹੋਰ ਵੀ ਬੜਾ ਮਤਲਬ ਹੁਣ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਅਕਾਲੀ ਵਿਰੋਧੀਆਂ ਨੂੰ ਕਿ ਬਾਦਲ ਸਾਹਿਬ ਦੀ ਵੀ ਪਤਨੀ ਹੈ ਨੀ ਲੱਗਦਾ 6ਵੀਂ ਵਾਰੀ ਫਿਰ ਹਾਂਜੀ ਤੇ ਮਨਿੰਦਰ ਸਿੰਘ ਸਿਡਨੀ ਤੋਂ ਵੀ ਜੁੜੇ ਨੇ ਤੇ ਉਹਨਾਂ ਨੇ ਵਿਚਾਰ ਭੇਜਿਆ ਸ਼ੁਕਰੀਆ ਤੇ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਮਨਦੀਪ ਸਿੰਘ ਕਰੇਗੀਵਾਨ ਵਾਲੇ ਹਾਂਜੀ ਮੈਂ ਅਸੀਂ ਉਹ ਸਾਰਾ ਟੋਪਿਕ ਜਿਹੜਾ ਜੀ ਅਸੀਂ ਬਸ ਛੋ ਰਹੇ ਹਾਂ ਚੰਦ ਕੁ ਮਿੰਟਾਂ ਦੇ ਵਿਚ ਹੀ ਮਲਕੀਤ ਬਘਿਆਣਾ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਆਫਟਰ ਲਿਸਨਿੰਗ ਸੰਤੋਖ ਸਿੰਘ ਜੀ ਆਮ ਥਿੰਕਿੰਗ ਟੂ ਜੁਆਇਨ ਅਕਾਲੀ ਦਲ
ਫੇਰ ਤੇ ਕੋਈ ਬਹੁਤੀ ਏਡੀ ਵਧੀਆ ਮਿਸਾਲ ਨੀ ਵੀ ਜੇ ਸੰਤੋਖ ਸਿੰਘ ਵਰਗੇ ਸਾਰੇ ਅਕਾਲੀ ਹੋਏ ਤੇ ਫੇਰ ਜੁਆਇਨ ਕਰਨ ਦਾ
ਨਹੀਂ 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 ਇਹ ਫਰਕ ਹੈ ਦੀ ਅਕਾਲੀ ਦਲ ਜੁਆਇਨ ਨਹੀਂ ਕੀਤਾ ਜਾਂਦਾ ਅਕਾਲੀ ਦਲ ਬੋਰਨ ਹੁੰਦਾ ਅਕਾਲੀ ਦਲ ਚ ਜਨਮਿਆ ਜਾਂਦਾ ਬਣਿਆ ਜਾਂਦਾ ਤੇ ਬਾਕੀ ਕਹਿੰਦੇ ਨੇ ਕਿ ਅਕਾਲੀ ਦਲ ਦਾ ਫਸਟ ਪ੍ਰੈਜੀਡੈਂਟ ਜੀ ਤੇਜਾ ਸਿੰਘ ਪੁੱਚਰ ਨੀ ਸੀਗਾ ਜੀ
ਨਹੀਂ ਉਹ ਨੂੰ ਨਾ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਜਦੋਂ ਹਰਿਮੰਦਰ ਸਾਹਿਬ ਤੋਂ ਆਏ ਨੇ ਅਕਤੂਬਰ 1920 ਨੂੰ ਨਾ ਤੇ ਅਕਾਲ ਤਖ਼ਤ ਦੇ ਜਿਹੜੇ ਪੁਜਾਰੀ ਸੀ ਸੇਵਾਦਾਰ ਸੀ ਉਹ ਛੱਡ ਕੇ ਭੱਜ ਗਏ ਸੀ ਸੁਨਿਆ
ਅੱਛਾ ਜੀ
ਤੇ ਉਸ ਵੇਲੇ ਫਿਰ ਸਿੱਖਾਂ ਨੇ ਜਹੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ਹੇਠਾਂ 5 ਜਥਾ ਉੱਥੇ ਸੇਵਾ ਲਈ ਨਿਯੁਕਤ ਕੀਤਾ
ਮਤਲਬ ਸੇਵਾਦਾਰ ਸੀ ਪਹਿਲੇ ਸੇਵਾਦਾਰ
ਪਹਿਲੇ ਸੇਵਾਦਾਰਾਂ ਦਾ 5 ਸੇਵਾਦਾਰਾਂ ਦਾ ਉਹ ਜਥੇਦਾਰ
ਠੀਕ ਹੈ ਜੀ ਲਓ ਜੀ ਕਿਆ ਬਾਤ ਹੈ ਜੀ ਤੇ ਅਮਨਦੀਪ ਸਿੰਘ ਮੇਰੇ ਹੀ ਸਰਨਾਮੀਆਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਹਾਂਜੀ ਸਾਰਿਆਂ ਨੂੰ ਬੁਲਾਈ ਹੈ ਤੇ ਮੈਂ ਤੁਹਾਡਾ ਮੈਸੇਜ ਥੋੜੀ ਦੇਰ ਬਾਅਦ ਪੜਾਂਗਾ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਜੀ ਤੇ ਕਹਿੰਦੇ ਨੇ ਕਿ ਆਸਟ੍ਰੇਲੀਆ ਦੀ ਲੈਫਟ ਹੈਂਡ ਡਰਾਈਵ ਹੈ ਜਾਂ ਰਾਈਟ ਹੈਂਡ ਡਰਾਈਵ ਹੈ ਜੀ ਆਸਟ੍ਰੇਲੀਆ ਚ ਰਾਈਟ ਹੈਂਡ ਡਰਾਈਵ ਹੈ ਜੀ
ਲੈਫਟ ਹੈਂਡ
ਸੋਰੀ ਹਾਂਜੀ ਹਾਂਜੀ ਲੈਫਟ ਹਾਂਜੀ ਮਤਲਬ ਸਟੀਅਰਿੰਗ ਰਾਈਟ ਪਾਸੇ ਤੇ ਉਹਦਾ ਲੈਫਟ
ਉਹਨਾਂ ਨੂੰ ਕਹੋ ਕੈਨੇਡਾ ਅਮਰੀਕਾ ਤੋਂ ਉਲਟਿਆ
ਹਾਂਜੀ ਉਲਟਾ ਹਾਂਜੀ ਤੇ ਇਧਰ ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ ਸਾਨੂੰ ਸੁਖਦੀਪ ਸਿੰਘ ਤੇ ਕੈਂਗਰੂ ਦੀ ਫੋਟੋ ਭੇਜ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਸੁਖਦੀਪ ਜੀ ਹਰਮੀਤ ਚੰਨਾ ਜੀ ਕਹਿੰਦੇ ਬਹੁਤ ਸੋਹਣੀ ਡਿਸਕਸ਼ਨ ਚੱਲ ਰਹੀ ਹੈ ਕੈਰੀ ਓਨ ਤੇ ਗਿਆਨੀ ਜੀ ਹੁਣ ਆਪਾਂ ਗੱਲ ਕਰਨੀ ਹੈ ਕਿ ਜਿਸ ਤਰ੍ਹਾਂ ਆਪਾਂ ਅਕਾਲੀ ਦਲ ਦੀ ਗੱਲ ਕੀਤੀ ਉਹਨਾਂ ਦੀ ਮਾਣਮੱਤ ਹਿਸਟਰੀ ਜਿਹੜੀ ਆ ਬੜੀ ਮਤਲਬ ਸ਼ਾਈਨਿੰਗ ਹਿਸਟਰੀ ਆ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਉਹਦੇ ਵਿਚ ਕੀ ਆ ਸਮੇਂ ਸਮੇਂ ਸਿਰ ਬੜੇ ਜੁਝਾਰੂ ਲੀਡਰ ਵੀ ਆਏ ਨੇ ਠੀਕ ਹੈ ਕਈ ਵਾਰੀ ਡਾਊਨ ਵੀ ਗਈ ਆ ਹਨਾ ਤੇ ਹੁਣ ਵੀ ਕਾਫੀ ਦੋਸ਼ ਲੱਗ ਰਹੇ ਨੇ ਤੇ ਲੀਡਰਸ਼ਿਪ ਦੇ ਕੁਐਸਚਨ ਮਾਰਕ ਹੋ ਰਹੇ ਨੇ ਜਿਹੜਾ ਅਗਲਾ ਲੀਡਰ ਹੈ ਅਗਲੇ ਲੀਡਰ ਦੀ ਜਿਹੜੀ ਵੀ ਪ੍ਰੋਬਲਮ ਦਿਖਾਈ ਦੇ ਰਹੀ ਆ ਕਿ ਅਗਲੇ ਪੰਜ ਸੱਤ ਸਾਲ ਆਏਗੀ ਦਸ ਸਾਲ ਆਏਗੀ ਤੇ ਉਹ ਇਕ ਲੀਡਰਸ਼ਿਪ ਮਾੜੀ ਲੀਡਰਸ਼ਿਪ ਇਕ ਪਰਿਵਾਰ ਦਾ ਪ੍ਰਭਾਵ ਹੋਣ ਕਰਕੇ ਉਹ ਨਸ਼ਿਆਂ ਦੇ ਨਾਲ ਜੋੜ ਦਿੱਤਾ ਗਿਆ ਜਿਹੜੀਆਂ ਸਾਰੀਆਂ ਅਲਾਮਤਾਂ ਈਮੇਲ ਦੇ ਵਿਚ ਆਪਾਂ ਪੜ੍ਹੀਆਂ ਹੀ ਆ ਹਨਾ ਸੋ ਉਹ ਇਕ ਸ਼ੋਭਾ ਨਹੀਂ ਦਿੰਦੀ ਆ ਇਸ ਜਥੇਬੰਦੀ ਦੇ ਉੱਤੇ ਇਨ੍ਹਾਂ ਦੇ ਲੀਡਰਾਂ ਦੇ ਉੱਤੇ ਇਹੋ ਜਿਹੇ ਦੋਸ਼ ਲੱਗਣੇ ਉਨ੍ਹਾਂ ਨੂੰ ਸਾਫ਼ ਕਰਨਾ ਚਾਹੀਦਾ ਪੰਜਾਬ ਦੇ ਵਿਚ ਉਨ੍ਹਾਂ ਦਾ ਰਾਜ ਆ ਨਸ਼ੇ ਨੂੰ ਖਤਮ ਕਰਨਾ ਚਾਹੀਦਾ ਇਕ ਤਾਂ ਇਹ ਚੀਜ਼ ਠੀਕ ਆ ਹੁਣ ਦੂਸਰੀ ਚੀਜ਼ ਹੈ ਕਿ ਹੁਣ ਟਕਸਾਲ ਦੀ ਵੀ ਥੋੜੀ ਜੀ ਗੱਲ ਕਰਨੀ ਆਪਾਂ ਤੇ ਆਪਾਂ ਰਾਤੀ ਵੀ ਗੱਲ ਕੀਤੀ ਸੀ ਕਿ ਜਿਹੜਾ ਦਮਦਮੀ ਟਕਸਾਲ ਦੇ ਬਾਰੇ ਸਾਡੇ ਸਰੋਤਿਆਂ ਨੇ ਵੀ ਪੁੱਛਿਆ ਮੈਂ ਵੀ ਤੁਹਾਨੂੰ ਚਾਹਵਾਂਗਾ ਕਿ ਤੁਸੀਂ ਵੀ ਬਰੀਫਲੀ ਦਮਦਮੀ ਟਕਸਾਲ ਦਾ ਮਾਣ ਮੱਤਾ ਇਤਿਹਾਸ ਸਾਂਝਾ ਕਰੋ ਸਾਡੇ ਸਾਰਿਆਂ ਦੇ ਨਾਲ
ਹਾਂਜੀ ਇਹ ਨਾ ਆਪਣਾ ਇਹਨਾਂ ਨੂੰ ਪਹਿਲਾਂ ਜਥਾ ਭਿੰਡਰਾਂ ਵਾਲੇ ਕਿਹਾ ਜਾਂਦਾ ਸੀ
ਜੀ
ਤੇ ਕੁਝ ਸਮੇਂ ਤੋਂ ਨਾਮ ਜ਼ਿਆਦਾ ਦਮਦਮੀ ਟਕਸਾਲ ਪ੍ਰਸਿੱਧ ਹੋਇਆ
ਜੀ
ਤੇ ਇਹਦੇ ਵਿਚ ਤੇ ਕੋਈ ਗੱਲ ਨਹੀਂ ਹੈਗੀ ਜਿਵੇਂ ਹੁਣ ਭਾਈ ਮੈਂ ਆਪਣੇ ਆਪ ਨੂੰ ਕੋਈ ਤੁਸੀਂ ਅਮਨਦੀਪ ਸਿੰਘ ਸਿੱਧੂ ਖੋਣਾ ਚਾਹੁੰਦੇ ਹੋ ਮੈਂ ਗਿਆਨੀ ਸੰਤੋਖ ਸਿੰਘ ਖੋਣਾ ਚਾਹੁੰਦਾ ਕਈ ਲਿਖਾਰੀ ਕਹਿੰਦੇ ਜੀ ਇਹ ਦਮਦਮੀ ਟਕਸਾਲ ਐਵੇਂ ਨਾਂ ਧਰ ਲਿਆ ਏ ਤੇ ਜਥਾ ਭਿੰਡਰਾਂ ਵਾਲਾ ਹੁੰਦਾ ਸੀ ਇਹ ਹੁੰਦਾ ਸੀ ਉਹ ਹੁੰਦਾ ਸੀ ਪਰ ਜਦ ਉਹ ਆਪਣੇ ਆਪ ਨੂੰ ਦਮਦਮੀ ਟਕਸਾਲ ਅਖਵਾ ਕੇ ਖੁਸ਼ ਨੇ ਲੋਕੀ ਉਹਨਾਂ ਨੂੰ ਦਮਦਮੀ ਟਕਸਾਲ ਕਹਿੰਦੇ ਨੇ ਤੇ ਇਹਦੇ ਵਿਚ ਕਿਸੇ ਤੀਜੇ ਨੂੰ ਤਾਂ ਕੋਈ ਇਤਰਾਜ ਵਾਲੀ ਗੱਲ ਨਹੀਂ ਹੋਣੀ
ਹੁਣ ਇੱਥੇ ਕੁਐਸਚਨ ਇਹ ਨਹੀਂ ਹੁੰਦਾ ਕਿ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਦਸਵੇਂ ਪਾਤਸ਼ਾਹ ਨਾਲ ਜੋੜਦੇ ਨੇ ਇਸ ਟਕਸਾਲ ਨੂੰ ਕੀ ਇਹ ਸੱਚਾਈ ਹੈ
ਵੀ ਜਿਹੜੇ ਟਕਸਾਲ ਦੇ ਜਥਾ ਭਿੰਡਰਾਂ ਵਾਲਿਆਂ ਦੀ ਇਤਿਹਾਸਕ ਕਿਤਾਬ ਆ ਨਾ ਸਭ ਤੋਂ ਪਹਿਲਾਂ ਮੈਂ ਬਚਪਨ ਚ ਪੜ੍ਹੀ ਸੀ ਸੰਤ ਸੁੰਦਰ ਸਿੰਘ ਜੀ ਹੋਰਾਂ ਦੀ ਜੀਵਨੀ ਸੰਤ ਗੁਰਬਚਨ ਸਿੰਘ ਹੋਰਾਂ ਤੋਂ ਪਹਿਲਾਂ ਸੰਤ ਸੁੰਦਰ ਸਿੰਘ ਜੀ ਹੁੰਦੇ ਸੀ ਉਹਨਾਂ ਦਾ ਪਿੰਡ ਭਿੰਡਰਾਂ ਹੁੰਦਾ ਸੀ ਤੇ ਉਹ ਵਿਦਿਆ ਪੜੇ ਸੀ ਸੰਤ ਬਿਸ਼ਨ ਸਿੰਘ ਮੁਰਾਲੇ ਵਾਲਿਆਂ ਤੋਂ ਤੇ ਇਸ ਤਰ੍ਹਾਂ ਇਹ ਫੇ ਉਸ ਕਿਤਾਬ ਦੇ ਚੋਂ ਪੀੜੀ ਦਰ ਪੀੜੀ ਲੜੀ ਜਿਹੜੀ ਜੋੜੀ ਸੀ ਉਹ ਜਾ ਕੇ ਬਾਬਾ ਦੀਪ ਸਿੰਘ ਜੀ ਨਾਲ ਜੁੜਦੀ ਸੀ ਇਹ ਉਹਨਾਂ ਨੇ ਲਿਖਿਆ ਕਿ ਮੈਂ ਕਹਾਂ ਵੀ ਨਹੀਂ ਜੁੜਦੀ ਇਹਦੇ ਮੇਰੇ ਕੋਲ ਕੀ ਸਬੂਤ ਆ ਮੈਂ ਕਿਹੜਾ ਉਸ ਵੇਲੇ ਬਾਬਾ ਜੀ ਵੇਲੇ ਸੀ ਤੇ ਜਿਹੜਾ ਹੁਣ ਕਵੇ ਵੀ ਨਹੀਂ ਜ਼ਰੂਰ ਜੁੜਦੀ ਹੈ ਉਹ ਵੀ ਕੋਈ ਗੱਲ ਨਹੀਂ ਪਰ ਕਿਉਂਕਿ ਟਕਸਾਲ ਵਾਲਿਆਂ ਨੇ ਭਿੰਡਰਾ ਜਥੇ ਵਾਲਿਆਂ ਨੇ ਆਪਣੇ ਲਿਟਰੇਚਰ ਵਿਚ ਸੰਤ ਬਾਬਾ ਸੁੰਦਰ ਸਿੰਘ ਦੀ ਜੀਵਨੀ ਦੇ ਵਿਚ ਇਹ ਭਾਈ ਦੀਪ ਬਾਬਾ ਦੀਪ ਸਿੰਘ ਜੀ ਦਇਆ ਸਿੰਘ ਜੀ ਵਰਣ ਸਿੰਘ ਜੀ ਵਗੈਰਾ ਵਿਚ ਇਹ ਭਾਈ ਵੀਰ ਸਿੰਘ ਜੀ ਲਿਆ ਕੇ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਤੱਕ ਇਹ ਹੈ ਹੁਣ ਗਾਂ ਜਰਨੈਲ ਸਿੰਘ ਜੀ ਤੋਂ ਬਾਅਦ ਤਿੰਨ ਥਾਈ ਵੰਡੀ ਗਈ ਹੈ ਪਹਿਲਾਂ ਕਰਤਾਰ ਸਿੰਘ ਵਾਲੇ ਦੋ ਥਾਈ ਵੰਡੀ ਗਈ ਸੀ ਉਹ ਭਿੰਡਰਾਂ ਵਾਲੇ ਤਾਂ ਉੱਥੇ ਰਹਿ ਗਏ ਤੇ ਸੰਗਤਾਂ ਨੇ ਮਾਨਤਾ ਮਹੀਤੇ ਵਾਲਿਆਂ ਨੂੰ ਦਿੱਤੀ ਮਹੀਤੇ ਵਾਲੇ ਵੀ ਸੰਤਾਂ ਜੀ ਦੀ ਸ਼ਹਾਦਤ ਤੋਂ ਬਾਅਦ ਹੁਣ ਤਿੰਨ ਥਾਈ ਵੰਡੇ ਗਏ ਆ ਤੇ ਕੌਣ ਸਹੀ ਆ ਤੇ ਕਿਵੇਂ ਇਹ ਤਾਂ ਪੰਜਾਬ ਦੇ ਵਿਚ ਰਹਿਣ ਵਾਲੇ ਸਿੱਖਾਂ ਨੇ ਫੈਸਲਾ ਕਰਨਾ ਉਹ ਸਿਡਨੀ ਵਿਚ ਬੈਠਾ ਸੰਤੋਖ ਸਿੰਘ ਨਹੀਂ ਕਰ ਸਕਦਾ ਸੋ ਇਸ ਲਈ ਇਹਦਾ ਕੰਮ ਦਮਦਮੀ ਆਪਾਂ ਹੁਣ ਲਫ਼ਜ਼ ਦਮਦਮੀ ਟਕਸਾਲ ਹੀ ਵਰਤਾਂਗੇ ਤੇ ਮੈਂ ਇਕ ਵਾਰੀ 1971 ਦੇ ਮਾਘੀ ਦੇ ਦੀਵਾਨ ਤੇ ਸੰਤ ਕਰਤਾਰ ਸਿੰਘ ਜੀ ਜਥੇ ਨਾਲ ਆਏ ਤੇ ਮੈਂ ਸਟੇਜ ਸੈਕਟਰੀ ਸੀ ਉੱਥੇ ਤੰਬੂ ਸਾਹਿਬ ਗੁਰਦੁਆਰੇ ਤੇ ਮੈਂ ਉਹਨਾਂ ਦੇ ਆਉਣ ਦੇ ਸਵਾਗਤ ਵਜੋਂ ਕੁਦਰਤੀ ਮੇਰੇ ਕੋਲ ਲਫ਼ਜ਼ ਕਲਗੀਧਰ ਪਾਤਸ਼ਾਹ ਨੇ ਕੁਹਾ ਤੇ ਵੀ ਸਿੱਖ ਚੱਕਰਵਰਤੀ ਸਿੱਖ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਪਧਾਰ ਰਹੇ ਨੇ ਤੇ ਸੰਗਤਾਂ ਸਵਾਗਤ ਤੋਂ ਜਕਾਰਾ ਛੱਡੋ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਗੱਡੀਆਂ ਵਗੈਰਾ ਤੇ ਸਿੱਖ ਯੂਨੀਵਰਸਿਟੀ ਵੀ ਲਿਖਣਾ ਸ਼ੁਰੂ ਕਰ ਦਿੱਤਾ ਸੋ ਇਸ ਲਈ ਇਹ ਵਾਕਿਆ ਸਿੱਖ ਧਰਮ ਵਿਦਿਆ ਦੀ ਯੂਨੀਵਰਸਿਟੀ ਹੈ ਦਮਦਮੀ ਟਕਸਾਲ ਤੇ ਇਹਦੇ ਵਿਚੋਂ ਹੀ ਵਿਦਵਾਨ ਪੈਦਾ ਹੋ ਕੇ ਕਿਉਂਕਿ ਇਹਨਾਂ ਦਾ ਕੰਮ ਸੀ ਅੰਮ੍ਰਿਤ ਛਕਾਉਣਾ ਤੇ ਗੁਰਮੁਖਾਂ ਵਾਲਾ ਦਸਤਾਰ ਲਿਬਾਸ ਰੱਖਣਾ ਸਿੱਖੀ ਦੇ ਕਰੈਕਟਰ ਦਰਸਾਉਣਾ ਵਿਦਿਆਰਥੀਆਂ ਨੂੰ ਗੁਰਬਾਣੀ ਦਾ ਸਤਿਕਾਰ ਦਰਸਾਉਣਾ ਧਰਮ ਦਾ ਪ੍ਰਚਾਰ ਤੇ ਪਹਿਲਾਂ ਪਹਿਲਾਂ ਸੰਤ ਗੁਰਬਚਨ ਸਿੰਘ ਹੋਰਾਂ ਵੇਲੇ ਤੱਕ ਕਥਾ ਉੱਪਰ ਜ਼ਿਆਦਾ ਜ਼ੋਰ ਹੁੰਦਾ ਸੀ, ਫਿਰ ਮਹਿਤੇ ਸੰਤਕਾਰ ਸਤਾਰਸੋਰਾਂ ਵੇਲੇ ਵਿਦਵਾਲਾ ਬਣਾ ਕੇ ਤੇ ਨਾਲ ਕੀਰਤਨ ਵੀ ਕਥਾ ਕੀਰਤਨ ਸੁਖਦਾਈ ਦੋਨਾਂ ਹੀ ਤੇ ਇੱਥੋਂ ਇਸ ਵਿਦਿਆ ਤੋਂ ਪੜ੍ਹੇ ਹੋਏ ਹੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਾਰੇ ਹੀ ਇਤਿਹਾਸਕ ਗੁਰਦੁਆਰਿਆਂ ਦੇ ਵਿਚ ਗ੍ਰੰਥੀ ਹੈਡ ਗ੍ਰੰਥੀ ਕਥਾਵਾਚਕ ਆਦਿਕ ਟਕਸਾਲ ਤੋਂ ਪੈਦਾ ਹੋ ਕੇ ਆਉਂਦੇ ਹੁੰਦੇ ਸਨ। ਸੋ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਧਰਮ ਸਥਾਨਾਂ ਦਾ ਪ੍ਰਬੰਧ ਕਰਦੀ ਸੀ, ਸ਼੍ਰੋਮਣੀ ਅਕਾਲੀ ਦਲ ਜਿਹਦਾ ਉਸ ਤੇ ਕੰਟਰੋਲ ਹੁੰਦਾ ਸੀ ਉਹ ਪੋਲੀਟੀਕਲ ਫੀਲਡ ਦੇ ਵਿਚ ਕੰਮ ਕਰਦੀ ਸੀ ਤੇ ਟਕਸਾਲ ਜਿਹੜੀ ਹੈ ਇਹ ਵਿਦਵਾਨ ਪੈਦਾ ਕਰਕੇ ਪੰਥ ਨੂੰ ਦਿੰਦੀ ਸੀ। ਸੋ ਇਨ੍ਹਾਂ ਦਾ ਆਪਸ ਵਿਚ ਦੀ ਇਸ ਤਰ੍ਹਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਵਿਚ ਯੋਗਦਾਨ ਚੱਲਦਾ ਆ ਰਿਹਾ ਸੀ। ਫਿਰ ਇਹ ਮੰਦਭਾਗੀਆਂ ਘਟਨਾਵਾਂ ਦੇ ਮੈਂ ਇਹਦੇ ਬਾਰੇ ਅਕਾਲੀ ਟਕਸਾਲ ਟਕਰਾਅ ਨਾਂ ਦਾ ਕੁਝ ਸਾਲ ਪਹਿਲਾਂ ਇਕ ਲੇਖ ਵੀ ਲਿਖਿਆ ਸੀ ਜੋ ਮੇਰੀ ਬਾਤਾਂ ਬੀਤੇ ਦੀਆਂ ਚੌਥੀ ਕਿਤਾਬ ਦੇ ਵਿਚ ਵੀ ਸ਼ਾਮਲ ਹੈ ਕਿ ਇਹ ਕਿੱਥੋਂ ਤੇ ਅਕਾਲੀ ਦਲ ਦਾ ਵਿਰੋਧ ਕਿੱਥੋਂ ਸ਼ੁਰੂ ਹੋਇਆ, ਪਰ ਸੰਤ ਕਰਤਾਰ ਸਿੰਘ ਹੋਰਾਂ ਵੇਲੇ ਤੱਕ ਉਨ੍ਹਾਂ ਇਸ ਵਿਰੋਧ ਨੂੰ ਪ੍ਰਗਟ ਨਹੀਂ ਹੋਣ ਦਿੱਤਾ। ਟਰੈਡੀਸ਼ਨਲ ਰਵਾਇਤੀ ਅਨੁਸਾਰ ਹੀ ਉਨ੍ਹਾਂ ਨੇ ਮਿਲਵਰਤਨ ਅਕਾਲੀ ਦਲ ਨਾਲ ਤੇ ਸ਼੍ਰੋਮਣੀ ਕਮੇਟੀ ਨਾਲ ਜਾਰੀ ਰੱਖਿਆ, ਪਰ 78 ਦੇ ਅੰਮ੍ਰਿਤਸਰ ਦੇ ਮੰਦਭਾਗੇ ਕਾਂਡ ਤੋਂ ਬਾਅਦ ਅਕਾਲੀ ਲੀਡਰਸ਼ਿਪ ਤੇ ਟਕਸਾਲ ਦੇ ਆਗੂ ਸੰਤ ਜਰਨੈਲ ਸਿੰਘ ਵਿਚ ਇੰਨੇ ਮਤਭੇਦ ਹੋ ਗਏ ਕਿ ਉਹ ਵੱਧਦੇ ਵੱਧਦੇ ਅੱਜ ਇਨ੍ਹਾਂ ਦਾ ਤਾਲਮੇਲ ਬਦਕਿਸਮਤੀ ਕੌਮ ਦੀ ਦਾ ਕਾਰਨ ਹੈ ਤੇ ਇਹ ਓਨਾ ਨਹੀਂ ਰਹਿ ਸਕਿਆ। ਵਾਹਿਗੁਰੂ ਕਿਰਪਾ ਕਰੇ ਪਹਿਲੇ ਵਾਂਗੂ ਹੀ ਇਨ੍ਹਾਂ ਦਾ ਆਪਸ ਦੀ ਸਹਿਯੋਗ ਹੋਵੇ
ਜੀ। ਤੇ ਜਿਸ ਤਰ੍ਹਾਂ ਹੁਣ ਗਿਆਨੀ ਜੀ ਆਪਾਂ ਜਿਹੜੇ ਮੇਨ ਮੁੱਦੇ ਤੇ ਇਹ ਆਈਏ ਕਿ ਜਿਹੜੀ ਆਪਸ ਦੇ ਵਿਚ ਜੰਗ ਚੱਲ ਰਹੀ ਹੈ, ਮਤਲਬ ਵਿਚਾਰਾਂ ਦੀ ਜੰਗ ਚੱਲ ਰਹੀ ਸੀ ਪਹਿਲਾਂ ਸ਼ਬਦਾਂ ਦੀ, ਫਿਰ ਜੰਗ ਸ਼ੁਰੂ ਹੋ ਗਈ ਤੇ ਫਿਰ ਕੌੜੀ ਬੋਲੀ ਬੋਲਣੀ ਸ਼ੁਰੂ ਹੋ ਗਈ ਤੇ ਹੁਣ ਗੋਲੀ ਦੀ ਜੰਗ ਸ਼ੁਰੂ ਹੋ ਗਈ।
ਹਾਂਜੀ
ਤੇ ਇਹ ਤਾਂ ਅਕਾਲੀ ਦਲ ਤੇ ਦਮਦਮੀ ਟਕਸਾਲ ਦੇ ਵਿਚ ਜੋ ਮਤਭੇਦ ਨੇ ਉਹ ਤਾਂ ਜੱਗ ਜਾਹਰ ਨੇ। ਉਹ ਤੋਂ ਬਾਅਦ ਦਮਦਮੀ ਟਕਸਾਲ ਤੇ ਜਿਹੜੇ ਸੰਤ ਸਮਾਜ ਸੀ ਉਨ੍ਹਾਂ ਨੇ ਕਿਸ ਤਰ੍ਹਾਂ ਮੂਲ ਨਾਨਕ ਸ਼ਾਹੀ ਕੈਲੰਡਰ ਦਾ ਘਾਣ ਕੀਤਾ ਇਹ ਵੀ ਹੁਣ ਜੱਗ ਜਾਹਰ ਹੈ। ਉਸ ਤੋਂ ਬਾਅਦ ਹੁਣ ਉਹ ਸੰਤ ਸਮਾਜ ਦੇ ਵਿਚ ਆਪੇ ਹੀ ਫੁੱਟ ਪੈ ਕੇ ਹੁਣ ਜੋ ਆਪਸ ਦੇ ਵਿਚ ਦੂਸ਼ਣਬਾਜੀ ਹੋ ਰਹੀ ਹੈ, ਪਹਿਲਾਂ ਹਰਦੇਵ ਸਿੰਘ ਧੁੰਮਾ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਸ਼ਬਦੀ ਵਾਰ ਕੀਤਾ, ਉਸ ਤੋਂ ਬਾਅਦ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਟੇਜ ਦੇ ਉੱਤੋਂ ਧੁੰਮੇ ਨੂੰ ਮਤਲਬ ਖਰੀਆਂ ਖਰੀਆਂ ਸੁਣਾਈਆਂ ਕਹਿ ਲਓ, ਕਿਉਂਕਿ ਉਹ ਮੈਂ ਇਹਨੂੰ ਵੀ ਠੀਕ ਨਹੀਂ ਸਮਝਦਾ ਕਿਉਂਕਿ ਉਹ ਬਾਗੜ ਬਿੱਲਾ ਕਹਿਣਾ ਉਹ ਇੱਕ ਪ੍ਰਚਾਰਕ ਨੂੰ ਸ਼ੋਭਾ ਨਹੀਂ ਦਿੰਦਾ ਇਹੋ ਜਿਹੀਆਂ ਗੱਲਾਂ, ਤੇ ਮੈਂ ਉਹਦੇ ਵੀ ਹੱਕ ਚ ਨਹੀਂ ਸੀਗਾ, ਉਹ ਵੀ ਥੋੜੀਆਂ ਬਚਕਾਨਾ ਜਿਹੀਆਂ ਹਰਕਤਾਂ ਮੈਨੂੰ ਲੱਗੀਆਂ। ਤੇ ਉਸ ਤੋਂ ਬਾਅਦ ਆਪਸੀ ਜੋ ਤਕਰਾਰ ਸਟੇਜਾਂ ਦੇ ਉੱਤੇ ਸ਼ੁਰੂ ਹੋਇਆ ਉਹ ਅਖੀਰ ਨੂੰ ਛਬੀਲ ਦੇ ਰੂਪ ਦੇ ਆੜ ਦੇ ਵਿਚ ਗੋਲੀ ਦੇ ਨਾਲ ਸਮਾਪਤ ਹੋਇਆ, ਤੇ ਸਮਾਪਤ ਨਹੀਂ ਹੋਇਆ ਹਜੇ, ਤੇ ਉਸ ਦੇ ਵਿਚ ਇਕ ਸਿੰਘ ਦੀ ਜਾਨ ਵੀ ਗਈ ਆ। ਸੋ ਉਹ ਜਿਹੜੀ ਲੀਡਰਸ਼ਿਪ ਹੈ ਮਤਲਬ ਇਸ ਵੇਲੇ ਦਮਦਮੀ ਟਕਸਾਲ ਦੀ ਜਿਸ ਦੇ ਵਿਚ ਹਰਦੇਵ ਸਿੰਘ ਧੁੰਮਾ ਲੀਡ ਕਰ ਰਹੇ ਨੇ ਉਸ ਟਕਸਾਲ ਨੂੰ, ਤੇ ਉਹਨੂੰ ਮੰਨਦੇ ਵੀ ਸੀ, ਸਾਰੇ ਲੀਡਰ ਵੀ ਮੰਨਦੇ ਆ, ਟਕਸਾਲ ਮੰਨਦੀ ਆ ਤਾਂ ਹੀ ਉਹ ਲੀਡਰ ਹੈ। ਤੇ ਜਿੱਦਾਂ ਹੁਣ ਤੁਸੀਂ ਕਹਿੰਦੇ ਆ ਵੀ ਮੈਂ ਅਕਾਲੀ ਦਲ ਹੈਗਾ ਆ, ਹਨਾ, ਅਕਾਲੀ ਦਲ ਦਾ ਆ, ਸੋ ਤੁਹਾਡਾ ਇਸ ਵੇਲੇ ਅਕਾਲੀ ਦਲ ਦਾ ਪ੍ਰਕਾਸ਼ ਸਿੰਘ ਬਾਦਲ ਹੈ ਲੀਡਰ, ਠੀਕ ਹੈ, ਸੋ ਇਹ ਤੁਹਾਨੂੰ ਮੰਨਣਾ ਹੀ ਪੈਣਾ, ਅਦਰਵਾਈਜ਼ ਤੁਸੀਂ ਨਹੀਂ ਮੰਨਦੇ, ਹਨਾ। ਸੋ ਬਹੁਤ ਸਾਰੇ ਜਿਹੜੇ ਅਕਾਲੀ ਦਲ ਰਵਾਇਤੀ ਆ ਉਹ ਛੱਡ ਕੇ ਜਾ ਚੁੱਕੇ ਨੇ, ਉਹ ਲੀਡਰਸ਼ਿਪ ਤੋਂ ਖੁਸ਼ ਨਹੀਂ ਹੈਗੇ, ਉਹ ਅਕਾਲੀ ਦਲ ਛੱਡ ਕੇ ਦੂਜੀਆਂ ਪਾਰਟੀਆਂ ਜੁਆਇਨ ਕਰ ਰਹੇ ਨੇ, ਰਾਈਟ,
ਬਿਲਕੁਲ,
ਵਿਚ ਇਜ਼ ਅ ਫੈਕਟ। ਤੇ ਇਸੇ ਤਰ੍ਹਾਂ ਜਿਹੜੇ ਹੁਣ ਮੌਜੂਦਾ ਟਕਸਾਲ ਦੇ ਨੇ ਜਿਹੜੇ ਤਾਂ ਛੱਡ ਰਹੇ ਨੇ ਉਹ ਛੱਡ ਰਹੇ ਨੇ, ਜਿਹੜੇ ਹੈਗੇ ਨੇ ਉਹ ਤਾਂ ਉਹਨੂੰ ਧੁੰਮੇ ਨੂੰ ਮੰਨਦੇ ਨੇ ਨਾ ਆਪਣਾ ਲੀਡਰ, ਠੀਕ ਹੈ। ਹੁਣ ਜਿਹੜੀ ਉਹ ਲੀਡਰਸ਼ਿਪ ਹੈ ਹੁਣ ਉਹ ਜੱਗ ਜਾਹਰ ਹੈ, ਜੋ ਹੁਣ ਹੋਇਆ ਉਹ ਜੋ ਹੁਣ ਗੋਲੀ ਚੱਲੀ ਆ, ਹਮਲਾ ਹੋਇਆ ਉਸ ਦੇ ਵਿਚ ਉਨ੍ਹਾਂ ਦੀਆਂ ਗੱਡੀਆਂ ਵੀ ਸ਼ਮੂਲੀਅਤ ਸੀ, ਹਨਾ, ਤੇ ਉਹਦੇ ਹੁਣ ਉਹ ਸਾਰੇ ਫੇਸਬੁੱਕ ਤੇ ਵੀ ਪਟੀਸ਼ਨ ਚੱਲ ਰਹੀ ਆ, ਸੋਸ਼ਲ ਮੀਡੀਆ ਚ ਵੀ ਖ਼ਬਰਾਂ ਵੀ ਆ ਰਹੀਆਂ ਨੇ, ਪੁੱਛਗਿੱਛ ਵੀ ਹੋ ਰਹੀ ਆ, ਤੇ ਲੀਡਰਸ਼ਿਪ ਦਾ ਕ੍ਰਾਈਸਿਸ ਤਾਂ ਉੱਥੇ ਵੀ ਹੈ। ਤੇ ਖ਼ਬਰਾਂ ਇਹ ਵੀ ਆ ਰਹੀਆਂ ਨੇ ਕਿ ਧੁੰਮਾ ਹੁਣੀ ਅਮਰੀਕਨ ਗ੍ਰੀਨ ਕਾਰਡ ਹੋਲਡਰ ਨੇ ਤੇ ਵੀਜ਼ੇ ਤੇ ਇੰਡੀਆ ਦੇ ਵਿਚ ਰਹਿ ਰਹੇ ਨੇ, ਤੇ ਉਨ੍ਹਾਂ ਨੂੰ ਵੀ KPS ਗਿੱਲ ਉਨ੍ਹਾਂ ਦੀ ਮੇਅਰ ਹੋਈ ਸੀ ਤਾਂ ਉਹ ਇੱਥੇ ਆ ਕੇ ਉਨ੍ਹਾਂ ਨੂੰ ਇੰਸਟਾਲ ਕੀਤਾ ਸੀ ਮਹਿਤਾ ਚੌਂਕ ਦੇ ਵਿਚ, ਤੇ ਇਸ ਦੀ ਪੁਸ਼ਟੀ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਨੇ ਵੀ ਕੀਤੀ ਵੀ ਜੋ ਉੱਥੇ ਕੀਤਾ ਉਨ੍ਹਾਂ ਨੇ ਮਹਿਤਾ ਚੌਂਕ ਚ ਉਹ ਠੀਕ ਨਹੀਂ ਸੀ, ਲੋਕੀ ਲਾਈਕ ਨਹੀਂ ਕਰਦੇ ਉਸ ਚੀਜ਼ ਨੂੰ, ਹਨਾ। ਸੋ ਇਕ ਅਕਾਲੀ ਦਲ ਦੇ ਵਿਚ ਵੀ ਲੀਡਰ ਜਿਹੜੇ ਨੇ ਬਦਨਾਮ ਨੇ ਇਸ ਵੇਲੇ। ਦੂਜੇ ਪਾਸੇ ਦਮਦਮੀ ਟਕਸਾਲ ਜਿਹੜੀ ਕਿ ਮਤਲਬ ਖਾੜਕੂਆਂ ਦੀ ਟਕਸਾਲ ਜਾਂ ਯੂਨੀਵਰਸਿਟੀ ਵੀ ਤੁਸੀਂ ਕਿਹਾ ਆ, ਤੇ ਉਥੋਂ ਮਤਲਬ ਇੰਨਾ ਮਾਣ ਮੱਤਾ ਇਤਿਹਾਸ ਵੀ ਹੈ। ਬਾਬਾ ਦੀਪ ਸਿੰਘ ਨੂੰ ਵੀ ਜੋੜਦੇ ਨੇ ਆਪਣੇ ਨਾਲ, ਸੰਤ ਰਣਜੀਤ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਵੀ ਜੋੜਦੇ ਨੇ ਆਪਣੇ ਨਾਲ, ਤੇ ਦੂਸਰੇ ਪਾਸੇ ਜਿਹੜੀ ਆਹ ਚੀਜ਼ ਹੈ ਜੋ ਹੁਣ ਮੌਜੂਦਾ ਲੀਡਰ ਨੇ ਉਹਨਾਂ ਦਾ ਕੀ ਕਿਰਦਾਰ ਹੈ, ਮਤਲਬ ਕੀ ਇਹ ਸੇਮ ਪ੍ਰੋਬਲਮ ਨੀ ਜੋ ਅਕਾਲੀ ਦਲ ਨੂੰ ਪ੍ਰੋਬਲਮ ਹੈ ਲੀਡਰਸ਼ਿਪ ਦੀ?
ਆਪਣਾ ਅਮਨਦੀਪ ਸਿੰਘ ਜੀ ਤੁਹਾਡਾ ਮੇਰੇ ਨਾਲੋਂ ਵੱਧ ਆ, ਕਿਉਂਕਿ ਦਲਜੀਤ ਸਿੰਘ ਮਹਿਤੇ ਵਿਚ ਚੌਂਕ ਵਿਚ ਰਹਿੰਦੇ ਨੇ, ਬੜੇ ਸੁਲਝੇ ਹੋਏ ਤੇ ਜਾਗਰਤ ਸੋਚ ਵਾਲੇ ਨੇ ਨੌਜਵਾਨ, ਤੇ ਉਹਨਾਂ ਦੀ ਤੁਹਾਡੇ ਨਾਲ ਜਿਹੜੀ ਪਰਸਨ ਪਰ ਗੱਲਬਾਤ ਹੋਈ, ਇਸ ਲਈ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਜਾਣਕਾਰੀ ਹੋਏਗੀ। ਮੈਨੂੰ ਤੇ ਸਿਰਫ ਮੀਡੀਆ ਦੀ ਜਾਣਕਾਰੀ ਆ, ਤੇ ਜਦੋਂ ਦੀ ਮੈਂ ਖਬਰ ਮੀਡੀਆ ਤੋਂ ਪੜ੍ਹੀ ਆ ਉਦੋਂ ਦਾ ਹੀ ਮੈਂ ਬੜਾ ਹੀ ਕੌਮ ਪ੍ਰਤੀ ਫਿਕਰਮੰਦ ਆਂ ਤੇ ਬੜੀ ਅਫਸੋਸ ਵਿਚ ਆ। ਪਰ ਮੈਂ ਇਹ ਨੀ ਕਹਿ ਸਕਦਾ ਵੀ ਕਿੰਨੇ ਹਮਲਾ ਕੀਤਾ, ਪਰ ਇਹਨਾਂ ਦੀ ਸ਼ਬਦੀ ਜੰਗ ਵੀ ਮੈਨੂੰ ਹੁਣ ਇਹ ਗੋਲੀ ਚੱਲਣ ਤੋਂ ਮੌਤ ਹੋਣ ਤੋਂ ਬਾਅਦ ਪਤਾ ਲੱਗਿਆ, ਫੇਸਬੁੱਕ ਤੋਂ ਪੜ੍ਹਿਆ ਵੀ ਇਹਨਾਂ ਦੀ ਆਪਸ ਵਿੱਚ ਸ਼ਬਦੀ ਜੰਗ ਸੀ, ਤੇ ਅੰਦਾਜ਼ਾ ਮੀਡੀਆ ਦੇ ਵਿੱਚ ਇਹ ਹੀ ਲਾਇਆ ਜਾਂਦਾ ਵੀ ਸ਼ਾਇਦ ਉਸ ਸ਼ਬਜੀ ਜੰਗ ਦਾ ਹੀ ਅਗਲਾ ਨਤੀਜਾ ਹੋਵੇ। ਪਰ ਮੈਂ ਕਿਵੇਂ ਦਾਅਵੇ ਨਾਲ ਕਹਿ ਸਕਦਾ, ਜੋ ਮੀਡੀਆ ਚੋਂ ਪੜ੍ਹਿਆ ਉਹ ਤੁਸੀਂ ਵੀ ਪੜ੍ਹਿਆ, ਸਾਰੇ ਲੋਕਾਂ ਨੇ ਪੜ੍ਹਿਆ। ਤੇ ਪਰ ਸਿੱਖ ਪ੍ਰਚਾਰਕ ਜੋ ਨਿਧੜਕਤਾ ਸਹਿਤ ਪ੍ਰਚਾਰ ਕਰਦਾ ਆ ਉਹਨੂੰ ਗੋਲੀ ਦੇ ਨਾਲ ਚੁੱਪ ਕਰਾਉਣਾ ਨਹੀਂ ਠੀਕ। ਅੱਜ ਸਵੇਰੇ ਭਾਵੇਂ ਇੰਨੀ ਗੱਲ ਤੇ ਨਹੀਂ ਹੈਗੀ, ਪਰ ਮੈਂ ਇਹਨੂੰ ਸਿੱਖ ਇਤਿਹਾਸ ਔਰ ਰਾਜ ਖਾਲਸਾ ਦਾ ਜਿਹੜਾ ਖਤਮ ਹੋਣ ਦਾ ਆਰੰਭ ਹੋਇਆ ਉਥੇ ਸੋਚ ਚਲੀ ਗਈ ਵੀ ਖਾਲਸਾ ਦਰਬਾਰ ਦੇ ਵਿੱਚ ਪਹਿਲਾ ਕਤਲ ਅੱਧੀ ਰਾਤ ਨੂੰ ਚੇਤ ਸਿੰਘ ਬਾਜਵੇ ਦਾ ਹੋਇਆ ਸੀ, ਤੇ ਫਿਰ ਉਹਨੇ ਜਿਹੜੇ ਖੜਕ ਸਿੰਘ ਨੇ ਧਾ ਮਾਰੀ ਸੀ, ਮੇਰਾ ਯਾਰ ਮਾਰਿਆ ਤੇ ਹੁਣ ਤਾਂ ਇੱਥੇ ਤਲਵਾਰ ਚੱਲੂਗੀ, ਇੱਥੇ ਘਾਣ ਹੋਣਗੇ, ਤੇ ਉਹ ਬਹੁਤ ਮਾੜੀ ਗੱਲ ਹੋਈ। ਇਹ ਪਹਿਲਾ ਚੇਤ ਸਿੰਘ ਬਾਜਵੇ ਵਾਂਗੂ ਇਹ ਕਤਲ ਹੋਇਆ ਵਾ, ਤੇ ਰੱਬ ਮਿਹਰ ਕਰੇ ਕਿਤੇ ਉਤਰਾਂ ਦਾ ਕਤਲਾਮ ਆਪਸ ਵੀ ਮੁਕਾਬਲੇਬਾਜ਼ੀ ਤੇ ਨਾ ਸ਼ੁਰੂ ਹੋ ਜਾਵੇ, ਕਿਉਂਕਿ ਹੁਣ ਸਰਕਾਰ ਦਾ ਤੇ ਪੁਲਿਸ ਦਾ ਇਹ ਫਰਜ਼ ਬਣਦਾ ਆ ਕਿ ਉਹ ਪੂਰੀ ਤੇ ਨਜਾਇਜ਼ ਬੰਦਿਆਂ ਨੂੰ ਕੁੱਟਿਆ ਨਾ ਜਾਵੇ, ਟਾਰਚਰ ਨਾ ਕੀਤਾ ਜਾਵੇ, ਸਹੀ ਬੰਦਿਆਂ ਨੂੰ ਦੋਸ਼ੀਆਂ ਨੂੰ ਫੜ ਕੇ ਮੂਹਰੇ ਲਿਆਂਦਾ ਜਾਵੇ, ਜਨਤਾ ਨੂੰ ਦੱਸਿਆ ਜਾਵੇ, ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਢੁਕਵੀਂ ਸਜ਼ਾ ਦਿੱਤੀ ਜਾਵੇ। ਪਰ
ਯਾਨੀ ਜੀ ਇੱਕ ਮੈਂ ਥੋੜੀ ਹੋਰ ਇੱਥੇ ਗੱਲ ਕਰਾਂ, ਜਿਹੜੇ ਤੁਸੀਂ ਕਹਿੰਦੇ ਨਿਰਦੋਸ਼ਿਆਂ ਨੂੰ ਕੁੱਟਿਆ ਨਾ ਜਾਵੇ, ਹਨਾ?
ਹਾਂਜੀ।
ਹੁਣ ਨਿਰਦੋਸ਼ਿਆਂ ਦੀ ਗੱਲ ਥੋੜੀ ਜਿਹੀ ਸਾਹਮਣੇ ਆਈ ਹੈ ਕਿ ਉਸ ਹਮਲੇ ਦੇ ਵਿੱਚ 40 ਤੋਂ 50 ਵਿਅਕਤੀ ਜਿਹੜੇ ਨੇ ਉਹ ਸ਼ਾਮਲ ਸਨ, ਠੀਕ ਹੈ ਨਾ? ਹੁਣ ਖਬਰਾਂ ਇਹ ਆ ਰਹੀਆਂ ਕਿ ਜਦੋਂ ਫੜਫੜਾਈ ਹੋਈ ਆ ਤੇ ਕੁਛ ਸਿੰਘ ਜਿਹੜੇ ਨੇ ਉਹ ਕਿਸੇ ਦੁਕਾਨ ਤੋਂ ਫਰੂਟੀਆਂ ਖਰੀਦਦੇ ਵੀ ਮਤਲਬ ਵੀਡੀਓ ਦੇ ਵਿੱਚ ਆਏ ਨੇ, ਠੀਕ ਹੈ? ਉਹ ਲੁਧਿਆਣੇ ਦੇ ਜਿਹੜੇ ਟੋਲ ਪਲਾਜ਼ਾ ਉਹਦੇ ਵਿੱਚੋਂ ਵੀ ਉਹਨਾਂ ਦੀਆਂ ਗੱਡੀਆਂ ਆਈਆਂ ਨੇ, ਠੀਕ ਹੈ? ਤੇ ਉਹਨਾਂ ਨੂੰ ਜਦੋਂ ਫੜਿਆ ਗਿਆ, ਗ੍ਰਿਫ਼ਤਾਰ ਕੀਤਾ ਗਿਆ, ਤਾਂ ਉਹਨਾਂ ਦੇ ਪਰਿਵਾਰਾਂ ਨੇ ਵੀ ਦੀ ਪੁੱਛਗਿੱਛ ਕੀਤੀ ਗਈ, ਤਾਂ ਗੱਲ ਇਹ ਸਾਹਮਣੇ ਆਈ ਹੈ ਕਿ ਜਿਹੜਾ ਵਾਰਦਾਤ ਹੋਈ ਹੈ ਉਹਦੇ ਵਿੱਚ ਸਿਰਫ 4 ਜਾਂ 5 ਵਿਅਕਤੀਆਂ ਨੂੰ ਹੀ ਪਤਾ ਸੀ ਵੀ ਅਸੀਂ ਕਿਹੜੀ ਵਾਰਦਾਤ ਕਰਨ ਜਾ ਰਹੇ ਹਾਂ,
ਸੇਵਾ ਕਰਨ ਲਈ।
ਹਾਂਜੀ, ਉਹ ਪਰਿਵਾਰਾਂ ਨੇ ਬਿਆਨ ਦਿੱਤੇ ਆ ਕਿ ਸਾਡੇ ਜਿਹੜੇ ਸਿੰਘ ਨੇ ਟਕਸਾਲ ਦੇ ਸਿੰਘ ਨੇ, ਸੇਵਾਦਾਰ ਨੇ, ਕੋਈ ਡਰਾਈਵਰ ਹੈ, ਕੋਈ ਟਰੈਕਟਰ ਡਰਾਈਵਰ ਹੈ, ਕੋਈ ਕੁਛ ਹੈ, ਉਹਨਾਂ ਨੂੰ ਤਾਂ ਇਹ ਕਹਿ ਕੇ ਲਿਜਾਇਆ ਗਿਆ ਕਿ ਅਸੀਂ ਸ਼ਬੀਲ ਲਾਉਣ ਚੱਲੇ ਹਾਂ, ਸੇਵਾ ਲਾਉਣ ਚੱਲੇ,
ਬਿਲਕੁਲ,
ਠੀਕ ਹੈ ਨਾ? ਹੁਣ ਇੱਕ ਪਾਸੇ ਮਤਲਬ ਆਹ ਵਰਤਾਰਾ ਹੋ ਰਿਹਾ, ਦੂਜੇ ਪਾਸੇ ਹੁਣ ਆਪਾਂ ਉਸੇ ਹੀ ਦਮਦਮੀ ਟਕਸਾਲ ਦੇ ਜਿਹੜੇ ਉਹ ਕਹਿੰਦੇ ਨੇ ਕਿ ਸਾਡੇ ਬਾਬਾ ਦੀਪ ਸਿੰਘ ਪੈਰ ਮੋਢੀ ਨੇ, ਉਹਦੀ ਆਪਾਂ ਗੱਲ ਕਰਦੇ ਹਾਂ ਕਿ ਉਹ ਜਦੋਂ ਅੰਮ੍ਰਿਤਸਰ ਨੂੰ ਚੱਲੇ ਨੇ, ਠੀਕ ਹੈ, ਉਨ੍ਹਾਂ ਨੇ ਖੰਡੇ ਦੀ ਨੋਕ ਦੇ ਨਾਲ ਲੀਕ ਖਿੱਚ ਦਿੱਤੀ ਵੀ ਆਹ ਕੰਮ ਕਰਨ ਚੱਲੇ ਆ ਜਾਓ ਜਿਨ੍ਹਾਂ ਨਾਲ, ਠੀਕ ਹੈ ਨਾ? ਉਨ੍ਹਾਂ ਨੇ ਇਹ ਥੋੜੋ ਕਿਹਾ ਵੀ ਅਸੀਂ ਜਾ ਕੇ ਉਨ੍ਹਾਂ ਨੂੰ ਫੁੱਲ ਚੜਾਉਣ ਚੱਲੇ ਆ ਜਾਂ ਮੱਥਾ ਟੇਕਣ ਚੱਲੇ ਆ ਜਾਂ ਉੱਥੇ ਲਾ ਕੇ ਲੰਗਰ ਲਾਣਾ ਆ, ਉਹ ਕਹਿੰਦੇ ਵੀ ਅਸੀਂ ਆਹ ਕੰਮ ਕਰਨਾ, ਮਰਨਾ ਜਿਹਨੂੰ ਮਰਨੇ ਕਾ ਚਾਹੋ ਆ ਜਾਓ, ਠੀਕ ਹੈ ਨਾ? ਡਿਕਲੇਅਰ ਕਰਕੇ ਗਏ ਆ। ਹੁਣ ਚਲੋ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਕਰੀਏ, ਉਨ੍ਹਾਂ ਨੇ ਜੰਗ ਲੜੀ ਉੱਥੇ, ਲੜੇ ਨੇ, ਪਤਾ ਆ ਉਹ ਤਾਂ ਪਤਾ, ਡਿਕਲੇਅਰਡ ਸੀਗਾ ਵੀ ਦਿਸ ਇਜ਼ ਵਟਸ ਗੋਇੰਗ ਹੈਪਨ, ਰਾਈਟ? ਉਹਨਾਂ ਨੇ ਇਹ ਨੀ ਕਿਹਾ ਕੋਈ ਗੱਲ ਨੀ ਬੈਠੇ ਰਹੋ ਸਾਨੂੰ ਮਤਲਬ ਅਸੀਂ ਸਮਝੌਤਾ ਕਰ ਲੈਣਾ ਮਗਰੋਂ ਅਸੀਂ ਚੀਫ ਮਿਨਿਸਟਰ ਬਣਨਾ, ਇੱਦਾਂ ਥੋੜਾ ਲਾਰਾ ਲਾਇਆ ਉਹਨਾਂ ਨੇ, ਠੀਕ ਹੈ ਨਾ? ਇੱਕ ਤਾਂ ਇਹ ਰਵਾਇਤ ਚੱਲੀ ਆ ਰਹੀ ਹੈ ਦਮਦਮੀ ਟਕਸਾਲ ਦੀ, ਰਾਈਟ? ਹੁਣ ਦੂਜੇ ਪਾਸੇ ਜਿਹੜੇ ਬੇਦੋਸ਼ੇ ਜਿਨ੍ਹਾਂ ਦੇ ਹੁਣ ਕਹਿੰਦੇ ਤੁਸੀਂ ਕਹਿੰਦੇ ਚਿੱਤੜ ਕੁੱਟ ਹੋਣੇ ਨੇ, ਹਨਾ, ਉਹ ਉਸ ਦੇ ਵਿੱਚ ਸ਼ਾਮਲ ਸੀ ਨਾ ਸਮਝ ਦੇ ਵਿੱਚ, ਉਹਨਾਂ ਨੂੰ ਹਨੇਰੇ ਚ ਰੱਖ ਕੇ ਨਾਲ ਲੈ ਕੇ ਗਿਆ, ਲੈ ਕੇ ਗਏ ਨੇ, ਕੀ ਇਹ ਦਮਦਮੀ ਟਕਸਾਲ ਦੀ ਰਵਾਇਤ ਹੈ?
ਜੇ ਇਹ ਤੁਸੀਂ ਜੋ ਕੁਝ ਦੱਸਿਆ ਤੇ ਮੀਡੀਆ ਚ ਆਇਆ ਵਾ ਵੀ ਇਹ ਗੱਲ ਗਲਤ ਆ, ਨਹੀਂ ਹੋਣੀ ਚਾਹੀਦੀ। ਪਰ ਮੈਂ ਫਿਰ ਕਹਿ ਦਵਾ ਵੀ ਆਪਾਂ ਕਿਵੇਂ, ਮੈਂ ਜ਼ਰੂਰਤ ਨਾਲ ਕਿਵੇਂ ਕਹਿ ਸਕਦਾ ਕਿ ਇਹ ਕੁਝ ਦਮਦਮੀ ਟਕਸਾਲ ਵਾਲਿਆਂ ਨੇ ਕਰਵਾਇਆ। ਇਹ ਤੇ ਹੁਣ ਪੁਲਿਸ ਦਾ ਕੰਮ ਨਾ ਉਹ ਇਨਵੈਸਟੀਗੇਟ ਕਰੇ ਇੰਟੈਰੋਗੇਟ ਕਰੇ ਜਿਨ੍ਹਾਂ ਬੰਦਿਆਂ ਦੀ ਜਿਨ੍ਹਾਂ ਸਿੰਘਾਂ ਦੀ ਜਾਂ ਨੌਜਵਾਨਾਂ ਦੀ ਫੋਟੋਆਂ ਆਈਆਂ ਵਾ ਗੱਡੀਆਂ ਚਲਾ ਰਹੇ ਆ ਉੱਥੇ ਦਿਸੇ ਆ ਉਹਨਾਂ ਕੋਲੋਂ ਪੁੱਛਿਆ ਤੇ ਜਾ ਸਕਦਾ ਤੁਹਾਨੂੰ ਕਿੰਨੇ ਕਿਹਾ।
ਹਾਂਜੀ ਗਿਆਨੀ ਜੀ ਇਹੀ ਮੈਂ ਵੀ ਜਿਹੜੀ ਇੰਡੀਆ ਦੀਆਂ ਰਿਪੋਰਟਸ ਆ ਰਹੀਆਂ ਅਖਬਾਰਾਂ ਦੇ ਵਿਚ ਮੈਂ ਵੀ ਉਥੋਂ ਹੀ ਪੜ੍ਹ ਰਿਹਾ ਜੋ ਛਪ ਰਿਹਾ ਆ ਜੋ ਇਨਵੈਸਟੀਗੇਸ਼ਨ ਆ ਰਹੀਆਂ ਨੇ ਉਹਦੇ ਵਿਚੋਂ ਹੀ ਆ ਰਹੇ ਹੁਣ ਦੂਸਰੇ ਪਾਸੇ ਜਿਹੜਾ ਬੰਬੇ ਤੋਂ ਇਕ ਸ਼ੂਟਰ ਲਿਆਂਦਾ ਗਿਆ ਹਨਾ ਹਾਇਰ ਕਰਕੇ ਮੈਨੂੰ ਤਾਂ ਇਹ ਨੀ ਸਮਝ ਆਉਂਦੀ ਪੰਜਾਬ ਚ ਮੁੱਕ ਗਏ
ਪੰਜਾਬ ਚ ਫਿਰ ਲੱਭਣ ਤਾਂ ਗੱਲ ਪ੍ਰਗਟ ਹੋ ਸਕਦੀ ਸੀ ਨਾ ਦੂਰ
ਨਹੀਂ ਹੁਣ ਪ੍ਰਗਟ ਤਾਂ ਹੋ ਸਕਦੀ ਸੀ ਉਹ ਕਿਹੜੇ ਨਹੀਂ ਪ੍ਰਗਟ ਹੋਈ ਹੁਣ ਹਨਾ ਉਹ ਵੀ ਤਾਂ ਪ੍ਰਗਟ ਹੋ ਹੀ ਗਈ ਆ ਵੀ
ਮੈਂ ਤੁਹਾਡੇ ਨਾਲ ਸਹਿਮਤ ਆ ਬਈ ਬਹੁਤ ਮੰਦਭਾਗੀ ਘਟਨਾ ਹੋਈ ਆ ਸਿੱਖ ਪ੍ਰਚਾਰਕ ਇਤਿਹਾਸ ਦੇ ਵਿਚ ਪਹਿਲੀ ਵਾਰੀ ਇਸ ਤਰ੍ਹਾਂ ਉਹਦੇ ਤੇ ਹਮਲਾ ਹੋਇਆ ਤੇ ਉਹਦਾ ਸਾਥੀ ਪ੍ਰਚਾਰਕ ਮਾਰਿਆ ਗਿਆ ਫਿਰ ਉਹਦਾ ਦੱਸਣ ਮੁਤਾਬਕ 4 ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ ਆ ਤੇ ਉਹਨਾਂ ਦੀ ਕਾਰਾਂ ਜਦੋਂ ਚੱਲਣੋ ਨਾ ਹੋ ਗਈ ਆ ਟਾਇਰ ਪਾੜ ਤੇ ਸੀ ਤੇ ਉਹ ਲੁਕ ਕੇ ਜਾ ਕੇ ਉਹਨਾਂ ਨੇ ਬਣ ਰਹੀ ਬਿਲਡਿੰਗ ਚ ਪਨਾਹ ਲਈ ਆ ਲੁਕ ਕੇ ਬਚੇ ਆ ਤੇ ਬਹੁਤ ਮਾੜੀ ਮਤਲਬ ਵੀ ਇੰਨਾ ਇੱਕ ਬੇਬਾਗ ਪ੍ਰਚਾਰਕ ਉਹ ਤਾਂ ਹਾਂ ਇਹ ਠੀਕ ਆ ਮੈਂ ਤੁਹਾਡੇ ਨਾਲ ਸਹਿਮਤ ਆ ਬਈ ਜਿਵੇਂ ਇਹਨਾਂ ਦੀ ਫਾਲੋਇੰਗ ਆ ਜਿਵੇਂ ਇਹਨਾਂ ਨੂੰ ਗਿਆਨ ਆ ਜਿਵੇਂ ਨਿਰੰਕਾਰ ਦੀ ਇਹਨਾਂ ਤੇ ਗਾਉਣ ਦੀ ਮਤਲਬ ਕੀਰਤਨ ਦੀ ਤੇ ਪ੍ਰਚਾਰ ਦੀ ਕਿਰਪਾ ਹੈ ਇਹਨਾਂ ਕੋਲ ਯੋਗਤਾ ਆ ਫਿਰ ਦੀਵਾਨ ਦਾ ਪ੍ਰਬੰਧ ਕਰਨ ਲਈ ਕੈਸੀ ਬੈਸਟ ਆਰਗੇਨਾਈਜ਼ਿੰਗ ਸਕਿੱਲ ਇਹਨਾਂ ਕੋਲ ਜਾਂ ਇਹਨਾਂ ਦੇ ਕਿਸੇ ਸਹਾਇਕ ਕੋਲ ਆ ਤੇ ਇਹਨਾਂ ਕੁਝ ਹੋਣ ਦੇ ਬਾਵਜੂਦ ਇਹਨਾਂ ਨੂੰ ਜ਼ਿਆਦਾ ਤਹੱਮਲ ਵਰਤਣਾ ਚਾਹੀਦਾ ਸੀ ਇਹ ਕੌੜੇ ਬਚਨਾਂ ਦੇ ਜਵਾਬ ਦੇ ਵਿਚ ਜੇ ਨਾ ਇੰਨੇ ਕੌੜੇ ਬਚਨ ਕਹਿੰਦੇ ਤੇ ਇਹਨਾਂ ਦੀ ਵਡਿਆਈ ਦੇ ਵਿਚ ਹੋਰ ਵਾਧਾ ਹੁੰਦਾ ਪਰ ਸਟਿਲ ਕਿਉਂਕਿ ਮਨੁੱਖ ਆ ਉਹ ਵੀ ਮਨੁੱਖ ਨੇ ਕੋਈ ਰੱਬ ਨੀ ਤੇ ਗਲਤੀ ਕਿਸੇ ਵੇਲੇ ਵੀ ਮਨੁੱਖ ਕਰ ਸਕਦਾ ਤੈਸ਼ ਵਿਚ ਆ ਸਕਦਾ ਆ ਕਿਸੇ ਦੇ ਕੌੜੇ ਬਚਨਾਂ ਦੇ ਜਵਾਬ ਵਿਚ ਕੌੜੇ ਬਚਨ ਬੋਲੇ ਜਾ ਸਕਦੇ ਆ ਤੇ ਯੰਗ ਬਲੱਡ ਆ ਹੁਣ ਮੇਰੇ ਵਾਂਗੂ ਉਹ ਬੁੱਢਾ ਤੇ ਹੈ ਨੀ ਬਈ ਉਹ ਧਾਮਲ ਕਰ ਜਾਂਦਾ ਬਰਦਾਸ਼ਤ ਕਰ ਜਾਂਦਾ ਤੇ ਇਹ ਬੌੜੀ ਆਪਸੋਏ ਦੀ ਸ਼ਬਦੀ ਜੰਗ ਤੋਂ ਵਿਚਾਰ ਜੰਗ ਤੋਂ ਹਥਿਆਰ ਦੀ ਜੰਗ ਤੇ ਆਪਾਂ ਪਹੁੰਚ ਗਏ ਆ ਵਾਹਿਗੁਰੂ ਸੁੱਖ ਰੱਖੇ ਇਹ ਤਾਂ ਹੁਣ ਦੇਖੋ ਜੀ 78 ਚ ਜੋ ਕੁਝ ਹੋਇਆ ਸੀ ਉਹਦਾ ਪੰਜਾਬ ਅੱਜ ਤੱਕ ਨਤੀਜਾ ਭੁਗਤ ਰਿਹਾ ਉਸ ਦੀ ਸਰਕਾਰ ਦੀ ਅਣਗਹਿਲੀ ਵੀ ਕਤਲ ਕਰਕੇ 13 ਬੰਦਿਆਂ ਨੂੰ ਤੇ ਅੰਮ੍ਰਿਤਸਰੋਂ ਨਿਕਲ ਜਾਣ ਤੇ ਆਗੂ ਜੀ ਤੇ ਕੇਸ ਹੋਵੇ ਉਹ ਅਦਾਲਤ ਵਿਚ ਵੀ ਪੇਸ਼ ਨਾ ਹੋਵੇ ਉਹਨੂੰ ਘਰ ਬੈਠੇ ਨੂੰ ਬਰੀ ਕਰਤਾ ਜਾਵੇ ਉਹਦਾ ਨਤੀਜਾ ਫਿਰ ਦੇਖੋ ਦਮਦਮੀ ਟਕਸਾਲ ਨੇ ਮੂਹਰੇ ਲੱਗ ਕੇ ਕੀ ਕੁਝ ਪੰਜਾਬ ਦੇ ਚ ਆਪਣੀ ਹੱਥੀ ਬਦਲੇ ਲੈਣੇ ਸ਼ੁਰੂ ਕੀਤੇ ਤੇ ਪੰਜਾਬ ਦੇ ਵਿਚ ਕੀ ਕੁਝ ਹੋਇਆ ਦੁਹਰਾਉਣ ਦੀ ਲੋੜ ਨੀ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ ਤੇ ਜੇ ਹੁਣ ਵੀ ਸਰਕਾਰ ਨੇ ਉਸ 78 ਵਾਂਗੂ ਹੀ ਮਿੱਟੀ ਗੋਂਗੜੂਆਂ ਤੋਂ ਮਿੱਟੀ ਝਾੜ ਕੇ ਹਲਤੇ ਮੰਡਾ ਪਾ ਕੇ ਤੇ ਕੇਸ ਨੂੰ ਖੁਰਦ ਬੁਰਦ ਕੀਤਾ ਸਹੀ ਦੋਸ਼ੀ ਸਾਹਮਣੇ ਲਿਆ ਕੇ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਨਾ ਦਿੱਤੀ ਤੇ ਖਾਨਾ ਜੰਗੀ ਸ਼ੁਰੂ ਹੋ ਜਾਣ ਦਾ ਡਰ ਪੈਦਾ ਮੇਰੇ ਦਿਲ ਵਿਚ ਹੋ ਰਿਹਾ ਰੱਬ ਕਰੇ ਕਿ ਮੇਰਾ ਇਹ ਡਰ ਸੱਚਾ ਨਾ ਹੋਵੇ।
ਦੇਖੋ ਅਰਦਾਸ ਸਾਰਿਆਂ ਦੀ ਇਹੀ ਆ ਚਿੰਤਾ ਵੀ ਅਸੀਂ ਤਾਂ ਹੀ ਕਰ ਰਹੇ ਹਾਂ ਦੇਖੋ ਕਿੰਨੇ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਸੁਣ ਰਹੇ ਦੇਸ਼ ਵਿਦੇਸ਼ ਤੋਂ ਉਨ੍ਹਾਂ ਨੂੰ ਵੀ ਇਹੀ ਚਿੰਤਾ ਖਾਈ ਜਾ ਰਹੀ ਹੈ ਕਿਉਂਕਿ ਸਾਡੇ ਸਾਰਿਆਂ ਦੇ ਪਰਿਵਾਰਕ ਮੈਂਬਰ ਆਪਣੇ ਘਰ ਬਾਰ ਮਿੱਤਰ ਸੁਨੇਹੀ ਪੰਜਾਬ ਦੇ ਵਿਚ ਵਸਦੇ ਨੇ ਅਸੀਂ ਵੀ ਜਦੋਂ ਸਾਨੂੰ ਟਾਈਮ ਮਿਲਦਾ ਆ ਤੇ ਜਹਾਜ਼ ਚੜ ਕੇ ਆਪਾਂ ਉਸੇ ਪੰਜਾਬ ਦੇ ਵਿਚ ਜਾਂਦੇ ਨੇ ਸਾਡੇ ਗੁਰੂਆਂ ਦੀ ਧਰਤੀ ਆ ਸਾਡੇ ਬਜੁਰਗਾਂ ਦੀ ਧਰਤੀ ਆ ਸੋ ਸਾਨੂੰ ਸਾਰਿਆਂ ਨੂੰ ਵਿਦੇਸ਼ਾਂ ਦੇ ਵਿਚ ਬੈਠ ਕੇ ਡਰ ਹੈ ਸੋ ਉਸੇ ਹੀ ਡਰ ਦੇ ਕਾਰਨ ਅਸੀਂ ਇਹ ਚਿੰਤਨ ਕਰ ਰਹੇ ਹਾਂ ਪਰ ਦੂਜੀ ਗੱਲ ਇਹ ਆ ਇਹਦੇ ਪਿੱਛੇ ਇਕ ਹੋਰ ਸਾਈਕੀ ਵੀ ਕੰਮ ਕਰ ਰਹੀ ਹੈ ਗਿਆਨੀ ਜੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਹੁਣ ਤੁਸੀਂ ਅਕਾਲੀ ਦਲ ਜੁਆਇਨ ਕੀਤਾ ਅਕਾਲੀ ਦਲ ਮੁੜ ਕੇ ਮਤਲਬ ਪਰਨਾਲਾ ਉੱਤੇ ਦਾ ਉੱਤੇ
ਹਨਾ
ਚਲੋ ਇੱਦਾਂ ਹੀ ਕਹਿ ਲੈਂਦੇ ਹਨਾ ਤੇ ਮਤਲਬ ਉਹਦੇ ਵਿਚ ਇਕ ਹੁੰਦਾ ਸੰਵਾਦ ਠੀਕ ਹੈ ਜੀ ਤੁਸੀਂ ਜਿਹੜੀ ਭਾਸ਼ਾ ਵਰਤੀ ਜਵਾਬ ਦੇਣ ਦੇ ਲਈ ਤੁਸੀਂ ਬੜੀ ਟਰਮੇ ਦੇ ਨਾਲ ਉਹਦਾ ਜਵਾਬ ਦਿੱਤਾ ਜਿਹਦਾ ਕਿ ਮੈਂ ਬੜਾ ਕਾਇਲ ਹਾਂ ਠੀਕ ਹੈ ਜੀ ਮੈਂ ਬੜਾ ਕੁਝ ਸਿੱਖਿਆ ਇਹ ਤੋਂ ਪਰ ਬਹੁਤ ਸਾਰੇ ਜਿਹੜੇ ਯੰਗ ਬਲੱਡ ਨੇ ਉਨ੍ਹਾਂ ਨੇ ਬੜੀ ਮਤਲਬ ਤਿੱਖੀ ਤੇ ਬੇਲੋੜੀ ਤਿੱਖੀ ਭਾਸ਼ਾ ਵਰਤੀ ਕੁਛ ਅਬਿਊਸਿਵ ਵੀ ਵਰਤੀ ਕਈ ਥਾਂ ਹਨਾ ਜਿਹੜੀ ਕਿ ਮਤਲਬ ਨਿੰਦਣਯੋਗ ਹੈ ਮੈਂ ਉਨ੍ਹਾਂ ਨੂੰ ਵੈਸੇ ਹੀ ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਕਿ ਨਹੀਂ ਇਹ ਸਿੱਖੀ ਦੀ ਪਹਿਲੀ ਕਿਤਾਬ ਦੇ ਵਿਚ ਮਤਲਬ ਪਹਿਲੇ ਹੀ ਇਸ ਚ ਵਰਕਾ ਪਾੜਦੇ ਹੋ ਵੀ ਤੁਸੀਂ ਸਿੱਖ ਬੰਦੇ ਵੀ ਹੈ ਨੀ ਗੁਰੂ ਸਾਹਿਬ ਨੇ ਤਾਂ ਉਨ੍ਹਾਂ ਨੂੰ ਬੰਦਾ ਵੀ ਨੀ ਮੰਨਿਆ ਹਨਾ ਤੇ ਬਾਕੀ ਸਿੱਖ ਤਾਂ ਬਾਅਦ ਦੀ ਗੱਲ ਹੈ ਹੁਣ ਜਿਹੜੀ ਇਹ ਜੰਗ ਹੈ ਪਿਛਲੇ 4-5 ਸਾਲ ਤੋਂ ਸੋਸ਼ਲ ਮੀਡੀਆ ਤੇ ਜੰਗ ਚੱਲ ਰਹੀ ਹੈ, ਖਾਸ ਕਰਕੇ ਨੋਟ ਕਰਨ ਦੇ ਵਿਚ ਆਇਆ ਕਿ ਜਿਹੜੇ ਮਿਸ਼ਨਰੀ ਹੈ ਤੇ ਟਕਸਾਲੀ ਆ, ਇਹਨਾਂ ਦੀਆਂ ਤੁਸੀਂ ਕਿਤੇ ਪੋਸਟਾਂ ਦੇਖੋ, ਕਿਤੇ ਵਟਸਐਪ ਦੇ ਗਰੁੱਪ ਦੇ ਵਿਚ ਦੇਖੋ, ਜਿਹੜੀ ਭਾਸ਼ਾ ਇਹ ਵਰਤ ਰਹੇ ਨੇ ਦੋਨੇ ਗਰੁੱਪ, ਮਤਲਬ ਉਹ ਨਾ ਕਾਬਲੇ ਬਰਦਾਸ਼ਤ ਹੈ ਤੇ ਕਿਤੇ ਵੀ ਉਹ ਮਤਲਬ ਧਰਮ ਦੀ ਤਾਂ ਬਾਅਦ ਦੀ ਗੱਲ, ਉਹ ਤਾਂ ਇਨਸਾਨੀਅਤ ਫਿਤਰਤ ਦੇ ਵਿਚ ਵੀ ਲਿਖੀ ਨਹੀਂ ਜਾ ਸਕਦੀ ਉਹ ਗੱਲਾਂ,
ਠੀਕ ਹੈ।
ਉਹ ਜਿਹੜੀ ਮਤਲਬ ਜਿਹੜੀ ਭਾਸ਼ਾ ਗਾਲ ਮਗਾਲੀ ਹੋ ਰਹੀ, ਇਹਨਾਂ ਦੇ ਕੁਛ ਪ੍ਰਚਾਰਕ ਅਮਰੀਕਾ ਦੇ ਵਿਚ ਵੀ ਰਹਿੰਦੇ ਨੇ, ਉਹ ਵੀ ਇਹੋ ਜਿਹੀ ਗੰਦੀ ਭਾਸ਼ਾ ਵਰਤਦੇ ਨੇ ਕਿ ਮੈਨੂੰ ਸਮਝ ਨਹੀਂ ਆਉਂਦਾ ਵੀ ਉਹਨਾਂ ਨੂੰ ਸੁਣਦਾ ਕੌਣ ਹੈ। ਤੇ ਜਿਹੜੇ ਪਰ ਉਹਨਾਂ ਦੇ ਪੈਰੋਕਾਰ ਨੇ, ਉਹਦੇ ਥੱਲੇ ਉਹਨਾਂ ਦੇ ਕਮੈਂਟ ਦੇ ਹੇਠਾਂ ਲਿਖਿਆ ਹੁੰਦਾ, ਕਿਆ ਬਾਤ ਹੈ ਜੀ, ਠੋਕ ਦਿਓ ਮੰਜੀ, ਹੈਨਾ, ਫਲਾਨਾ ਤੁਸੀਂ ਤਾਂ ਚੜਾਈ ਹੈ ਜੀ ਤੁਹਾਡੀ ਤਾਂ। ਉਹ ਉਹਨਾਂ ਨੂੰ ਹੋਰ ਫੂਕ ਚਕਾ ਰਹੇ ਹੁੰਦੇ ਨੇ,
ਨਹੀਂ
ਉਹਨਾਂ ਨੂੰ ਹੋਰ ਫੂਕ ਚਕਾ ਰਹੇ ਹੁੰਦੇ, ਚੱਕੀ ਚੱਲ ਤੂੰ ਫੱਟੇ, ਇੱਦਾਂ ਵੀ ਤੂੰ ਫੱਟੇ ਚੱਕੀ ਚੱਲ ਵੀ ਮੰਦੀ ਚੰਗੀ ਭਾਸ਼ਾ ਕਰੀ ਚੱਲ ਤੂੰ ਜੋ ਕੁਛ ਵੀ ਹੈਗਾ, ਹੈਨਾ।
ਕਿਉਂਕਿ ਅਮਨਦੀਪ ਜੀ ਇਹ ਗੱਲ ਹੈ, ਮਨੁੱਖ ਦੇ ਨਾ ਹਿਰਦੇ ਦੇ ਵਿਚ ਵਾਇਲੈਂਸ ਜਿਹੜੀ ਆ ਨਾ
ਜੀ,
ਹਿੰਸਾ ਇਹ ਪ੍ਰੋਗਰਾਮਡ ਆ, ਕਿਸੇ ਨਾ ਕਿਸੇ ਰੂਪ ਦੇ ਵਿਚ ਨਿਕਲਦੀ ਆ। ਇਹਨੂੰ ਨਰਮ ਕਰਨ ਲਈ ਹੀ ਆ ਖੇਡਾਂ ਸਿਆਣੇ ਲੋਕਾਂ ਨੇ ਚਾਲੂ ਕੀਤੀਆਂ ਸੀ ਕਿ ਉਹਦੇ ਚ ਕਿਸੇ ਨਾ ਕਿਸੇ, ਹੁਣ ਇਹ ਜਿਹੜੇ ਪੜ੍ਹੇ ਲਿਖੇ ਆਪਣੇ ਆਪ ਨੂੰ ਸੋ ਕਾਲਡ ਅਖਰੀ ਗਿਆਨ ਚੁੰਚ ਗਿਆਨੀ ਆ, ਇਹਨਾਂ ਦੀ ਬਸ ਸਟੇਜਾਂ ਦੇ ਉੱਪਰ ਤੇ ਫੇਸਬੁੱਕ ਤੇ ਹੀ ਇੱਕ ਦੂਜੇ ਨੂੰ ਮੰਦੀ ਭਾਸ਼ਾ ਦੇ ਰਾਹੀਂ ਇਹ ਆਪਣੀ ਵਾਇਲੈਂਸ ਜਿਹੜੀ ਹੈ ਇਹ ਹਿੰਸਾ ਜਿਹੜੀ ਆ ਉਹਨੂੰ ਜ਼ਾਹਰ ਕਰਦੇ ਆ। ਤੇ ਜਿਵੇਂ ਆਪਾਂ ਗੇਮਾਂ ਵੇਖਣ ਜਾਂਦੇ ਹਾਂ, ਲੜਾਈ ਵੇਖਣ ਦਾ ਸਾਨੂੰ ਸ਼ੌਕ ਹੁੰਦਾ ਹੈ, ਕੁੱਤਿਆਂ ਦੀ, ਕੁੱਕੜਾਂ ਦੀ, ਸਾਨਾਂ ਦੀ, ਭੇਡੂਆਂ ਦੀ, ਬੰਦਿਆਂ ਦੀ, ਇਹ ਤਰ੍ਹਾਂ ਜਿਹੜੇ ਸ਼ਾਬਾਸ਼ ਸ਼ਾਬਾਸ਼ ਦੇਣ ਵਾਲੇ ਆ ਉਹ ਇਹ ਲੜਾਈ ਨੂੰ ਵੇਖ ਕੇ ਖੁਸ਼ ਹੁੰਦੇ ਆ। ਮੈਨੂੰ ਹੈਰਾਨੀ ਗੱਲ ਵੀ ਆਪ ਸੋਏ ਦੀ ਮਤਭੇਦ ਤਾਂ ਹੋ ਜਾਂਦੇ ਆ, ਨਾਨਕ ਸਰੀਆਂ ਦੀ ਮਰਿਆਦਾ, ਨਿਹੰਗ ਸਿੰਘਾਂ ਦੀ, ਦਮਦਮੀ ਟਕਸਾਲ ਦੀ, ਅਕਾਲ ਤਖ਼ਤ ਸਾਹਿਬ ਦੀ, ਹੋਰ ਪਰਨਮ ਮਰਿਆਦਾਵਾਂ ਵਿਚ ਫਰਕ ਹੈ, ਪਰ ਇਹਨਾਂ ਵਿਰੋਧ ਮੈਨੂੰ ਪਹਿਲੀ ਵਾਰੀ ਅਹਿਸਾਸ ਹੋਇਆ। ਮੈਂ ਉਹ ਸਿਆਣੇ ਬੰਦੇ ਨੂੰ ਜਵਾਬ ਤੇ ਨਹੀਂ ਦੇ ਸਕਿਆ। ਅਸੀਂ ਕੋਈ ਵਿਦਵਾਨ ਦੇ ਨਾਲ ਕੋਈ 2-4 ਦਿਨ ਇਕੱਠੇ ਹੋ ਗਏ ਯੂਰਪ ਦੇ ਕਿਸੇ ਮੁਲਕ ਵਿਚ, ਤੇ ਉਹ ਗੱਲਬਾਤ ਚੱਲਦਿਆਂ ਚੱਲਦਿਆਂ ਉਹ ਕਹਿੰਦਾ ਜੀ ਉਹ ਕੁਝ ਵੀ ਹੋਵੇ ਅਸੀਂ ਉਹਨਾਂ ਨੂੰ ਫਲਾਨਿਆਂ ਨੂੰ ਉੱਠਣ ਨਹੀਂ ਦੇਣਾ।
ਅੱਛਾ ਜੀ।
ਪਰ ਉਹ ਮੈਂ ਚੁੱਪ ਕਰ ਗਿਆ ਸੁਣ ਕੇ। ਪਰ ਉਦੋਂ ਦੀ ਇਹ 2004 ਦੀ ਗੱਲ ਜੇ, 16-12 ਸਾਲ ਹੋ ਗਏ ਆ, ਉਹ ਮੇਰੇ ਦਿਮਾਗ ਚੋਂ ਨਹੀਂ ਨਿਕਲਦੀ ਵੀ ਇਹ ਕਿੱਧਰ ਦੀ ਸਿੱਖੀ, ਕਿੱਧਰ ਦਾ ਧਰਮ, ਕਿੱਧਰ ਦੀ ਪੰਥਕ ਸੋਚ, ਕਿੱਧਰ ਦੀ ਵਿਦਵਤਾ ਕਿ ਫਲਾਨੇ ਗਰੁੱਪ ਨੂੰ ਅਸੀਂ ਉੱਠਣ ਨਹੀਂ ਦੇਣਾ, ਚਾਹੇ ਉਹ ਸਹੀ ਹੈ ਚਾਹੇ ਉਹ ਗਲਤ ਆ। ਤੇ ਇਹ 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 ਕੀ ਸਾਡੀ ਪ੍ਰਾਪਤੀ ਹੋਈ?
ਪ੍ਰਾਪਤੀ ਤਾਂ ਇਹ ਹੋਈ ਜਿਹੜੀ ਗੱਲ ਗਾਂ ਫਰਦਰ ਬਣਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਬੱਬਰ ਸ਼ੇਰ ਜਿਹੜੇ ਬਣਦੇ ਨੇ, ਤੇ ਹੁਣ ਪਿੱਛੇ ਜੇ ਇੰਟਰਨੈਸ਼ਨਲ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਨੇ, ਹੁਣ ਮੈਨੂੰ ਨਾਮ ਨਹੀਂ ਉਹਨਾਂ ਦਾ ਪਤਾ, ਉਨ੍ਹਾਂ ਨੇ $50,000 ਦਾ ਨਾਮ ਰੱਖਿਆ ਵੀ ਜਿਹੜਾ ਉਸ ਅਮਰੀਕਾ ਦੇ ਵਿਚ ਵਰਜੀਨੀਆ ਦੇ ਵਿਚ 5 ਸਿੰਘਾਂ ਨੂੰ ਸੋਧੇਗਾ, $50,000 ਦਾ ਉਨ੍ਹਾਂ ਨੂੰ ਇਨਾਮ। ਠੀਕ ਹੈ ਜੀ। ਤੇ ਮਤਲਬ ਦੈਟਸ ਇਨਸਾਈਡ। ਇਹ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ ਆ ਕਿ ਤੁਸੀਂ, ਤੁਹਾਡਾ ਇੰਨਾ ਤਜਰਬਾ ਆ, ਤੁਹਾਨੂੰ ਨੌਲੇਜ ਆ, ਸਾਡੇ ਨਾਲ ਬਹੁਤ ਜ਼ਿਆਦਾ ਨੌਲੇਜ ਹੈ, ਕਿ ਕੀ ਪਹਿਲਾਂ ਸਿੱਖ ਸੰਸਥਾਵਾਂ ਨੇ ਜਾਂ ਸਾਡੇ ਅਕਾਲ ਤਖ਼ਤ ਸਾਹਿਬ ਨੇ ਜਾਂ ਗੁਰੂ ਸਾਹਿਬਾਂ ਨੇ ਕਿਸੇ ਦੇ ਸਿਰਾਂ ਦਾ ਮੁੱਲ ਪਾਇਆ ਏਦਾਂ ਜਿੱਦਾਂ ਇਹ ਪਾ ਰਹੇ ਨੇ?
ਪਬਲਿਕ ਚ ਹੀਰੋ ਬਣਨੀ ਤੁਸੀਂ, ਤੁਹਾਨੂੰ ਜਦੋਂ ਭਾਈ ਸਵਾਂਗ ਰਚਿਆ ਭਾਈ ਸਿਰਸੇ ਵਾਲੇ ਨੇ, ਤੇ ਇੱਕ ਧਾਰਮਿਕ ਆਗੂ ਨੇ ਕਿਹਾ ਵੀ ਜਿਹੜਾ ਉਹਦਾ ਸਿਰ ਵੱਢ ਕੇ ਲਿਆਵੇ ਉਹਨੂੰ ਕਿੰਨੇ ਲੱਖ ਇਨਾਮ ਦਿੱਤਾ ਜਾਊ। ਉਸ ਵੇਲੇ ਕਿਸੇ ਨੇ ਟਿੱਪਣੀ ਕੀਤੀ, ਤੂੰ ਆਪਣੇ ਮੁੰਡੇ ਨੂੰ ਕਿਉਂ ਨੀ ਭੇਜਦਾ?
ਨਹੀਂ ਆਪ ਕਿਉਂ ਨਹੀਂ? ਮੈਨੂੰ ਇਹ ਤਾਂ ਚਲੋ,
ਆਪ ਤਾਂ ਬੁੱਢਾ ਸੀ ਨਾ, ਦਾੜੀ ਸੀ, ਵੀ ਉਹ ਕਹਿੰਦਾ ਵੀ ਤੂੰ ਆਪਣੇ ਪੁੱਤ ਨੂੰ ਭੇਜ। ਹਾਂ, ਤੇ ਸੋ ਉਹ ਗੱਲ ਆ ਵੀ ਹੁਣ ਤੁਸੀਂ ਅੰਮ੍ਰਿਤਸਰ ਦੇ ਵਿਚ ਬੈਠੇ ਮੀਡੀਆ ਦੇ ਵਿਚ ਹੀਰੋ ਬਣ ਗਏ, ਵੀ ਉਹ ਵਰਜੀਨੀਆ ਚ ਬੈਠੇ ਪੰਜ ਉਹਨਾਂ ਦਾ ਸਿਰ ਵੱਢ ਕੇ ਲਿਆਵੇ, ਉਹ ਕੌਣ ਲਿਆਵੇ? ਹੋਗਾ ਤੂੰ ਤੁਰ
ਨਹੀਂ। ਉਹ ਜਿਹੜਾ $50,000 ਦਾ ਨਾਮ ਰੱਖਿਆ, ਕੱਲ ਮਿੰਟੂ ਬਰਾੜ ਹੋਣਾ ਨੇ ਵੀ ਦੱਸਿਆ ਸੀ, $50,000 ਦਾ ਤੇ ਸੈਂਟਰ ਲਿੰਕ ਦਿੰਦੀ ਆ ਸਾਲ ਦੇ ਵਿਹਲੇ ਬੈਠੇ ਨੂੰ, ਹੈਨਾ। ਉਹ ਕਿਹੜੀ ਦੁਨੀਆਂ ਚ ਰਹਿੰਦਾ ਬੰਦਾ, ਹੈਨਾ? ਉਹ ਰੀਸਾਂ ਕਰਨੀਆਂ ਕਮੀਨੀ ਦੀਆਂ। ਜਦੋਂ ਸਲਮਾਨ ਰਸ਼ਦੀ ਨੇ ਕਿਤਾਬ ਲਿਖੀ ਸੀ ਸਟੈਨਿਕ ਵਰਸਿਸ, ਹੈਨਾ, ਉਦੋਂ ਕਮੀਨੀ ਨੇ ਪਤਾ ਨੀ ਕਿੰਨੇ ਮਿਲੀਅਨ ਦਾ ਇਨਾਮ ਰੱਖਿਆ ਸੀ ਵੀ ਜਿਹੜਾ ਸਲਮਾਨ ਇਹਨੂੰ ਰਸ਼ਦੀ ਨੂੰ ਮਾਰੂਗਾ ਉਹਨੂੰ ਇੰਨਾ ਇਨਾਮ ਦੇਵਾਂਗੇ। ਇਰਾਨ ਦਾ ਉਦੋਂ ਜਿਹੜਾ ਸੀਗਾ ਉਹ ਕਮੀਨੀ ਆਇਤੁੱਲਾ, ਹੈਨਾ। ਹੁਣ ਇਹ ਤਾਂ ਬੇਇੱਜ਼ਤੀ ਕਰਾ ਗਏ ਆਪਣੇ ਧਰਮ ਦੀ, ਸਿਰਫ $50,000, ਮਤਲਬ
ਪੰਜ ਬੰਦਿਆਂ ਨੂੰ,
ਉਹ ਵੀ ਪੰਜ ਬੰਦੇ, $10,000 ਵੀ ਨੀ, ਇਹ ਤੋਂ ਵੱਧ ਤਾਂ ਸੈਂਟਰ ਲਿੰਕ ਦਿੰਦੀ ਆ ਵਿਹਲੇ ਬੈਠਿਆਂ ਨੂੰ, ਜਿਹੜੇ ਸ਼ਰਾਬੀ ਕਬਾਬੀ ਡਰੱਗ ਖਾਂਦੇ ਉਹਨਾਂ ਨੂੰ ਦੇਈ ਜਾਂਦੀ ਘਰ ਬੈਠਿਆਂ ਨੂੰ। ਕਿਸੇ ਨੇ ਆਪਣੀ ਜਾਨ ਲਾਣੀ ਆ, ਜੇਲ ਚ ਕੱਟਣੇ, ਉਹਨਾਂ ਦੇ ਪਰਿਵਾਰ ਨੇ ਸੰਤਾਪ ਚੱਲਣਾ, ਸਿਰਫ 50,000 ਇਹ ਤੋਂ ਵੱਧ ਤਾਂ ਸੈਂਟਰ ਲਿੰਕ ਤੋਂ ਆਈ ਜਾਂਦੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਤੋਂ, ਹਨਾ? ਕਿਹੜੇ ਦੁਨੀਆਂ ਦੇ ਵਿਚ ਸਾਡੇ ਆਗੂ ਰਹਿ ਰਹੇ ਨੇ, ਹਨਾ? ਤੇ ਬਾਕੀ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਫੋਟੋ ਖਿਚਾ ਕੇ ਜਥੇਦਾਰਾਂ ਨੂੰ ਦੇ ਕੇ, ਰਹੀ ਗੱਲ ਮੁਹਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਹ ਉਹਨਾਂ ਨੂੰ ਮਤਲਬ ਸਰੋਪੇ ਦੇ ਰਹੇ ਨੇ, ਹਨਾ? ਮਤਲਬ ਕਿੱਧਰ ਨੂੰ ਲੈ ਕੇ ਜਾ ਰਹੇ ਨੇ ਬੰਦੇ, ਮਤਲਬ ਸਾਡੀ ਕੌਮ ਨੂੰ? ਦੂਜੀ ਗੱਲ ਇਹ ਆ ਵੀ ਇਹ ਜਿਹੜੇ ਬੰਦੇ ਚੱਕਦੇ ਹੋ ਜੀ, ਉਹ ਕਰਦੇ ਹੋ, ਹੁਣ ਆਪਣੇ ਆਪ ਹੀ ਰਿਕਾਰਡ ਗੰਦੇ ਕਰੀ ਜਾ ਰਹੇ ਨੇ ਆਪਣੀ ਕੌਮ ਦੇ, ਵੀ ਅਮਰੀਕਾ ਵਾਲਿਆਂ ਨੂੰ ਜਾਂ ਵਿਦੇਸ਼ਾਂ ਦੇ ਵਿਚ ਹੋ ਕੇ ਵੀ ਇਹ ਸਿਰਾਂ ਦੇ ਮੁੱਲ। ਮੈਂ ਤੁਹਾਨੂੰ ਕੁਸ਼ਚਨ ਇਹ ਪੁੱਛਿਆ ਸੀ, ਮੇਰਾ ਹਜੇ ਵੀ ਉੱਥੇ ਹੀ ਆ, ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ, ਵੀ ਸਾਡੇ ਗੁਰੂ ਸਾਹਿਬਾਂ ਨੇ, ਸਾਡੇ ਜੁਝਾਰੂਆਂ ਨੇ, ਸਾਡੇ ਮਤਲਬ ਰਾਜਿਆਂ ਨੇ, ਕਿਤੇ ਵੀ ਸਾਡੇ ਇਤਿਹਾਸ ਦੇ ਵਿਚ ਕਿਸੇ ਦਾ ਸਿਰ ਵੱਢ ਕੇ ਲਿਆਉਣ ਦਾ ਮੁੱਲ ਪਾਇਆ ਹੋਵੇ? ਮਤਲਬ ਇੱਕ ਇੱਕ ਮੱਸੇ ਰੰਗੜ ਦਾ ਆ, ਪਰ ਉਹ ਉਹ ਪੈਸਿਆਂ ਲਈ ਨਹੀਂ ਸੀ ਕਿਹਾ, ਉਹਦੇ ਜਿੰਨਾ ਮੈਨੂੰ ਪਤਾ ਉਹ ਇੱਦਾਂ ਨਹੀਂ ਸੀ, ਜਿਹੜਾ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਊਗਾ ਉਹਨੂੰ ਮੈਂ 1,000 ਰੁਪਈਆ ਦਊਂਗਾ।
ਇਹ ਸਿਰ ਵੱਢਣ ਦਾ ਹੋਰ ਵੀ, ਭਾਈ ਅਗੜ ਸਿੰਘ ਨੇ ਵੀ ਲਾਹੌਰ ਦਾ ਨੰਬਰ 2 ਦਾ ਜਿਹੜਾ ਹਾਕਮ ਸੀਗਾ,
ਹਾਂਜੀ,
ਜਿਹਨੇ ਭਾਈ ਮਨੀ ਸਿੰਘ ਦੀ ਸ਼ਹੀਦੀ ਵਿਚ ਉਹਦਾ ਕੋਈ ਹੱਥ ਸੀ, ਉਹਦਾ ਵੀ ਸਿਰ ਵੱਢਿਆ ਸੀਗਾ,
ਹਾਂਜੀ,
ਤੇ ਮੱਸੇ ਰੰਗੜ ਦਾ ਵੀ ਸਿਰ ਵੱਢਿਆ, ਪਰ ਉਹ ਪੈਸਿਆਂ ਦੇ ਲਾਲਚ ਨਹੀਂ ਸੀ, ਨਾ ਕਿਸੇ ਨੇ ਲਾਲਚ ਦਿੱਤਾ ਸੀ ਉਹਦੇ ਕੌਮ
ਨੇ। ਮੇਰਾ ਕੁਸ਼ਚਨ ਮੈਂ ਦੁਬਾਰਾ ਰੀਫਰੇਜ਼ ਕਰਦਾ, ਪਰ ਕਿਸੇ ਜਥੇਦਾਰ ਨੇ, ਕਿਸੇ ਸਾਡੇ ਰਾਜੇ ਨੇ, ਕਿਸੇ ਗੁਰੂ ਸਾਹਿਬ ਨੇ ਇਹ ਪੈਸਿਆਂ ਦਾ ਲਾਲਚ ਦਿੱਤਾ ਇਤਿਹਾਸ ਚ? ਅੱਜ ਕੱਲ
ਮੈਂ ਨੀ ਅੱਜ ਤੱਕ ਪੜਿਆ, ਮੈਂ ਨੀ ਕਿਤੇ ਪੜਿਆ, ਮੇਰੀ ਜਾਣਕਾਰੀ ਚ ਨਹੀਂ ਇਹੋ ਜਿਹਾ। ਗੁਰੂ ਸਾਹਿਬ ਨੇ ਕਿਹਾ ਫਲਾਣੇ ਦਾ ਸਿਰ ਵੱਢ ਕੇ ਲਿਆਓ ਤੇ ਤੁਹਾਨੂੰ ਆਹ ਕੁਝ ਦਿੱਤਾ।
ਤੁਹਾਨੂੰ ਨੀ ਲੱਗਦਾ ਵੀ ਇਹ ਜਿਹੜੇ ਸੱਜਣਾ ਨੇ ਕੀਤਾ ਉਹਨਾਂ ਨੂੰ ਤਲਬ ਕਰਕੇ ਉਹਨਾਂ ਨੂੰ ਛੇਕਣਾ ਚਾਹੀਦਾ?
ਇੱਕ ਵਾਰੀ ਜਿਹੜਾ ਸੀ ਉਹ ਰਾਜਾ ਆਨੰਦਗੜ੍ਹ ਦੇ ਜਦੋਂ ਜਦੋਂ ਦੀ ਆਉਂਦੀ ਆ ਨਾ ਆਪਣੀ, ਮਤਲਬ ਇਹ ਦੋ ਇਤਿਹਾਸ, ਅਗੜ ਸਿੰਘ ਨੇ ਸਿਰ ਵੱਢਿਆ ਸੀ ਅਸਲਮ ਖਾਨ ਕੇ ਕਿਹੜਾ ਸੀਗਾ, ਤੇ ਮੱਸੇ ਰੰਗੜ ਦਾ ਸਿਰ ਵੱਢਿਆ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਨੇ, ਤੇ ਜਦੋਂ ਪਹਾੜੀ ਰਾਜਿਆਂ ਨੇ ਹਾਥੀ ਲਿਆਂਦਾ ਆ ਤੇ ਭਾਈ ਬਚਿੱਤਰ ਸਿੰਘ ਨੇ ਤਾਂ ਉਹਨੂੰ ਮਾਰਿਆ, ਹਾਥੀ ਨੂੰ ਸਿਰ ਪਾੜਿਆ, ਤੇ ਉਹਦਾ ਜਿਹੜਾ ਭਰਾ ਸੀ ਭਾਈ ਉਦੇ ਸਿੰਘ, ਉਹ ਜਿਹੜਾ ਉਸ ਦਿਨ ਦੀਆਂ ਫੌਜਾਂ ਦਾ ਕਮਾਂਡਰ ਇਨ ਚੀਫ ਸੀ ਰਾਜਾ ਕੇਸਰੀ ਸਿੰਘ, ਉਹਦਾ ਸਿਰ ਵੱਢ ਕੇ ਲਿਆਂਦਾ ਸੀ। ਉਹ ਪੈਸਿਆਂ ਲਈ ਨਹੀਂ,
ਉਹ ਤਾਂ ਲੜਾਈ ਦਾ ਹਿੱਸਾ ਸੀਗਾ ਨਾ, ਉਹ ਤਾਂ ਇੱਕ ਲੜਾਈ ਦੇ ਹਿੱਸੇ ਸੀਗੇ, ਜਾਂ ਉਹ
ਭਾਈ ਨਿਭਾਊ ਸਿੰਘ ਨੇ ਲੱਖੂ ਦੇ ਭਰਾ ਜੱਸੂ ਦਾ ਹਾਥੀ ਤੇ ਬੈਠੇ ਦਾ ਸਿਰ ਵੱਢਿਆ।
ਨਹੀਂ ਉਹ ਤਾਂ ਹੈਗਾ, ਪਰ ਮੈਂ ਲੀਡਰਾਂ ਦੀ ਗੱਲ ਕਰਦਾ, ਗੁਰੂ ਸਾਹਿਬ ਨੇ ਇਹ ਥੋੜੋ ਕਿਹਾ ਸੀ ਮੈਂ ਤੁਹਾਨੂੰ ਇੰਨੀਆਂ ਮੋਹਰਾਂ ਦਵਾਂਗਾ, ਉਹਦਾ ਸਿਰ ਵੱਢ ਲਿਆ, ਮਤਲਬ ਮੇਰੇ ਹਿਸਾਬ ਦੇ ਨਾਲ ਅਕਾਲ ਤਖ਼ਤ ਸਾਹਿਬ ਨੂੰ ਲੀਡਰਸ਼ਿਪ ਦਿਖਾਉਂਦੇ ਹੋਏ ਇਨ੍ਹਾਂ ਬੰਦਿਆਂ ਦਾ ਜਿਹੜੇ ਫਤਵੇ ਦੇ ਰਹੇ ਨੇ, ਇਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦ ਕੇ ਇਨ੍ਹਾਂ ਨੂੰ ਤਲਬ ਕਰਕੇ ਇਨ੍ਹਾਂ ਨੂੰ ਤਨਖਾਹੀਆ ਕਰਾਰ ਦੇਣਾ ਚਾਹੀਦਾ ਵੀ ਇਹ ਸਿੱਖ ਕੌਮ ਦੀ ਵੱਡੇ ਪੱਧਰ ਤੇ ਬੇਇੱਜ਼ਤੀ ਕਰ ਰਹੇ ਨੇ ਔਰ ਟੈਰੋਰਿਸਟ ਆਰਗੇਨਾਈਜੇਸ਼ਨ ਵੱਲੋਂ ਜਾਂ ਟੈਰੋਰਿਸਟ ਦਿੱਖ ਦਿਖਾ ਰਹੇ ਨੇ ਸਾਡੀ ਕੌਮ ਨੂੰ ਹਰੇਕ ਪਾਸੇ, ਜਿਹੜਾ ਕਿ ਮਤਲਬ ਨਾ ਇਨ੍ਹਾਂ ਨੇ ਵੱਢਣਾ ਤੇ ਨਾ ਇਨ੍ਹਾਂ ਨੇ 50,000 ਕਿਸੇ ਨੂੰ ਦੇਣਾ ਆ। ਠੀਕ ਹੈ, 50,000 ਕੁਛ ਵੀ ਨਹੀਂ ਹੁੰਦੇ ਅੱਜ ਦੇ ਜ਼ਮਾਨੇ ਦੇ ਵਿਚ, ਖਾਸ ਕਰਕੇ।
ਦੂਜੀ ਗੱਲ ਇਹ ਹੈ ਵੀ ਜਦ ਅਮਰੀਕਾ ਦੇ ਵਿਚ ਇੱਕ ਦੁਰਘਟਨਾ ਜਾਂ ਘਟਨਾ ਹੋਈ ਹੈ
ਜੀ,
ਤੇ ਉਥੇ ਉਹਨਾਂ ਦਾ ਸਿਰ ਵੱਢਣ ਜਾਓ ਤੇ ਉਥੇ ਦੇ ਪੰਜਾਬ ਵਰਗਾ ਤੇ ਬਿਹਾਰ ਵਰਗਾ ਰਾਜ ਤਾਂ ਹੈ ਨੀ ਗਾ, ਉਹ ਤੇ ਉਥੋਂ ਦੀ ਸਰਕਾਰ ਨਾਲ ਲੜਾਈ ਸਿੱਖ ਨੇ ਲੈ ਲਈ ਨਾ।
ਇਹੀ ਤਾਂ ਗੱਲ, ਇਹੀ ਤਾਂ ਉਹ ਸ਼ੋਅ ਕਰਨਾ ਚਾਹੁੰਦੇ ਆ ਬੰਦੇ,
ਅਮਰੀਕਾ ਦੀ ਸਰਕਾਰ ਨਾਲ ਸਿੱਖਾਂ ਨੇ ਲੜਾਈ ਲਈ ਹੈ, ਕਿਉਂਕਿ ਅਮਰੀਕਾ ਦੀ ਸਰਕਾਰ ਦੇ ਅਮਰੀਕਾ ਦੇਸ਼ ਦੇ ਸਿਟੀਜ਼ਨਾਂ ਨੂੰ ਕਤਲ ਕਰਨ ਜਿਹੜਾ ਜਾਊਗਾ ਉਹ ਅਮਰੀਕਾ ਦੀ ਸਰਕਾਰ ਦੇ ਦੇਸ਼ ਦੇ ਉੱਤੇ ਹਮਲਾ,
ਦੇਸ਼ ਦੇ ਉੱਤੇ ਹਮਲਾ। ਸੋ ਇਹ ਜਿਹੜੇ ਮਤਲਬ ਇਹੋ ਜਿਹੇ ਲੀਡਰ ਸਾਡੇ ਮੂਹਰੇ ਬਣ ਕੇ ਬੈਠੇ ਨੇ, ਔਰ ਮੈਂ ਮਤਲਬ ਸਪਸ਼ਟ,
ਉਹਦੇ ਕੋਲ 50,000 ਹੀ ਹੋਣਾ ਨਾ, ਵੱਧ
ਹੋਣਾ 50,000 ਨੀ ਹੋਣਾ, ਉਹ ਜਿਹੜਾ ਜਿਹੜਾ ਸਾਡੇ ਵਰਗਿਆਂ ਨੇ ਤੱਤੇ ਹੋ ਕੇ ਉਹਨੂੰ ਤਾਂ 5 ਮਿਲੀਅਨ ਭੇਜਣਾ ਆ ਵੈਸਟਰਨ ਯੂਨੀਅਨ ਰਾਹੀਂ, ਜਿਹੜਾ ਇਕਦਮ ਅਕਾਊਂਟ ਖੁੱਲ ਜਾਣੇ ਆ, ਉਹਨਾਂ ਨੇ ਤਾਂ 5 ਮਿਲੀਅਨ ਇਕੱਠਾ ਕਰਕੇ ਸਿਰਫ 50,000 ਦੇਣਾ ਆ।
ਉਹ ਵੀ ਜੇ ਕੋਈ ਉਹ ਕੰਮ ਹੋਣਾ ਨੀਗਾ, 50,000 ਵੀ ਨੀ ਦੇਣ ਦੀ ਲੋੜ।
ਉਹ ਜਿਹੜਾ 50,000 ਦੀ ਡੈਕਲਰੇਸ਼ਨ ਹੈ ਉਹ 50,000 ਇਸੇ ਕਰਕੇ ਆ, ਉਹ 5 ਮਿਲੀਅਨ ਇਕੱਠਾ ਹੋਣਾ ਹੁਣ ਉਹਨਾਂ ਦੇ ਅਕਾਊਂਟਾਂ ਚ, $5 ਮਿਲੀਅਨ ਆਣਾ, ਤੇ ਉਹਦੇ ਚੋਂ ਪਹਿਲੀ ਗੱਲ ਤਾਂ ਕਿਸੇ ਨੇ ਕੰਮ ਹੀ ਨੀ ਕਰਨਾ, ਠੀਕ ਹੈ, ਉਹ 100% ਸੇਵਿੰਗ ਹੀ ਹੋਣੀ ਉਹਨਾਂ ਦੀ, ਠੀਕ ਹੈ। ਉਹਦੇ ਬਾਅਦ ਉਹ ਜਿਹੜੇ 5 ਮਿਲੀਅਨ ਇਕੱਠੇ ਕਰਨੇ, ਉਹਨਾਂ ਨੇ ਉਹਦੇ 50 ਟਰੱਕ ਪਾਲਣੇ ਆ ਕੈਨੇਡਾ ਚ। ਸੋ ਦੈਟਸ ਵਟਸ ਹੈਪਨਿੰਗ, ਪਿਛਲੇ ਬਹੁਤ ਦੇਰ ਤੋਂ ਇਹ ਵਰਤਾਰੇ ਚੱਲ ਰਹੇ ਨੇ। ਸਾਡੇ ਵਰਗੇ ਜਿਹੜੇ ਭੋਲੇ ਬੰਦੇ ਨੇ ਉਹ ਤੈਸ਼ ਦੇ ਵਿਚ ਆ ਕੇ ਜਾਂ ਮੋਸ਼ਨਲ ਹੋ ਕੇ ਉਹਨਾਂ ਨੂੰ $100, $200 ਵੈਸਟਰਨ ਯੂਨੀਅਨ ਰਾਹੀਂ ਭੇਜੀ ਜਾਂਦੇ ਨੇ, ਕੋਈ ਨੀ ਅਸੀਂ ਤੁਹਾਡੇ ਨਾਲ। ਉਹ ਜਦੋਂ ਸਾਡੇ ਵਰਗਾ 10,000 ਬੰਦਾ ਭੇਜ ਦਿੰਦਾ, 5,000 ਭੇਜ ਦਿੰਦਾ, ਉਹਨਾਂ ਦੇ ਤਾਂ ਮਿਲੀਅਨਾਂ ਚ ਬਣ ਜਾਂਦੇ ਆ ਪੈਸੇ।
ਬਿਲਕੁਲ।
ਇਹ ਜਿਹੜੀ ਫਨਲਿੰਗ ਹੈ, ਸਾਈਫਨਿੰਗ ਆਫ ਮਨੀ ਹੈ, ਦੈਟਸ ਵਟਸ ਹੈਪਨਿੰਗ। ਇਹ ਬਿਆਨ ਦੇਣ ਦੇ ਪਿੱਛੇ ਰੀਜ਼ਨ ਵੀ ਇਹੀ ਹੈ ਸਾਰੇ, ਹੋਰ ਕੋਈ ਰੀਜ਼ਨ ਨਹੀਂ ਹੈਗਾ। ਤੇ ਗਿਆਨੀ ਜੀ ਆਪਾਂ ਨਾ ਕਾਲੀ ਕਾਲੀ ਮੈਸੇਜ ਲੈਣੇ ਆ ਕਿਉਂਕਿ ਸਾਡੇ ਸੱਜਣ ਮਿੱਤਰ ਕਾਫੀ ਜੁੜ ਰਹੇ ਨੇ
ਜ਼ਰੂਰ
ਤੇ ਬਚਿੱਤਰ ਸਿੰਘ ਇਨਸਵੈਲ ਤੋਂ ਕਹਿੰਦੇ ਨੇ ਕਿ ਬਨਾਨਾ ਪੈਕ ਕਰ ਰਹੇ ਆ ਜੀ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਇੰਜੋਏ ਕਰ ਰਹੇ ਆ ਬਹੁਤ ਵਧੀਆ ਗੱਲਾਂ ਕਰ ਰਹੇ ਆ ਜੀ ਤਾਇਆ ਜੀ ਹੁਣੇ ਵੀ ਤੇ ਸੁਣਨ ਨੂੰ ਤੇ ਪੜ੍ਹਨ ਨੂੰ ਮਤਲਬ ਸਮਝਣ ਨੂੰ ਬਹੁਤ ਕੁਛ ਮਿਲਦਾ ਆ ਤੇ ਇੱਥੇ ਮੀਂਹ ਬਹੁਤ ਪੈ ਰਿਹਾ ਜੀ ਤੇ ਉਹ ਤਾਂ ਕੇਨਸ ਦੇ ਵਿੱਚ ਪੈਣਾ ਹੀ ਆ ਜੀ ਉਹ ਤਾਂ
ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜਾਂ ਸਭ ਸੁਖੀ ਵਸਾਇਆ
ਜੀ ਤੇ ਅਕਾਲੀ ਦਲ ਬਾਰੇ ਇੱਕ ਮੈਸੇਜ ਆਇਆ ਜੀ ਗੁਰਦਾਸ ਹੋਣਾ ਦਾ ਕਹਿੰਦੇ ਕਿ ਵੀਰ ਜੀ ਮੈਂ ਖੁਦ ਅਕਾਲੀ ਦਲ ਦਾ ਮੈਂਬਰ ਸੀ ਤੇ ਅਸੀਂ ਪਿੰਡ ਦੇ ਵਿੱਚ ਸਰਪੰਚ ਸੀ 35 ਸਾਲ ਤੋਂ ਤੇ ਸਰਬਸੰਮਤੀ ਨਾਲ ਸਰਪੰਚੀ ਕਰ ਰਹੇ ਸੀ ਤੇ ਪਿੰਡ ਦੇ ਵਿੱਚ 1500 ਵੋਟ ਹੈ ਪਰ ਇਸ ਵਾਰ ਪਿੰਡ ਦੇ ਲੋਕ ਕਹਿੰਦੇ ਆ ਕਿ ਜਾ ਅਕਾਲੀ ਦਲ ਛੱਡ ਦੇ ਹਨਾ ਤੇ ਜਾ ਸਰਪੰਚੀ ਤੇ ਜੇ ਤੂੰ ਸਰਪੰਚ ਰਹਿਣਾ ਸਰਬਸੰਮਤੀ ਨਾਲ ਤਾਂ ਤੈਨੂੰ ਅਕਾਲੀ ਦਲ ਛੱਡਣਾ ਪੈਣਾ 70% ਜਿਹੜੇ ਨੇਤਾ ਕਹਿੰਦੇ ਕਰਪਟ ਨੇ ਔਰ ਇੰਨਾ ਵਿਰੋਧ ਹੈ ਪਿੰਡ ਦੇ ਵਿੱਚ ਪਈ ਇੰਡੀਪੈਂਡੈਂਟ ਹੋ ਕੇ ਸਰਬਸੰਮਤੀ ਨਾਲ ਰਹਿ ਸਕਦਾ ਤੂੰ ਪਾਰਟੀ ਦੇ ਨਾਲ ਜੁੜ ਕੇ ਨਹੀਂ ਰਹਿ ਸਕਦਾ ਸੋ ਇਹ ਸਿਚੁਏਸ਼ਨ ਕਹਿੰਦੇ ਪੰਜਾਬ ਦੇ ਵਿੱਚ ਇਸ ਵੇਲੇ ਪਿੰਡਾਂ ਚ ਬਣੀ ਹੋਈ ਆ ਤੇ
ਇਹ ਹੋਏਗੀ ਹੋਏਗੀ ਅਸੀਂ ਉਹਨੂੰ ਕੰਟਰਾਡਿਕਟ ਨਹੀਂ ਕਰਦੇ ਹੁਣ ਇਹਨਾਂ ਦੀ ਵਫਾਦਾਰੀ ਪੰਥ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਆ ਕਿ ਸਰਪੰਚੀ ਨਾਲ ਆ ਦੋਵਾਂ ਦੇ ਵਿੱਚੋਂ ਇਹ ਪੂਰਾ ਇਹਨਾਂ ਨੂੰ ਆਜ਼ਾਦੀ ਹੈ ਜਦ ਪਿੰਡ ਵਾਲਿਆਂ ਨੇ ਕਹਿ ਹੀ ਦਿੱਤਾ ਦੋ ਟੁੱਕ ਵੀ ਜਾਂ ਅਕਾਲੀ ਰਹਿ
ਸਰਵਣ ਸਿੰਘ ਹੁਣੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਤਾਇਆ ਜੀ ਸਤਿ ਸ੍ਰੀ ਅਕਾਲ ਕਹਿੰਦੇ ਗ੍ਰੇਟ ਚੱਲ ਰਹੀ ਗੱਲਬਾਤ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਸਿੰਘ ਰਾਮੇਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਨੂੰ ਪੁੱਛੋ ਕਿ ਐਡਲੇਡ ਕਦੋਂ ਆ ਰਹੇ ਵਾਪਸ ਜੀ ਤੁਹਾਡੇ ਹਰਪ੍ਰੀਤ ਸਿੰਘ ਐਡਲੇਡ ਵਾਲੇ ਚੇਤੇ ਕਰ ਰਹੇ ਨੇ ਤੁਹਾਨੂੰ
ਉਹਨਾਂ ਨੂੰ ਕਹੋ ਵੀ ਮੈਂ ਕਿਹੜਾ ਵੀਜ਼ਾ ਲੈਣਾ
ਹਾਂਜੀ ਸਾਡੇ ਰਮਨ ਜੀ ਵੀ ਸਿਡਨੀ ਤੋਂ ਜੁੜੇ ਨੇ ਜੀ ਗੁਰਫਤਿਹ ਪ੍ਰਵਾਨ ਕਰੋ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਹਕੀਕਤ ਨਾਲ ਸਾਰਿਆਂ ਨੂੰ ਰੂਬਰੂ ਕਰਨਾ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਰਮਨ ਕੌਸ਼ਲ ਸਿਡਨੀ ਧੰਨਵਾਦ ਰਮਨ ਜੀ ਤੇ ਜਗਤਾਰ ਗਿੱਲ ਵੀ ਸਾਡੇ
ਰਮਨ ਕੌਸ਼ਲ ਜੀ ਬੜੇ ਵਿਦਵਾਨ ਬੰਦੇ ਨੇ
ਹਾਂਜੀ ਹਾਂਜੀ
ਗੁਰਬਾਣੀ ਦਾ ਵੀ ਵੇਦਾਂ ਦਾ ਵੀ ਸ਼ਾਸਤਰਾਂ ਦਾ ਵੀ ਗਿਆਨ ਰੱਖਦੇ ਆ ਛੋਟੀ ਉਮਰ ਚ ਦਾੜੀ ਕਾਲੀ ਆ ਜੇ ਇਹਨਾਂ ਦੀ
ਜੀ ਪਰ ਮਨ ਚਿੱਟਾ ਆ
ਤਾਂ ਇਹਦਾ ਮਤਲਬ ਹੈ ਮੇਰੀ ਦਾੜੀ ਦੀ ਕਾਲਕ ਸਾਰੀ ਅੰਦਰ ਚਲੀ ਗਈ
ਹਾਂਜੀ ਹਾਂਜੀ ਸਾਡੀਆਂ ਦਾੜੀਆਂ ਚਿੱਟੀਆਂ ਮਨ ਕਾਲਾ ਆ
ਕਾਲਕ ਲੈ ਕੇ ਅੰਦਰ ਚਲੀ ਗਈ
ਦੇਖੋ ਬੈਲੈਂਸ ਤਾਂ ਰੱਖਣਾ ਹੀ ਹੁੰਦਾ ਜਿਹੜੀ ਇਹ ਸਿਧਾਂਤ ਹੈ ਸਾਇੰਸ ਦਾ ਵੀ ਐਨਰਜੀ ਨੈਵਰ ਇਜ਼ ਕ੍ਰੀਏਟਿਡ ਨੈਵਰ ਡਿਸਅਪੀਅਰ ਹਨਾ ਉਹ ਬੈਲੈਂਸ ਰਹਿੰਦਾ ਆ
ਚਲੋ ਠੀਕ ਹੈ ਪਰ ਮੈਂ ਕਹਿੰਦਾ ਨਾ ਕਹਿੰਦੇ ਵੀ ਤੁਸੀਂ ਸਿਆਣੇ ਹੋ ਗਏ ਮੈਂ ਕਿਹਾ ਵੀ ਸਿਆਣੇ ਨਹੀਂ ਹੋ ਗਏ ਪਹਿਲਾਂ ਜਦੋਂ ਮੇਰਾ ਮੂੰਹ ਤੇ ਦਾੜੀ ਦਾ ਇੱਕੋ ਜਿਹਾ ਰੰਗ ਹੁੰਦਾ ਸੀ ਨਾ ਤੇ ਉਦੋਂ ਮੈਂ ਜਰਾ ਜ਼ਿਆਦਾ ਦਲੇਰ ਹੁੰਦਾ ਸੀ ਹੁਣ ਦਾੜੀ ਦਾ ਰੰਗ ਬਦਲ ਗਿਆ ਮੂੰਹ ਦਾ ਭਾਵੇਂ ਉਹ ਹੀ ਰਿਹਾ ਹੁਣ ਦਲੇਰੀ ਘਟ ਗਈ
ਠੀਕ ਹੈ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਨੂੰ ਜਗਤਾਰ ਗਿੱਲ ਹੋਣੀ ਤੇ ਗਿਆਨੀ ਜੀ ਅਸੀਂ ਤੁਹਾਡੇ ਨਾਲ ਸਹਿਮਤ ਆਂ ਕਿ ਅਕਾਲੀ ਦਲ ਨੇ ਹਮੇਸ਼ਾ ਸਿੱਖਾਂ ਦੀ ਅਗਵਾਈ ਕੀਤੀ ਆ ਪਰ ਹੁਣ ਅਕਾਲੀ ਦਲ ਤਾਂ ਸਿਧਾਂਤਕ ਤੌਰ ਤੇ ਪਛੜ ਚੁੱਕਾ ਹੈ ਅਕਾਲੀ ਦਲ ਦੀ ਸਰਕਾਰ ਚ ਕਦੇ ਸਿਰਸੇ ਵਾਲੇ ਨੂੰ ਮਾਫ਼ੀ ਦਵਾਈ ਜਾ ਰਹੀ ਹੈ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਪਰ ਇੰਨਾ ਸਮਾਂ ਬੀਤ ਜਾਣ ਤੇ ਦੋਸ਼ੀਆਂ ਨੂੰ ਨਾ ਫੜੇ ਜਾਣ ਤੇ ਕੀ ਸਾਬਤ ਕਰਦਾ ਹੈ ਬਾਦਲ ਸਾਹਿਬ ਨੇ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਬਾਦਲ ਸਾਹਿਬ ਦੇ RSS ਨਾਲ ਕੀ ਸੰਬੰਧ ਨੇ ਖੈਰ ਇਹ ਕਾਫੀ ਕੁਐਸਚਨ ਹੈ ਤੇ ਆਪਾਂ ਇਹਦੇ ਬਾਰੇ ਤਕਰੀਬਨ ਗੱਲ ਹੀ ਕਰ ਚੁੱਕੇ ਹਾਂ ਸਾਰੇ ਕਿ ਜਿਹੜੇ RSS ਜਾਂ BJP ਆ ਉਨ੍ਹਾਂ ਦੇ ਨਾਲ ਉਨ੍ਹਾਂ ਨੂੰ ਡੀਲ ਕਰਨਾ ਹੀ ਪੈਣਾ ਹੈ ਕਿਉਂਕਿ ਉਨ੍ਹਾਂ ਦੇ ਸਹਿਯੋਗੀ ਨੇ ਭਾਈਬੰਦੀ ਨੇ ਪੋਲੀਟਿਕਸ ਹੈ ਇਟਸ ਪਾਰਟ ਆਫ ਪੋਲੀਟਿਕਸ ਤੇ ਬਰਿੰਦਰ ਨਿੱਜਰ ਸਾਡੇ ਨਾਲ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਦਲ ਨੂੰ ਛੱਡੋ ਇੱਥੇ ਇਲੈਕਸ਼ਨ ਆਪਣਾ ਫਿਊਚਰ ਡਿਸਾਈਡ ਕਰਨ ਵਾਲੇ ਆ ਜੀ ਤੇ ਮੈਨੂੰ ਲੱਗਦਾ ਹੈ ਕਿ ਇੰਡੀਆ ਵਾਂਗੂ ਕੋਈ ਤੀਜੀ ਵੱਡੀ ਪਾਰਟੀ ਦੀ ਲੋੜ ਹੈ ਕੇਜਰੀਵਾਲ ਨੂੰ ਕਹੋ ਕਿ ਇੱਥੇ ਆਸਟ੍ਰੇਲੀਆ ਚ ਆ ਕੇ ਪਾਰਟੀ ਬਣਾ ਲਵੇ
ਕੇਜਰੀਵਾਲ ਨੇ ਦਿੱਲੀ ਚ ਤਾਂ ਕਾਂਗਰਸ ਦੀ ਸਪੋਰਟ ਨਾਲ ਜਾਦੂ ਵਿਖਾ ਦਿੱਤਾ ਆ ਤੇ ਹੁਣ ਦੇਖੋ ਆ ਜਿਹੜੀਆਂ 13 ਸੀ ਆਪਣਾ ਕੌਂਸਲ ਦੀਆਂ ਇਲੈਕਸ਼ਨਾਂ ਹੋਈਆਂ ਉਹ ਚ ਸਿਰਫ 13 ਚੋਂ 5 ਜਿੱਤੇ ਆ ਉਹਦੀ ਪਾਪੂਲੈਰਿਟੀ ਘਟੀ ਹੈ ਹੁਣ ਦੇਖੋ ਵੀ ਕੱਲੇ ਪੰਜਾਬ ਚੋਂ ਉਹਦੇ 4 MP ਜਿੱਤੇ ਸੀ ਕਿਉਂ ਵਿੱਚੋਂ 2 ਤਾਂ ਪਾਰਟੀ ਚੋਂ ਨਿਕਲ ਕੇ ਜਿੱਤੇ ਹੋਏ ਤੇ 2 ਜਿਹੜੇ ਸਭ ਤੋਂ ਇਮਾਨਦਾਰ ਤੇ ਸ਼ਰੀਫ ਤੇ ਧਰਮੀ ਬੰਦੇ ਸੀ ਭਾਈ ਬਲਦੀਪ ਸਿੰਘ ਤੇ ਡਾਕਟਰ ਦਲਜੀਤ ਸਿੰਘ ਉਹਨਾਂ ਨੂੰ ਵੀ ਕੱਢ ਦਿੱਤਾ ਉਹ MP ਹਰੇ ਹੋਏ ਤੇ ਤੀਜਾ ਜਿਹੜਾ ਆ ਉਹ ਸਾਧੂ ਸਿੰਘ ਉਹ ਬਿਲਕੁਲ ਚੁੱਪ ਆ ਪ੍ਰੋਫੈਸਰ ਉਹ ਕੋਈ ਗੱਲ ਨਹੀਂ ਕਰ ਰਿਹਾ ਹਾਂ ਹਰਭਜਨ ਮਾਨ ਜਿਹੜਾ ਉਹ ਚੀਫ ਮਿਨਿਸਟਰੀ ਦੀ ਆਸ ਤੇ ਉਹ ਵਾਹਵਾ ਸਰਗਰਮ ਆ
ਭਗਵੰਤ ਮਾਨ ਸੋਰੀ ਚਲੋ ਹੁਣ ਮਾਨ ਹੀ ਬਹੁਤ ਹੋਏ ਨੇ, ਬੱਬੂ ਮਾਨ, ਭਗਵੰਤ ਮਾਨ, ਗੁਰਦਾਸ ਮਾਨ, ਸਿਮਰਨਜੀਤ ਸਿੰਘ ਮਾਨ ਤੇ ਮਾਨ,
ਪਰ ਮਾਨ ਹੀ ਰਹਿਣ, ਅਪਮਾਨ ਦੇ ਭਾਗੀ ਨਾ ਬਣਨ।
ਤੇ ਅੱਛਾ, ਤੇ ਇਧਰ ਸਾਡੇ ਨਾਲ ਜੁੜੇ ਨੇ ਜੀ ਅਮਨਦੀਪ ਸਿੰਘ ਮਾਨ, ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗਿਆਨੀ ਜੀ ਕੌਣ ਹੈ? ਮੈਂ ਹੁਣੇ ਹੁਣੇ ਰੇਡੀਓ ਆਨ ਕੀਤਾ, ਮੈਨੂੰ ਲੱਗਦਾ ਗਿਆਨੀ ਸੰਤੋਖ ਸਿੰਘ ਜੀ ਨੇ। ਇਹ ਤਾਂ ਉਹ ਗੱਲ ਹੋ ਗਈ ਗਿਆਨੀ ਜੀ,
ਹਾਂਜੀ,
ਤਾਈ ਦੀ ਅੱਖਾਂ ਦਾ ਆਪਰੇਸ਼ਨ ਹੋ ਕੇ ਹਟਿਆ।
ਅੱਛਾ।
ਤੇ ਤਾਈ ਨੂੰ ਪੁੱਛਿਆ, ਤਾਈ ਕਿੱਦਾਂ ਤੇਰੀ ਨਿਗਾਹ ਕਿੱਦਾਂ? ਬਹੁਤ ਘੱਟ ਗਈ ਸੀਗੀ। ਹੁਣ ਹੁਣ ਕਿੱਦਾਂ? ਠੀਕ ਹੈ, ਤੈਨੂੰ ਹੁਣ ਦਿਸਦਾ ਤਾਈ? ਹਾਂ ਦਿਸਦਾ। ਉਹ ਧੂੜ ਆਉਂਦੀ ਆ, ਉੱਡੀ ਆਉਂਦੀ ਆ, ਪਤਾ ਨੀ ਕੀ ਆ, ਪਤਾ ਨੀ ਤਾਂ ਝੋਟਾ ਖੁੱਲਿਆ, ਪਤਾ ਨੀ ਤੇਰਾ ਤਾਇਆ ਆਉਂਦਾ। ਤਾਈ ਦੀ ਨਿਗਾਹ ਐਨ ਪੂਰੀ ਕਾਇਮ ਸੀਗੀ, ਕਹਿੰਦੀ ਉਹਨੂੰ ਝੋਟੇ ਤੇ ਤਾਏ ਦੇ ਵਿੱਚ ਕੋਈ ਫਰਕ ਨੀ।
ਗਿਆਨੀ ਨੂੰ ਤੇ ਇੱਥੇ 36 ਸਾਲ ਹੋ ਗਏ ਰੌਲਾ ਪਾਉਂਦੇ ਨੂੰ ਆਸਟ੍ਰੇਲੀਆ ਚ, ਤੇ ਉਹਨਾਂ ਨੂੰ ਅੱਜ ਪਤਾ ਲੱਗਾ।
ਨਹੀਂ ਨਹੀਂ, ਉਹਨਾਂ ਨੇ ਲੇਟ ਸ਼ੁਰੂ ਕੀਤਾ ਸੀ ਨਾ। ਹਾਂਜੀ, ਇੰਦਰ ਸਿੰਘ ਦੁਬਲੀ ਸਾਡੇ ਨਾਲ ਜੁੜੇ ਨੇ ਜੀ, ਤੇ ਬਾਕੀ
ਕਿੱਥੋਂ?
ਕੇਨਸ ਤੋਂ ਜੁੜੇ ਨੇ।
ਅੱਛਾ, ਕੇਨਸ।
ਉਹ ਕਹਿੰਦੇ ਜਿਹੜੀ ਲਲਕਾਰ ਰੈਲੀ ਹੋ ਰਹੀ ਆ, ਸ਼ਿਵ ਸੈਨਾ ਕਰ ਰਹੀ ਆ, ਇਹਦੇ ਬਾਰੇ ਕੀ ਖਿਆਲ ਹੈ?
ਦੇਖੋ, ਜੇ ਆਪਾਂ ਨੂੰ ਆਪਾਂ ਰੈਲੀ ਕਰ ਸਕਦੇ ਹਾਂ ਤੇ ਦੂਜੇ ਵੀ ਕਰ ਸਕਦੇ ਆ। ਤੇ ਜੇ ਭਾਈ ਉਹਨਾਂ ਨੇ ਲਲਕਾਰ ਰੈਲੀ ਦੇ ਨਾਂ ਤੇ ਆਣ ਕੇ ਰਾਹ ਜਾਂਦੇ ਸਿੱਖਾਂ ਦੀਆਂ ਪੱਗਾਂ ਲਾਉਣੀਆਂ, ਉਹਨਾਂ ਦਾ ਅਪਮਾਨ ਕਰਨਾ, ਸਿੱਖ ਬਿਜ਼ਨਸ ਨੂੰ ਅੱਗ ਲਾਉਣੀ ਆ, ਤੇ ਐਂਟੀ ਸਿੱਖ ਐਂਟੀ ਪੰਥਕ ਉਹਨਾਂ ਨੇ ਨਾਰੇ ਲਾਉਣੇ ਆ, ਫਿਰ ਤਾਂ ਭਾਈ ਪੰਜਾਬ ਦੇ ਸਿੱਖਾਂ ਨੂੰ ਵੀ ਆਪਣਾ ਪ੍ਰਬੰਧ ਕਰਨਾ ਚਾਹੀਦਾ।
ਜੀ ਜੀ, ਵੈਸੇ ਕੋਈ ਨੀ, ਉਹ ਤਾਂ ਹੱਕ ਤਾਂ ਬਣਦਾ ਹੀ, ਕਰ ਸਕਦੇ ਆ। ਪਰ ਮੈਨੂੰ ਇੰਨਾ ਦੱਸਿਓ ਵੀ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਸਿੱਖ ਜਥੇਬੰਦੀ ਨੇ ਵੀ ਕਿਸੇ ਹਿੰਦੂ ਮੰਦਰ ਦੇ ਉੱਤੇ ਏਦਾਂ ਲਲਕਾਰ ਰੈਲੀ ਕੱਢੀ ਆ?
ਨਾ, ਸਿੱਖ ਤਾਂ ਮੰਦਰਾਂ ਦੀ ਮਸੀਤਾਂ ਦੀ ਰਾਖੀ ਕਰਦੇ ਆ ਰਹੇ ਆ।
ਅੱਛਾ ਜੀ, ਬਸ ਮੈਂ ਇੰਨਾ ਹੀ ਪੁੱਛਣਾ ਚਾਹੁੰਦਾ ਸੀ। ਮੈਂ ਕਿਹਾ ਹੁਣ ਆਪਾਂ ਸਿੱਖਾਂ ਨੂੰ ਵੀ ਪਹਿਲਾਂ ਲੈ ਲਿਆ ਨਾ ਇਨਾਮ ਦੇ, ਕਿਸੇ ਸਿੱਖ ਆਗੂ ਨੇ 50,000 ਦਾ ਨਾਮ ਰੱਖਿਆ ਹੋਵੇ, ਹੁਣ ਮੈਂ ਇਹ ਵੀ ਪੁੱਛ ਲੈਂਦਾ ਵੀ ਕਿਸੇ ਮਤਲਬ ਸਿੱਖਾਂ ਨੇ ਕਿਸੇ ਮੰਦਰ ਨੂੰ ਢਾਣ ਦੀ ਮੁਹਿੰਮ ਕੀਤੀ ਹੋਵੇ, ਜਾਂ ਕਿਸੇ ਮਸਜਿਦ ਨੂੰ ਢਾਉਣ ਦੀ ਮੁਹਿੰਮ ਕੀਤੀ ਹੋਵੇ, ਜਾਂ ਉਹਨਾਂ ਦੇ ਉਹਨਾਂ ਵੱਲੋਂ ਮਤਲਬ ਏਦਾਂ ਰੈਲੀਆਂ ਲੈ ਕੇ ਜਾਂਦੇ ਹੋਣ।
ਸਿੱਖ ਤੇ ਧਰਮ ਸਥਾਨਾਂ ਦੇ ਰਖਵਾਲੇ ਆ, ਚਾਹੇ ਮੁਸਲਮਾਨਾਂ ਦਾ, ਚਾਹੇ ਈਸਾਈਆਂ ਦਾ, ਚਾਹੇ ਹਿੰਦੂਆਂ ਦਾ।
ਸੋ ਏਦਾਂ ਕਹਿ ਲੋ ਕਿ ਫਿਰ ਇਹਨਾਂ ਨੂੰ ਸ਼ਾਇਦ ਸ਼ਿਵ ਸੈਨਾ ਨੂੰ ਆਪਣਾ ਹੀ ਨੀ ਪਤਾ ਵੀ ਇਤਿਹਾਸ ਕੀ ਆ, ਹਨਾ?
ਇਹ ਉਹ ਲਲਕਾਰ ਰੈਲੀ ਗੁਰਦੁਆਰੇ ਦੇ ਖਿਲਾਫ ਕੱਢ ਰਹੇ ਆ?
ਉਹ ਜੀ ਜਾ ਰਹੇ ਆ ਅੰਮ੍ਰਿਤਸਰ ਸਾਹਿਬ ਨੂੰ, ਦਰਬਾਰ ਸਾਹਿਬ ਨੂੰ ਲੈ ਕੇ ਜਾ ਰਹੇ ਨੇ ਸ਼ਾਇਦ, ਜਿੱਥੇ ਤੱਕ ਖਬਰਾਂ ਮਿਲੀਆਂ, ਵੈਸੇ ਅਫੀਸ਼ੀਅਲੀ ਤਾਂ ਨੀ ਪਤਾ, ਪਰ ਜਿੱਥੇ ਤੱਕ ਖਬਰਾਂ ਮਿਲੀਆਂ ਜੀ, ਇਹ ਜਿਹੜੀ ਖਾਲਿਸਤਾਨੀ ਲਹਿਰ ਹੈ ਜਾਂ ਜਿਹੜੀ ਪਤਾ ਨੀ ਹੁਣ ਮੈਨੂੰ ਐਗਜੈਕਟਲੀ ਨੀ ਪਤਾ, ਉਹਦੇ ਉਲਟ ਜੀ ਉਹ ਦਰਬਾਰ ਸਾਹਿਬ ਲੈ ਕੇ ਜਾਣਗੇ।
ਉਹ ਵਿੱਚ ਆਇਆ ਸੀ ਫੇਸਬੁੱਕ ਤੇ, ਉਹਨਾਂ ਦਾ ਉਹ ਲੀਡਰ ਆ ਨਾ ਜਿਨੇ ਉਹ ਹਵਾਰੇ ਦੇ
ਤੋ ਥੱਪੜ ਖਾਦਾ ਸੀ,
ਥੱਪੜ ਮਾਰਨ ਦਾ ਯਤਨ ਕੀਤਾ ਤੇ ਥੱਪੜ ਖਾਦਾ, ਤੇ ਉਹਦੀ ਅਗਵਾਈ ਹੇਠਾਂ ਆ ਰਹੇ ਆ। ਜਰੂਰ ਸ਼ਰਾਰਤੀ ਕਰਨਗੇ, ਜਿਹੜਾ ਬਿਨਾਂ ਕਾਰਨ ਤੋਂ ਪੁਲਿਸ ਦੀ ਹਿਰਾਸਤ ਵਿਚ ਜਕੜਿਆ ਹੋਇਆ, ਬੇੜੀਆਂ ਹੱਥ ਕੜੀਆਂ ਚ ਉਹਨਾਂ ਨੂੰ ਥੱਪੜ ਮਾਰਨ ਦਾ ਯਤਨ ਕਰਦਾ ਆ, ਤੇ ਉਹ ਜਰੂਰ ਪੰਜਾਬ ਦੇ ਵਿਚ ਕੋਈ ਸ਼ਰਾਰਤ ਕਰੂਗਾ।
ਚਲੋ ਜੀ,
ਸ਼ਰਾਰਤ ਨੂੰ ਰੋਕਣਾ ਤੇ ਪੰਜਾਬ ਦੇ ਸਿੱਖਾਂ ਦਾ ਤੇ ਪੰਜਾਬ ਸਰਕਾਰ,
ਸਿੱਖਾਂ ਦਾ ਕੀ, ਉਹ ਤਾਂ ਪਹਿਲੇ ਸਰਕਾਰ ਦਾ ਹੀ ਫਰਜ਼ ਬਣਦਾ ਆ, ਸਿੱਖਾਂ ਦਾ ਬਾਅਦ ਚੋ ਫਰਜ਼ ਬਣਦਾ, ਪਹਿਲਾਂ ਸਰਕਾਰ ਦਾ ਬਣਦਾ। ਚਲੋ ਜਗਰੂਪ ਸਮਰਾ, ਸਤਿ ਸ੍ਰੀ ਅਕਾਲ ਬੁਲਾ ਰਹੇ, ਨਾਈਸ ਪ੍ਰੋਗਰਾਮ ਇੰਜੋਏ ਕਰ ਰਹੇ, ਮੈਂ ਤਾਂ ਮੇਰਾ ਬੇਟਾ ਫੋਟੋ ਭੇਜੀ ਆ ਜੀ, ਆਨੰਦ ਮਾਣ ਰਹੇ, ਮੰਜਾ ਡਾਹ ਕੇ ਕਹਿੰਦੇ ਡਰਾਈਵੇ ਦੇ ਵਿਚ ਸਿਰਾਈ ਕੀਤਾ ਪਿਆ ਜੀ। ਤੁਹਾਨੂੰ ਨੀ ਲੱਗਦਾ ਕਹਿੰਦੇ ਕਿ ਸਾਨੂੰ ਦੂਜੀ ਧਿਰ ਦੀ ਲੋੜ ਹੈ, ਅਸੀਂ ਆਪ ਹੀ ਲੜ ਲੜ ਮਰ ਜਾਣਾ? ਦੇਖੋ ਜੀ, ਇਹ ਤੇ ਆਪਾਂ ਕਾਫੀ ਗੱਲ ਕਰ ਲਈ ਆ ਤੇ ਮਸਲਿਆਂ ਦੇ ਹੱਲ ਕੱਢ ਲਏ ਆ, ਤੁਸੀਂ ਬਸ ਧੁੱਪ ਦਾ ਆਨੰਦ ਮਾਣੋ ਅੱਜ। ਹਾਂਜੀ, ਤੇ ਰਵਿੰਦਰ ਸਿੰਘ ਸਿਡਨੀ ਵੀ ਕਹਿੰਦੇ ਅੱਜ ਬਹੁਤ ਵਧੀਆ ਗੱਲ ਹੋ ਰਹੀ ਹੈ, ਆਨੰਦ ਆ ਗਿਆ ਜੀ, ਸ਼ੁਕਰੀਆ ਜੀ। ਤੇ ਵਟਸਐਪ ਤੇ ਗਿਆਨੀ ਜੀ ਦਾ ਨਾਮ ਮੰਗ ਰਹੇ ਨੇ, ਮੈਂ ਤੁਹਾਨੂੰ ਪੂਰਾ ਲਿੰਕ ਭੇਜਾਂਗਾ ਜੀ। ਤੇ ਵਰਿੰਦਰ ਸਿੰਘ ਫੇਸਬੁੱਕ ਤੇ, ਸੋਰੀ, ਵਰਿੰਦਰ ਰੰਧਾਵਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤਾਇਆ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਤੇ ਹਰਦੀਪ ਸੰਧੂ ਦਾ ਇੱਕ ਮਸਲਾ ਸੀ ਕਿ ਬਾਕੀ ਕਹਿੰਦੇ ਨੇ ਕਿ ਇਫ ਸਮਵਨ ਅਕਿਊਜ਼ਡ ਅਦਰ ਆਫ ਡੂਇੰਗ ਸਮਥਿੰਗ ਰੋਂਗ, ਰਾਦਰ ਦੈਨ ਡਿਫੈਂਡ ਹਿਮ ਵਿਦ ਦਲੀਲ ਐਂਡ ਲੋਜਿਕ, ਹੀ ਸਟਾਰਟ ਸੇਇੰਗ ਦੈਟ ਅਵਰ ਸਮ ਗੁਰਦੁਆਰਾ ਕਮੇਟੀ ਮੈਂਬਰਸ ਟੂ, ਮੈਂ ਤੈਨੂੰ ਦੇਖ ਲਊਂਗਾ ਚੱਲ ਬਾਹਰ ਕਮੇਟੀਆਂ ਚ, ਕਹਿੰਦਾ ਤੈਨੂੰ ਦੇਖ ਲਊਂਗਾ ਬਾਹਰ ਚੱਲ ਤੂੰ, ਹਨਾ? ਤੇ ਇਹ ਜਿਹੜੀ ਰਵਾਇਤੀ ਆ, ਰਵਾਇਤ ਜਿਹੜੀ ਆ,
ਉਹ ਵੀ ਦਰਅਸਲ ਕਮਜ਼ੋਰੀ ਹੁੰਦੀ ਆ ਜਦੋਂ ਜਿਹੜਾ ਬੰਦਾ ਇਹ ਕਹਿੰਦਾ ਵੀ ਜੇ ਉਹ ਕੁਝ ਕਰਨ ਵੀ ਇਹਨੇ ਬਾਹਰ ਜਾਣਾ ਨੀਗਾ,
ਹਾਂਜੀ ਹਾਂਜੀ,
ਮੈਨੂੰ ਕੁਝ ਕਰਨਾ ਨੀ ਪੈਣਾ, ਗੁਰੂ
ਘਰ ਦੇ ਵਿਚ ਛਡਾ ਲੈਣਾ, ਬਾਹਰ ਬੜੇ ਸੋਹਣੇ ਜੱਫੀਆਂ ਪਾਉਂਦੇ ਹੁੰਦੇ ਆ, ਵਿਆਹਾਂ ਸ਼ਾਦੀਆਂ ਚ ਭੰਗੜੇ ਪਾਉਂਦੇ ਹੁੰਦੇ ਆ।
ਇੱਥੇ ਉਹ ਆਏ ਸੀ ਸਿੰਘਾਪੁਰੋਂ ਇੱਕ ਪੱਤਰਕਾਰ, ਬਹੁਤ ਸਮੇ ਗੱਲ ਆ, ਕਹਿੰਦਾ ਵੀ ਹੈਰਾਨੀ ਵਾਲੀ ਗੱਲ ਆ ਵੀ ਖੇਡ ਦੇ ਮੈਦਾਨ ਦੇ ਵਿਚ, ਲੜਾਈ ਦੇ ਮੈਦਾਨ ਵਿਚ, ਵਿਆਹ ਦੀਆਂ ਪਾਰਟੀਆਂ ਤੇ ਮੌਤਾਂ ਤੇ ਸਿੱਖ ਇਕੱਠੇ ਹੁੰਦੇ ਆ, ਇੱਕ ਦੂਜੇ ਦੇ ਪਾਸੋਂ ਪੈਗ ਲੈ ਲੈ ਪੀਂਦੇ ਆ, ਪ੍ਰੇਮ ਦੀਆਂ ਗੱਲਾਂ ਕਰਦੇ ਆ, ਤੂੰ ਮੇਰਾ ਯਾਰ ਤੂੰ ਮੇਰਾ ਯਾਰ। ਇਹਨਾਂ ਨੂੰ ਕੀ ਹੁੰਦਾ ਜਦੋਂ ਗੁਰਦੁਆਰੇ ਚ ਆਉਂਦੇ ਆ, ਸਾਰੀਆਂ ਲੜਾਈਆਂ ਗੁਰਦੁਆਰੇ ਚ ਕਰਦੇ ਆ।
ਕੈਂਡੀ ਪੁਲਿਸ ਵਾਲਿਆਂ ਨੇ ਕਿਹਾ ਤਾਂ ਸੀ, ਕਹਿੰਦਾ ਕੈਂਡੀ ਲੈ ਕੇ ਆਇਓ, ਪ੍ਰਸ਼ਾਦ ਖਾਣ ਤੋਂ ਬਾਅਦ ਇਹਨਾਂ ਨੂੰ ਕੁਛ ਹੁੰਦਾ ਆ। ਸਾਡੀ ਦਾਦੀ ਜੀ ਸੁਣਾਉਂਦੇ ਹੁੰਦੇ ਸੀ, ਕਹਿੰਦੇ ਵੀ ਜਿਹੜਾ ਕਲਯੁਗ ਹੈ ਉਨੀ ਦੇਰ ਤੱਕ ਦੂਰ ਰਹਿੰਦਾ ਜਦ ਤੱਕ ਕੜਾਹ ਪ੍ਰਸ਼ਾਦ ਨਹੀਂ ਵਰਤਦਾ।
ਇਤਿਹਾਸ
ਚ ਜ਼ਿਕਰ ਆਉਂਦਾ, ਮੇਰੀ ਦਾਦੀ ਜੀ ਸਾਨੂੰ ਸਮਝਾਉਂਦੇ ਹੁੰਦੇ ਸੀ, ਕਹਿੰਦੇ ਵੀ ਜਦੋਂ ਨਾ ਮਤਲਬ ਪਾਠ ਚੱਲਦਾ ਹੁੰਦਾ ਜਦ ਤੱਕ ਕੜਾਹ ਪ੍ਰਸ਼ਾਦ ਵਰਤਣ ਤੋਂ ਬਾਅਦ ਕਲਯੁਗ ਫਿਰ ਉੱਥੇ ਐਂਟਰ ਹੁੰਦਾ।
ਇਹ ਗੁਰੂ ਨਾਨਕ ਸਾਹਿਬ ਦਿੰਦਾ ਜਦੋਂ ਕਲਯੁਗ ਨਾਲ ਸੰਪਰਕ ਹੋਇਆ ਨਾ, ਮਾਡਰਨ ਪੜ੍ਹੇ ਲਿਖੇ ਨੀ ਮੰਨਦੇ ਇਸ ਗੱਲ ਨੂੰ, ਪਰ ਇਤਿਹਾਸ ਦੇ ਵਿਚ ਆਉਂਦਾ ਭਾਈ ਕਲਯੁਗ ਦਾ ਮਹਾਰਾਜ ਨਾਲ ਹੋਇਆ ਟਕਰਾਅ, ਵਿਚਾਰ ਵਟਾਂਦਰਾ ਵੀ ਹੋਇਆ, ਲੰਮੀ ਗੱਲ ਆ। ਅਖੀਰਲੀ ਗੱਲ ਤੇ ਆਈ ਹੈ ਵੀ ਕਹਿੰਦੇ ਵੀ ਤੂੰ ਜਿੱਥੇ ਸਾਡੇ ਸਤਸੰਗ ਹੁੰਦਾ ਹੋਵੇ ਤੂੰ ਉੱਥੇ ਨੀ ਆਉਣਾ। ਇਹ ਕਹਿੰਦਾ ਵੀ ਮਹਾਰਾਜ ਮੇਰਾ ਕਲਿਆਣ ਕਿਵੇਂ ਹੋਏਗਾ ਤੇ ਮੈਨੂੰ ਕੁਝ ਤਾਂ ਬਖਸ਼ਿਸ਼ ਕਰੋ। ਚੰਗਾ ਫਿਰ ਮਹਾਰਾਜ ਕਹਿੰਦੇ ਵੀ ਸੇਵਾ ਸਿਮਰਨ ਵੇਲੇ ਪਾਠ ਕੀਰਤਨ ਵੇਲੇ ਨੀ ਤੈਨੂੰ ਆਉਣਾ, ਤੂੰ ਕੜਾਹ ਪ੍ਰਸ਼ਾਦ ਵਰਤਣ ਵੇਲੇ ਆ ਜਾ ਕਰ।
ਮੈਂ ਦੇਖ ਲਓ ਫਿਰ
ਇਤਿਹਾਸ ਜੀ ਕਰਿਆ,
ਹਾਂਜੀ ਇਹ ਦੇਖ ਲਓ। ਤੇ ਬਾਕੀ ਏਦਾਂ ਕਿ ਜਿਹੜੀਆਂ
ਇਹ ਚਾਰ ਚੀਜ਼ਾਂ ਅਮਨਦੀਪ ਜੀ ਗੁਰਦੁਆਰੇ ਹੁੰਦੀਆਂ, ਕੁਣਕਾ ਤੇ ਫੁਲਕਾ, ਮਾਇਕ ਤੇ ਮਾਇਆ।
ਹਾਂਜੀ
ਕੁਣਕਾ ਤੇ ਫੁਲਕਾ ਹੁੰਦਾ ਸੰਗਤ ਵਾਸਤੇ ਤੇ ਮਾਇਕ ਤੇ ਮਾਇਆ ਹੁੰਦੀ ਆ ਪ੍ਰਬੰਧਕਾਂ ਵਾਸਤੇ।
ਠੀਕ ਹੈ ਜੀ।
ਉਹਨਾਂ ਵਿੱਚੋਂ ਜਿਹੜਾ ਤੇ ਹੁੰਦਾ ਹੈ ਨਾ ਸਿਆਣਾ ਬੰਦਾ, ਉਹ ਤੇ ਕਰਦਾ ਮਾਇਕ ਮਾਇਆ ਨੂੰ ਕੰਟਰੋਲ, ਕਿਉਂਕਿ ਨਾਵੇਂ ਨਾਲੀ ਸਾਰੀਆਂ ਗੱਲਾਂ ਆ ਜਿਹਦੇ ਹੱਥ ਚ ਮਾਇਕ ਕੰਟਰੋਲ ਆ, ਦੁਨੀਆਂ ਸਾਰੀ ਨੂੰ ਕੰਟਰੋਲ ਜਿਹੜੇ ਆ ਬੈਂਕਾਂ ਵਾਲੇ ਜੀਵ ਜਿਹੜੇ ਆ ਉਹ ਕਰਨ ਦੇ ਪਲਾਨ ਕਰ ਰਹੇ ਆ ਨਾ, ਸਾਰਾ ਬੈਂਕਿੰਗ ਦੁਨੀਆਂ ਦਾ, ਮੀਡੀਆ ਕੀ, ਬਿਜ਼ਨਸ ਕੀ, ਸਾਇੰਸ ਕੀ, ਬੈਂਕਿੰਗ ਸਿਸਟਮ ਕੀ, ਇਹ ਸਾਰਾ ਯਹੂਦੀਆਂ ਦੇ ਕੰਟਰੋਲ ਚ ਆ। ਤੇ ਉਹ ਗੁਰਦੁਆਰੇ ਵਿਚ ਵੀ ਸਿਆਣਾ ਬੰਦਾ ਜਿਹੜਾ ਉਹ ਮਾਇਕ ਨੂੰ ਮਾਇਆ ਨੂੰ ਕੰਟਰੋਲ ਕਰਦਾ, ਜਿਹਦਾ ਮੇਰੇ ਵਰਗਾ ਕੋਈ ਸਕਰੂ ਢਿੱਲਾ ਹੁੰਦਾ ਉਹ ਭੱਜ ਕੇ ਮਾਇਕ ਨੂੰ ਪੈਂਦਾ, ਖਾਣ ਪੀਣ ਨੂੰ ਇਹ ਕੁਝ ਨੀ ਹੁੰਦਾ, ਨੁਕਤਾ ਚ ਹੀ ਨਹੀਂ ਸਾਰਿਆਂ ਦੀ।
ਗਿਆਨੀ ਜੀ ਇੱਕ ਮੈਂ ਥੋੜੇ ਹੋਰ ਐਂਗਲ ਤੋਂ ਤੁਹਾਨੂੰ ਇਹ ਗੱਲ ਸੁਣਾਉਣਾ, ਇਹ ਨੈਗੇਟਿਵ ਗੱਲ ਹੈ ਵੀ ਬਾਹਰ ਆਪਾਂ ਮਤਲਬ ਬੜੇ ਸੋਹਣੇ ਮਿਲੀ ਦਾ ਅੰਦਰ ਆ ਕੇ ਲੜ ਪਈ ਦਾ ਗੁਰੂ ਘਰ ਦੇ, ਇਹਨੂੰ ਆਪਾਂ ਪੋਜ਼ਿਟਿਵ ਤਰੀਕੇ ਨਾਲ ਵੀ ਸੋਚਦੇ ਆ ਸੋਚ ਸਕਦੇ ਆ ਵੀ ਜੇ ਕੋਈ ਬੰਦਾ ਕਹੇ ਇਹ ਜਿਹੜੇ ਨਾ ਇਹ ਜੋ ਸਿੱਖ ਹੈ ਨਾ ਬਹੁਤ ਚਾਲੂ ਹੈ, ਇਹ ਲੜੇ ਬਾਹਰ ਨਹੀਂ ਲੜੇਂਗੇ, ਲੜੇਂਗੇ ਵੀ ਤੋ ਗੁਰੂ ਗੁਰੂ ਕੇ ਸਾਹਮਣੇ ਲੜੇਂਗੇ, ਅੰਦਰ ਲੜੇਂਗੇ, ਬਾਹਰ ਬਾਹਰ ਜੇ ਪਤਾ ਵੀ ਨਹੀਂ ਲੱਗਣੇ ਦਿੱਤੇ।
ਮੈਂ ਇਹਨੂੰ ਹੋਰ ਤਰ੍ਹਾਂ ਕਹਿੰਦਾ ਹੁੰਦਾ ਕਿ ਭਾਈ ਚਾਂਦਮਾਰੀ ਕੀਤੀ ਜਾਂਦੀ ਆ ਅਭਿਆਸ ਨੂੰ ਰੱਖਣ ਲਈ, ਗਤਕਾ ਖੇਡਿਆ ਜਾਂਦਾ ਆ, ਤੋ ਫਿਰ ਗੁਰੂ ਘਰ ਦੇ ਵਿਚ ਨਾ ਵੀ ਦੁਸ਼ਮਣਾਂ ਨਾਲ ਲੜਨ ਲਈ ਆਪਣੇ ਆਪ ਨੂੰ ਤਿਆਰ ਬਰ ਤਿਆਰ ਰੱਖਣ ਵਾਸਤੇ ਗਤਕੇਬਾਜ਼ੀ ਕਰਦੇ ਆ, ਕੋਈ ਖਤਰਨਾਕ ਗੱਲ ਨੀ ਹੈ।
ਨਹੀਂ ਨਹੀਂ ਮੈਂ ਇਹਨੂੰ ਇਸ ਇਹ ਜੇ ਆਪਾਂ ਲੜਦੇ ਆ ਤਾਂ ਚਾਰ ਦੀਵਾਰੀ ਦੇ ਵਿਚ ਲੜਦੇ ਆ, ਗੁਰੂ ਦੀ ਹਾਜ਼ਰ ਨਾਜ਼ਰ ਜਾਣ ਕੇ ਲੜਦੇ, ਬਾਹਰ ਥੋੜੇ ਲੜਦੇ ਆ। ਚਲੋ ਲਾਲੀ ਸੰਧੂ ਚਿੰਚਲਾ ਕੁਈਨਜ਼ਲੈਂਡ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਜਾਣਕਾਰੀ ਮਾਣ ਰਹੇ ਜੀ, ਤੇ ਨਾਲੇ ਕਹਿੰਦੇ ਧੁੱਪ ਸੇਕ ਰਹੇ ਆ। ਤੇ ਜਗਤਾਰ ਗਿੱਲ ਜੀ ਜਾਂਦੇ ਜਾਂਦੇ ਕਟਾਕਸ਼ ਕੱਸ ਰਹੇ ਨੇ, ਕਹਿੰਦੇ ਗਿਆਨੀ ਜੀ ਦੀਆਂ ਗੱਲਾਂ ਚ ਆਮ ਆਦਮੀ ਪਾਰਟੀ ਨਾਲ ਨਫ਼ਰਤ ਤੇ ਬਾਦਲਾਂ ਲਈ ਪਿਆਰ ਨਜ਼ਰ ਆ ਰਿਹਾ। ਗਿਆਨੀ ਜੀ ਇੱਕ ਵਧੀਆ ਸ਼ਖਸੀਅਤ ਨੇ, ਇਹਨਾਂ ਨੂੰ ਇੱਕ ਪਾਸੜ ਹੋ ਕੇ ਗੱਲ ਨਹੀਂ ਕਰਨੀ ਚਾਹੀਦੀ।
ਗੱਲ ਸਹੀ ਉਹਨਾਂ ਦੀ ਆ, ਪਰ ਇੱਕ ਮਿਸਾਲ ਆ ਵੀ ਅੰਧੇ ਕੋ ਅੰਧੇਰੇ ਮੇਂ ਦੂਰ ਕੀ ਸੂਝੀ, ਪਰ ਇੱਥੇ ਉਲਟਿਆ ਹੈ ਕਿ ਜਗਤਾਰ ਗਿੱਲ ਕੀ ਨਾਂ,
ਜਗਤਾਰ ਗਿੱਲ,
ਜਗਤਾਰ ਸਿੰਘ ਗਿੱਲ ਸਾਹਿਬ ਨੇ ਨਾ ਜਿਹੜੇ ਇਹਨਾਂ ਨੂੰ ਦਿਨ ਦੇ ਉਜਾਲੇ ਵਿਚ ਬਹੁਤ ਦੂਰ ਦੀ ਸੁੱਝ ਗਈ ਆ, ਔਰ ਉਹ ਮੁਸ਼ਕ ਆ ਗਿਆ ਜਿਹੜੀ ਚੀਜ਼ ਹੀ ਉੱਥੇ ਹੈ ਨੀ।
ਸੋ ਗਿਆਨੀ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਕਿਉਂਕਿ
ਬਾਕੀ ਗੱਲ ਇਹ ਹੈ ਵੀ ਜਿਹੜਾ ਬੰਦਾ ਬੋਰਨ ਅਕਾਲੀ ਆ
ਜੀ ਜੀ ਜੀ,
ਉਹ ਕਿਸੇ ਟੋਪੀ ਵਾਲਾ ਦਿੱਲੀਓ ਚੜ ਕੇ ਪੰਜਾਬ ਦੇ ਉੱਪਰ ਹਮਲਾ ਕਰ ਰਿਹਾ, ਉਹਦਾ ਹਮੈਤੀ ਕਿਵੇਂ ਬਣ?
ਆਹ ਤਾਂ ਜਾਂਦੇ ਜਾਂਦੇ ਤੁਸੀਂ ਨਾ ਬੰਬੇ ਸੈੱਟ ਚੱਲੇ ਆ ਤੇ ਅਗਲੇ ਪ੍ਰੋਗਰਾਮ ਦੀ ਤੁਸੀਂ ਤਿਆਰੀ ਕਰ ਚੱਲੇ ਆ। ਕੋਈ ਨੀ, ਇਹ ਤੇ ਤੁਹਾਨੂੰ ਅਗਲੇ ਵਾਰ ਘੇਰਿਆ ਜਾਊਗਾ। ਤੇ ਗਿਆਨੀ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਤੇ ਮਿਲਦੇ ਆ ਜੀ ਫਿਰ, ਥੈਂਕਸ,
ਓਕੇ,
ਸਤਿ ਸ੍ਰੀ ਅਕਾਲ
ਸਾਰਿਆਂ ਨੂੰ, ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ। ਸੋ ਦੇਖੋ ਜੀ ਹਰਮਿੰਦਰ ਕੰਗ ਹੁਣੀ ਵੀ ਰੈਡੀ ਨੇ, ਉਹਨਾਂ ਦੀ ਇੰਟਰਵਿਊ ਵੀ ਆਪਾਂ ਸਾਂਝੀ ਕਰਨੀ ਆ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਮਾਨਸਾ ਤੋਂ, ਜਿਹੜੇ ਕਿ ਕੰਮ ਕਰ ਰਹੇ ਨੇ ਗਰਾਊਂਡ ਲੈਵਲ ਤੇ ਉਹਨਾਂ ਨਾਲ ਉਹਨਾਂ ਨੇ ਇੰਟਰਵਿਊ ਕੀਤੀ ਬੜੀ ਅਹਿਮ ਸੋ ਉਹ ਜ਼ਰੂਰ ਸੁਣਨਾ ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹ ਇੰਟਰਵਿਊ ਹਾਜ਼ਰ ਹੋਏਗੀ ਮੈਂ ਵੀ ਲੈਣਾ ਇਜਾਜ਼ਤ ਤੇ ਕੱਲ ਨੂੰ ਮਿੰਟੂ ਬਰਾੜ ਹੁਣਾਂ ਦੇ ਨਾਲ ਆਪਾਂ ਜੁੜਾਂਗੇ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ।